radio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ।
ਪਿਛਲਾ ਖਤਮ ਤੇ ਨਵਾਂ ਤਿਆਰ, ਪਿਛਲਾ ਖਤਮ ਤੇ ਨਵਾਂ ਤਿਆਰ, ਖੇਡ ਤਮਾਸ਼ਾ ਹੈ ਸੰਸਾਰ। ਖੇਡ ਖੇਡ ਵਿੱਚ ਫੁੱਲ ਖਿਲਾਵੇ, ਖੁਸ਼ੀ ਚ ਡੇਗਣ ਵਾਲਾ, ਰੱਬ ਤੋਂ ਵੱਡਾ ਕੌਣ ਖਿਡਾਰੀ, ਖੇਡਾਂ ਖੇਡਣ ਵਾਲਾ। ਤੇ ਲਓ ਜੀ, ਵਾਕਈ ਉਸ ਪਰਮਾਤਮਾ ਤੋਂ ਵੱਡਾ ਕੋਈ ਖਿਡਾਰੀ ਨਹੀਂ, ਤੇ ਉਹਨੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਇਸ ਸੰਸਾਰ ਦੇ ਵਿੱਚ ਬਣਾਈਆਂ ਨੇ, ਜਿਸ ਨੂੰ ਕਹਿੰਦੇ ਆ ਕਿ ਜਗਤ ਤਮਾਸ਼ਾ। ਸੋ ਜਗਤ ਤਮਾਸ਼ਾ ਬੜਾ ਹੀ ਮਨਮੋਹਣਾ ਵੀ ਆ ਤੇ ਡਰਾਉਣਾ ਵੀ ਆ। ਤੇ ਲਓ ਜੀ, ਫਿਰ ਇਨ੍ਹਾਂ ਖੱਟੇ ਮਿੱਠੇ ਅਨੁਭਵਾਂ ਦੇ ਨਾਲ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ। ਤੇ ਮੈਂ ਤੁਹਾਡੀ ਹੋਸਟ ਪੌਪੀ ਸਿੱਧੂ ਪ੍ਰਿਸਟਨ ਤੋਂ, ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਆ? ਆਸ ਉਮੀਦ ਕਰਦੇ ਆ ਕਿ ਦੁਨੀਆ ਦੇ ਜਿਸ ਵੀ ਕੋਨੇ ਵਿੱਚ ਵਸਦੇ ਹੋ, ਹੱਸਦੇ ਵਸਦੇ ਤੇ ਖੁਸ਼ੀ ਖੁਸ਼ੀ ਆਪਣਿਆਂ ਦੇ ਨਾਲ ਆਪਣਾ ਟਾਈਮ ਆ ਜਿਹੜਾ ਸਪੈਂਡ ਕਰ ਰਹੇ ਹੋਵੋਗੇ। ਤੇ ਲਓ ਜੀ, ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ। ਜਿਵੇਂ ਕਿ ਪਹਿਲਾਂ ਹੀ ਦੱਸ ਚੁੱਕੇ ਆ ਜੀ ਕਿ ਦਿਨ ਆ ਜੀ ਸ਼ੁੱਕਰਵਾਰ, ਤੇ ਤਰੀਕ ਆ ਜੀ ਜਿਹੜੀ ਅੱਜ ਹੋ ਚੁੱਕੀ ਆ 3 July, ਤੇ ਸਾਲ ਚੱਲ ਰਿਹਾ ਜੀ 2020, ਯਾਨੀ ਕਿ 2020। ਤੇ ਟਾਈਮ ਹੋ ਚੁੱਕਾ ਸੁਬਹਾ ਦਾ 8:03। ਤੇ ਕੀ ਕਹਿੰਦਾ ਵਾ ਜੀ ਅੱਜ ਦਾ ਦਿਨ? ਸੋ ਦਿਨ ਜੀ ਕੀ ਕਹਿਣਾ ਵਾ, ਬ੍ਰਿਸਬੇਨ ਦੇ ਵਿੱਚ ਤਾਂ ਹੁਣ ਜਿਹੜਾ ਟੈਂਪਰੇਚਰ ਆ ਖੱਟਾ ਮਿੱਠਾ ਵਾ, ਯਾਨੀ ਕਿ 13 degrees ਆ, ਨਾ ਤਾਂ ਠੰਡ ਆ ਤੇ ਨਾ ਹੀ ਬਾਲੀ ਗਰਮੀ ਆ। ਪਰ ਸੁਬਹਾ ਧੁੰਦ ਪਈ ਹੋਈ ਸੀ। ਜਿਹਨਾਂ ਨੇ ਸੁਬਹਾ ਸੁਬਹਾ ਕੰਮ ਸ਼ੁਰੂ ਕੀਤਾ ਹੋਊਗਾ ਨਾ, ਲਾਈਕ ਜਿੱਦਾਂ 3-4-5 ਵਜੇ, ਫਿਰ ਉਹਨਾਂ ਨੇ ਅੱਜ ਧੁੰਦ ਦਾ ਆਨੰਦ ਜ਼ਰੂਰ ਮਾਣਿਆ ਹੋਊਗਾ। ਤੇ ਬਾਕੀ ਦਿਨ ਅੱਜ ਥੋੜਾ ਜਿਹਾ ਨਿੱਘਾ ਨਿੱਘਾ ਹੀ ਰਹੂਗਾ, ਯਾਨੀ ਕਿ ਵਧੀਆ ਸੂਰਜ ਦੇਵਤਾ ਜੀ ਰਹਿਣਗੇ ਸਾਡੇ ਨਾਲ। ਤੇ ਮੈਲਬੋਰਨ ਦਾ ਜਿਹੜਾ ਮੌਸਮ ਆ ਜੀ, ਉੱਥੇ ਤਾਂ ਫਿਰ ਬੱਦਲਵਾਈ ਛਾਈ ਹੋਈ ਆ ਤੇ ਮੀਂਹ ਆ ਜੀ ਜਿਹੜਾ ਕਹਿੰਦੇ ਅੱਜ ਪੈਣਾ ਉੱਥੇ, ਹਨਾ। ਤੇ ਕੈਨਬਰਾ ਦੇ ਵਿੱਚ ਵੀ ਬੱਦਲਵਾਈ ਆ ਤੇ 3 degrees ਟੈਂਪਰੇਚਰ ਆ। ਤੇ ਸਿਡਨੀ ਸਨੀ ਆ ਜੀ, ਯਾਨੀ ਕਿ ਸੂਰਜ ਦੇਵਤਾ ਉੱਥੇ ਵੀ ਚਮਕਾ ਮਾਰ ਰਹੇ ਆ। ਚਲੋ ਖੈਰ, ਕੋਈ ਗੱਲ ਨਹੀਂ, ਤੇ ਗੱਲ ਕਰੀਏ ਇੰਡੀਆ ਦੀ। ਸੋ ਇੰਡੀਆ ਦੇ ਵਿੱਚ ਤਾਂ ਗਰਮੀ ਦਾ ਮੌਸਮ ਚੱਲ ਰਿਹਾ ਜੀ, ਤੇ ਕਾਫੀ ਜ਼ਿਆਦਾ ਗਰਮੀ ਪੈ ਰਹੀ ਆ। ਪਰ ਕਿਤੇ ਕਿਤੇ ਕਹਿੰਦੇ ਆ ਨਾ ਕਿ ਰੱਬ ਮਿਹਰਬਾਨ ਹੋ ਜਾਂਦਾ, ਜਦੋਂ ਪਾਣੀ ਦੇ ਸ਼ਰਾਟੇ ਆਉਂਦੇ ਆ ਤਾਂ ਨਾਲ ਹੀ ਮੌਸਮ ਆ ਜਿਹੜਾ ਉਹ ਵੀ ਬਦਲ ਜਾਂਦਾ, ਯਾਨੀ ਕਿ ਥੋੜਾ ਥੋੜਾ ਠੰਡਾ ਠੰਡਾ ਅਹਿਸਾਸ ਹੋਣ ਲੱਗ ਜਾਂਦਾ। ਤੇ ਲਓ ਜੀ, ਇਸੇ ਮੌਸਮ ਦੀ ਗੱਲਬਾਤ ਤੇ ਬਾਕੀ ਹੁਣ ਹਮੇਸ਼ਾ ਦੀ ਤਰ੍ਹਾਂ ਪਾਠ ਤੋਂ ਦੱਸ ਇਸੇ ਤਰ੍ਹਾਂ ਗੱਲਾਂ ਬਾਤਾਂ ਮਾਰਦੇ ਰਹਿਣਾ ਵਾ। ਪਰ ਕਹਿੰਦੇ ਆ ਨਾ ਕਿ ਜਿਵੇਂ ਦੱਸਿਆ ਕਿ ਜਿਹੜਾ ਪਰਮਾਤਮਾ ਵਾ ਉਹ ਹਰ ਤਰ੍ਹਾਂ ਦੀਆਂ ਖੇਡਾਂ ਖੇਡਣ ਵਾਲਾ ਵਾ, ਜਿੱਥੇ ਇਨਸਾਨ ਸੋਚਦਾ ਵੀ ਨਹੀਂ ਉੱਥੋਂ ਉਹ ਸ਼ੁਰੂਆਤ ਕਰਦਾ ਵਾ। ਆਪਾਂ ਕਹਿ ਦਿੰਦੇ ਹਾਂ ਕਿ ਇਨਸਾਨ ਦੀ ਸੋਚ ਜਿੱਥੋਂ ਖਤਮ ਹੁੰਦੀ ਹੈ ਤੇ ਪਰਮਾਤਮਾ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ, ਕਿਉਂਕਿ ਉਸਦਾ ਘੇਰਾ ਇੰਨਾ ਕੁ ਵਿਸ਼ਾਲ ਆ ਜਿਸ ਨੂੰ ਤੁਸੀਂ ਸੋਚ ਸਮਝ ਤੇ ਦੇਖ ਵੀ ਨਹੀਂ ਸਕਦੇ। ਕਿੰਨੇ ਤਰ੍ਹਾਂ ਦੀ ਕਾਇਨਾਤ ਬਣਾਈ ਆ ਤੇ ਜਿਆਦਾ ਦੂਰ ਜਾਣ ਦੀ ਲੋੜ ਨੀ, ਆਪੋ ਆਪਣੇ ਸ਼ਹਿਰਾਂ ਦੇ ਵਿੱਚ ਆਪਣੀ ਪਾਰਕ ਬਣੀ ਹੁੰਦੀ ਆ, ਥੀਮ ਪਾਰਕ ਬਣੀ ਹੁੰਦੀ ਆ, ਜਿੱਦਾਂ ਹੁਣ ਸਾਡੇ ਇੱਥੇ ਗੋਲਡ ਕੋਸਟ ਬਣੀ ਹੋਈ ਆ ਸੀ ਵਰਲਡ, ਉੱਥੇ ਜਾ ਕੇ ਹੀ ਮਤਲਬ ਤੁਸੀਂ ਵਾਰੇ ਨਿਆਰੇ ਜਾਓਗੇ, ਜਿਆਦਾ ਦੂਰ ਜਾਣ ਦੀ ਲੋੜ ਵੀ ਨੀ ਕਿ ਕਿੰਨੇ ਤਰ੍ਹਾਂ ਦੇ ਜਾਨਵਰ ਆ, ਕਿੰਨੇ ਤਰ੍ਹਾਂ ਦੇ ਪੰਛੀ ਆ, ਹਨਾ, ਤੇ ਕਿੱਦਾਂ ਦੀ ਕੈਨਾਤ ਵਿੱਚ ਕਿੱਦਾਂ ਕਿਹਦੇ ਵਿੱਚ ਕਿੰਨਾ ਰੰਗ ਭਰਨਾ, ਕਿਹਦੀ ਚੁੰਝ ਲਾਲ ਆ, ਕਿਹਦੀ ਚੁੰਝ ਹਰੀ ਆ, ਸੋ ਕਿੰਨੀ ਸੋਹਣੀ ਕ੍ਰੀਏਸ਼ਨ ਕੀਤੀ ਉਸ ਪਰਮਾਤਮਾ ਨੇ, ਤੇ ਵਾਰੇ ਵਾਰੇ ਬਲਹਾਰੇ ਬਲਹਾਰੇ ਚਾਹੀਦਾ ਜੀ ਉਸੇ ਤੋਂ। ਤੇ ਲਓ ਫਿਰ ਕਰਦੇ ਹਾਂ ਪ੍ਰੋਗਰਾਮ ਦੇ ਪਹਿਲੇ ਗਾਣੇ ਦੀ ਸ਼ੁਰੂਆਤ ਉਸ ਰੱਬ ਦੇ ਨਾਂ ਤੋਂ, ਤੇ ਉਮੀਦ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਬਹੁਤ ਹੀ ਸੋਹਣਾ ਲੰਘੂਗਾ। ਪਰ ਫਿਲਹਾਲ ਪ੍ਰੋਗਰਾਮ ਦਾ ਪਹਿਲਾ ਗੀਤ, ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾਨਾਥ ਸੁਣੋ ਅਰਦਾਸ,
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਦੀਨਾ ਨਾਥ ਸੁਣੋ ਅਰਦਾਸ। ਸੋ ਪਰਮਾਤਮਾ ਜੀ ਸਭ ਦੀਆਂ ਅਰਦਾਸਾਂ ਸੁਣਨ ਵਾਲਾ ਤੇ ਸਭ ਦੇ ਜਿਹੜੇ ਮਨਾਂ ਦੀਆਂ ਤੇ ਮਨ ਦੇ ਵਿੱਚ ਆਸ਼ਾਵਾਂ ਉਹਨਾਂ ਨੂੰ ਪੂਰੀਆਂ ਕਰਨ ਵਾਲਾ। ਪਰ ਕਦੇ ਨਾ ਕਦੇ ਅਸੀਂ ਨਾ ਸ਼ੁਕਰੇ ਕਦੇ ਨਾ ਕਦੇ ਕਿ ਹਮੇਸ਼ਾ ਨਾ ਸ਼ੁਕਰੇ ਹੁੰਦੇ ਹਾਂ, ਕਿਉਂਕਿ ਸਾਡੀ ਆਦਤ ਬਣ ਚੁੱਕੀ ਆ ਹਮੇਸ਼ਾ ਹੀ ਸ਼ਿਕਵੇ ਸ਼ਿਕਾਇਤਾਂ ਤੇ ਕੰਪਲੇਂਟ ਕਰਨ ਦੀ। ਤੇ ਰੱਬ ਸਾਨੂੰ 100 ਚੀਜ਼ਾਂ ਦਿੰਦਾ ਤੇ ਇੱਕ ਨਾ ਚੀਜ਼ ਨਾ ਦੇਵੇ ਨਾ ਤਾਂ ਉਹ 100 ਭੁੱਲ ਕੇ ਜਿਹੜੀ ਇੱਕ ਨਹੀਂ ਦਿੱਤੀ ਉਹਦਾ ਸ਼ਿਕਵਾ ਜ਼ਰੂਰ ਕਰਨ ਲੱਗ ਜਾਂਦੇ ਹਾਂ, ਹਨਾ, ਕਿ ਪਤਾ ਨਹੀਂ ਰੱਬ ਨੇ ਮੇਰੇ ਨਾਲ ਇੱਦਾਂ ਕਿਉਂ ਕੀਤਾ ਕਿ ਤੂੰ ਮੇਰੇ ਨੇ ਇੱਦਾਂ ਕਿਉਂ ਕੀਤਾ, ਮੈਂ ਕੀ ਵਿਗਾੜਿਆ ਸੀ। ਸੋ ਇੱਦਾਂ ਹੀ ਜੇ ਇੱਕ ਵਾਰੀ ਕੀ ਹੁੰਦਾ ਕਿ ਇੱਕ ਮੌਲਵੀ ਨਾ ਮਸਜਿਦ ਤੋਂ ਨਮਾਜ਼ ਪੜ੍ਹ ਕੇ ਨਿਕਲਦਾ ਤੇ ਬਾਹਰ ਜਦੋਂ ਆਉਂਦਾ ਨਾ ਕੀ ਦੇਖਦਾ ਕਿ ਉਹਦੀ ਜੁੱਤੀ ਗਾਇਬ ਹੁੰਦੀ ਆ। ਬੜਾ ਗੁੱਸਾ ਚੜ੍ਹਦਾ ਉਹਨੂੰ, ਹਨਾ, ਕਹਿੰਦਾ ਲੈ ਦੱਸ ਵੀ ਮੇਰੀ ਜੁੱਤੀ ਲੈ ਗਿਆ ਕੋਈ ਚੱਕ ਕੇ, ਤੇ ਰੱਬ ਨੂੰ ਤਾਨੇ ਦੇਣ ਲੱਗ ਜਾਂਦਾ ਤੇ ਅੰਦਰ ਹੀ ਵਾਪਸ ਮੁੜ ਜਾਂਦਾ ਮਸਜਿਦ ਦੇ ਵਿੱਚ ਤੇ ਕਹਿੰਦਾ ਕਿ ਹੇ ਪਰਵੇਦਿਗਾਰ, ਪੂਰੇ ਪਿੰਡ ਚੋਂ ਨਾ ਵੀ ਮੈਂ ਇਕੱਲਾ ਹੀ ਆ ਜਿਹੜਾ ਹਮੇਸ਼ਾ ਤੇਰੇ ਦਰ ਤੇ ਸੱਜਦਾ ਕਰ। ਹੈਲੋ, ਹੁਣ ਹੋ ਗਈ। ਲਓ ਜੀ ਗਾਣਾ ਤਾਂ ਸੁਣ ਰਹੇ ਸੀ ਕਿ ਰੱਬ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ। ਸੋ ਥੋੜੀ ਜਿਹੀ ਇੱਧਰ ਵੀ ਟੈਕਨੀਕਲ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਆਵਾਜ਼ ਥੋੜੀ ਕੱਟ ਹੋ ਗਈ ਸੀ, ਉਸਦੇ ਲਈ ਮਾਫੀ ਚਾਹੁੰਦੇ ਹਾਂ, ਕਿਉਂਕਿ ਟੈਕਨੀਕਲ ਪ੍ਰੋਬਲਮ ਆ, ਹਨਾ, ਤੇ ਇਹ ਕਦੋਂ ਵੀ ਕਿਤੇ ਵੀ ਆ ਸਕਦੀ ਆ। ਸੋ ਕਹਿੰਦੇ ਆ ਨਾ ਕਿ ਵਿਗਿਆਨ ਆ ਜੀ, ਥੋੜੀ ਬਹੁਤੀ ਹੋ ਜਾਂਦੀ। ਚਲੋ ਖੈਰ, ਗੱਲ ਕਰ ਰਹੇ ਸੀ ਜੀ ਰੱਬ ਦੀਆਂ ਨਿਯਮਤਾਂ ਦੀ। ਸੋ ਕਹਿੰਦੇ ਆ ਕਿ ਵੀ ਜਦੋਂ ਵੀ ਰੱਬ ਦਿੰਦਾ ਵਾ ਤਾਂ ਹਮੇਸ਼ਾ ਦਿੰਦਾ ਹੀ ਆ, ਪਰ ਜਦੋਂ ਉਹ ਲੈਣ ਤੇ ਆ ਜੀ ਤਾਂ ਫਿਰ ਉਸ ਦਾ ਵੀ ਕੋਈ ਅੰਦਾਜ਼ਾ ਨਹੀਂ ਹੁੰਦਾ। ਖੈਰ, ਰੱਬ ਦੀ ਨਿਯਮਤਾਂ ਦੀ ਗੱਲ ਚੱਲ ਰਹੀ ਸੀ ਕਿ ਅਸੀਂ ਨਾ ਸ਼ੁਕਰੇ ਆ ਤੇ ਕਦੇ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਜੇ ਉਹ ਸਾਨੂੰ 100 ਚੀਜ਼ਾਂ ਦੇ ਦੇਵੇ ਤੇ ਇੱਕ ਨਾ ਦੇਵੇ ਤਾਂ ਸਾਡਾ 100 ਦੀ ਬਜਾਏ ਜਿਹੜੀ ਇੱਕ ਨਹੀਂ ਮਿਲੀ ਨਾ ਉਹਦੇ ਵੱਲ ਧਿਆਨ ਜ਼ਰੂਰ ਜਾਂਦਾ ਤੇ ਅਸੀਂ ਸ਼ਿਕਵੇ ਸ਼ਿਕਾਇਤਾਂ ਵੱਲ ਚਲੇ ਜਾਂਦੇ ਹਾਂ। ਸੋ ਇੱਦਾਂ ਹੀ ਜੇ ਇੱਕ ਮੌਲਵੀ ਹੁੰਦਾ ਨਮਾਜ਼ ਪੜ੍ਹ ਕੇ ਨਾ ਮਸਜਿਦ ਦੇ ਵਿੱਚੋਂ ਨਿਕਲਦਾ ਤੇ ਜਦੋਂ ਬਾਹਰ ਆਉਂਦਾ ਤਾਂ ਦੇਖਦਾ ਕਿ ਜੁੱਤੀ ਗਾਇਬ ਸੀ, ਬੜਾ ਹੀ ਗੁੱਸਾ ਚੜ੍ਹਦਾ ਉਹਨੂੰ ਤੇ ਬਸ ਫਿਰ ਕੀ ਜੀ, ਤੇ ਰੱਬ ਨੂੰ ਤਾਨੇ ਦੇਣ ਲਈ ਫਿਰ ਅੰਦਰ ਮੁੜ ਜਾਂਦਾ ਵਾ ਤੇ ਜਾ ਕੇ ਕੀ ਕਹਿੰਦਾ ਵਾ, ਕਹਿੰਦਾ ਕਿ ਹੇ ਪਰਵਰਦਿਗਾਰ, ਪੂਰੇ ਪਿੰਡ ਚੋਂ ਮੈਂ ਹੀ ਇਕੱਲਾ ਵਾਂ ਜਿਹੜਾ ਹਮੇਸ਼ਾ ਤੇਰੇ ਦਰ ਤੇ ਸੱਜਦਾ ਕਰਨ ਆਉਣਾ ਵਾਂ, ਤੇ ਮੇਰੇ ਨਾਲ ਹੀ ਏਦਾਂ ਕਿਉਂ ਕੀਤਾ ਵੀ ਮੇਰੀ ਜੁੱਤੀ ਕੋਈ ਚੱਕ ਕੇ ਲੈ ਗਿਆ, ਹਨਾ। ਤੇ ਨਾਲ ਹੀ ਰੱਬ ਨੂੰ ਕਹਿੰਦਾ ਜੇ ਅੱਜ ਜੁੱਤੀ ਨਾ ਲੱਭੀ ਤਾਂ ਕੱਲ ਤੋਂ ਮੈਂ ਵੀ ਨਹੀਂ ਆਉਣਾ। ਦੇਖ ਨਾ ਕਿੱਡਾ ਵੱਡਾ ਅਹਿਸਾਨ ਕਰਦਾ ਸੀਗਾ ਰੱਬ ਦੇ ਦਰ ਤੇ ਆ ਕੇ। ਤੇ ਚਲੋ ਜੀ ਫਿਰ ਇੰਨਾ ਆ ਕੇ ਜਿਹੜਾ ਮੌਲਵੀ ਆ ਉਹ ਨੰਗੇ ਪੈਰੀ ਆਪਣੇ ਘਰ ਨੂੰ ਤੁਰ ਪੈਂਦਾ, ਪਰ ਹਜੇ ਥੋੜੀ ਜਿਹੀ ਦੂਰ ਹੀ ਗਿਆ ਸੀ ਕਿ ਅੱਗੋਂ ਨਾ ਇੱਕ ਬੰਦਾ ਸੋਟੀ ਦੇ ਸਹਾਰੇ ਤੁਰਿਆ ਆਉਂਦਾ ਤਾਂ ਆ ਕੇ ਕੋਲ ਕਹਿੰਦਾ ਮੀਆਂ ਜੀ ਸਲਾਮ, ਤੇ ਮੌਲਵੀ ਉਹਨੂੰ ਕਹਿੰਦਾ ਵਾਲੇਕਮ ਸਲਾਮ, ਕਿੱਧਰ ਜਾ ਰਹੇ ਹੋ? ਮੌਲਵੀ ਨੇ ਜਦੋਂ ਪੁੱਛਿਆ ਕਹਿੰਦਾ ਜੀ ਅੱਲਾਹ ਦਾ ਸ਼ੁਕਰ ਅਦਾ ਕਰਨ ਚੱਲਿਆ। ਮੌਲਵੀ ਉਹਦੇ ਵੱਲ ਦੇਖਦਾ ਕਹਿੰਦਾ ਸ਼ੁਕਰ, ਪਰ ਤੇਰੀਆਂ ਤਾਂ ਲੱਤਾਂ ਹੀ ਹੈ ਨੀ ਕਹਿੰਦਾ। ਉਹ ਕਹਿੰਦਾ ਬੰਦਾ ਗੁਰਬ ਕਹਿੰਦਾ ਕਿ ਲੱਤਾਂ ਨੀ ਪਰ ਅੱਲਾ ਨੇ ਬਾਕੀ ਸਾਰਾ ਸਰੀਰ ਤੰਦਰੁਸਤ ਦਿੱਤਾ, ਘਰ ਦਿੱਤਾ, ਬੱਚੇ ਦਿੱਤੇ, ਘਰਵਾਲੀ ਦਿੱਤੀ, ਇੱਜ਼ਤ ਦਿੱਤੀ, ਮਾਨ ਦਿੱਤੀ, ਸਾਰਾ ਕੁਛ ਤਾਂ ਹੈ ਮੇਰੇ ਕੋਲ, ਹੋਰ ਮੈਨੂੰ ਕੀ ਚਾਹੀਦਾ। ਤੇ ਜਦੋਂ ਇੰਨੀ ਗੱਲ ਕਹਿੰਦਾ ਨਾ ਤਾਂ ਮੌਲਵੀ ਸੁੰਨ ਹੋ ਜਾਂਦਾ ਤੇ ਉਹ ਬੰਦਾ ਬੋਲਦਾ ਕਹਿੰਦਾ ਇੱਕ ਚੀਜ਼ ਦੇ ਬਦਲੇ ਇਮਾਨ ਤੋਂ ਕਿਉਂ ਡਿੱਗਣਾ, ਤੇ ਬਾਕੀ ਕਹਿੰਦਾ ਜਿਹੜੀਆਂ ਚੀਜ਼ਾਂ ਮਿਲੀਆਂ ਉਹਨਾਂ ਦਾ ਧੰਨਵਾਦ ਲਾਜ਼ਮੀ ਆ ਤੇ ਜਿਹੜੀ ਨਹੀਂ ਮਿਲੀ ਉਸਦਾ ਅਲਾਂਬਾ ਕਦੀ ਫੇਰ ਸਹੀ। ਬਸ ਜੀ ਇੰਨੀ ਗੱਲ ਸੁਣਨ ਦੀ ਦੇਰ ਸੀ ਕਿ ਮੌਲਵੀ ਦੀਆਂ ਅੱਖਾਂ ਪਿੱਛ ਗਈਆਂ ਤੇ ਉਹ ਮੁੜ ਮਸਜਿਦ ਵੱਲ ਨੂੰ ਤੁਰ ਪਿਆ ਭੁੱਲ ਬਖਸ਼ਾਉਣ ਦੇ ਲਈ, ਕਿਉਂਕਿ ਪਰਮਾਤਮਾ ਨੇ ਉਹਨੂੰ ਬਹੁਤ ਕੁਛ ਦਿੱਤਾ ਸੀ ਤੇ ਅੱਜ ਇੱਕ ਜੁੱਤੀ ਚੱਕੀ ਗਈ ਤਾਂ ਉਹ ਨਾ ਸ਼ੁਕਰਾ ਹੋ ਗਿਆ। ਸੋ ਇਹੀ ਜੀ ਸਾਡੀ ਕਿਤੇ ਨਾ ਕਿਤੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਜੋ ਚੀਜ਼ ਸਾਨੂੰ ਕਿਤੇ ਵਾਂਝੇ ਰਹਿ ਜਾਂਦੇ ਹਾਂ ਕਿਸੇ ਚੀਜ਼ ਤੋਂ, ਜਿਹਦੇ ਤੋਂ ਸਾਨੂੰ ਕਦੇ ਖੁਸ਼ੀ ਨਹੀਂ ਹੁੰਦੀ, ਕੋਈ ਨਹੀਂ ਮਿਲਦੀ, ਤਾਂ ਰੱਬ ਨੂੰ ਅਲਾਂਬਾ ਅਸੀਂ ਜ਼ਰੂਰ ਦਿੰਦੇ ਹਾਂ, ਨਾ ਸ਼ੁਕਰੇ ਹੋ ਜਾਂਦੇ ਹਾਂ, ਪਰ ਜੋ ਉਹਨੇ ਦਿੱਤਾ ਵਾ ਉਸਦਾ ਸ਼ੁਕਰਾਨਾ ਕਰਨਾ ਵੀ ਭੁੱਲ ਜਾਂਦੇ ਹਾਂ, ਯਾਦ ਵੀ ਨਹੀਂ ਰੱਖਦੇ, ਇਹ ਵੀ ਨਹੀਂ ਸੋਚਦੇ ਕਿ ਪਰਮਾਤਮਾ ਨੇ ਜੇ ਇਸ ਚੀਜ਼ ਤੋਂ ਵਾਂਝਾ ਰੱਖਿਆ ਤਾਂ ਇਸ ਦੇ ਪਿੱਛੇ ਵੀ ਕੋਈ ਵਜ੍ਹਾ ਹੋਊਗੀ। ਹੋ ਸਕਦਾ ਸਾਡੀ ਇਸ ਨਾਕਾਮਯਾਬੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨਾਲ ਹੋਰ ਚੰਗਾ ਹੋਣਾ ਹੋਊ ਤੇ ਜਾਂ ਫਿਰ ਜ਼ਿੰਦਗੀ ਦਾ ਇੱਕ ਸੋਹਣਾ ਜਿਹਾ ਸਬਕ ਸਾਡਾ ਇੰਤਜ਼ਾਰ ਕਰ ਰਿਹਾ। ਤੇ ਲਓ ਜੀ ਫਿਰ ਇਹੀ ਕਹਿੰਦਾ ਜੀ ਸਾਡਾ ਅਗਲਾ ਗੀਤ ਇਰਾਦੇ, ਕਿ ਬੰਦੇ ਨੂੰ ਆਪਣੇ ਇਰਾਦੇ ਤੋਂ ਨਹੀਂ ਡੋਲਣਾ ਚਾਹੀਦਾ ਤੇ ਪਰਮਾਤਮਾ ਦੀ ਜੋ ਬਖਸ਼ਿਸ਼ ਆ ਉਸ ਤੋਂ ਪਰੇ ਨਹੀਂ ਹੋਣਾ ਚਾਹੀਦਾ, ਉਸ ਦੇ ਲਈ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ, ਤਾਂ ਫਿਰ ਪਰਮਾਤਮਾ ਤੁਹਾਡੇ ਹਮੇਸ਼ਾ ਨਾਲ ਰਹੂਗਾ ਤੇ ਤੁਹਾਨੂੰ ਸਭ ਕੁਛ ਦਿੰਦਾ। ਤੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ। ਲਓ ਜੀ ਇਰਾਦੇ ਗਾਣਾ ਸੁਣ ਰਹੇ ਸੀ ਤੇ ਇਰਾਦੇ ਪੱਕੇ ਹੋਣ ਤਾਂ ਫਿਰ ਰੱਬ ਆਪੇ ਸਾਥ ਦਿੰਦਾ ਤੇ ਹਨਾ ਤਾਨੇ ਮਿਹਣਿਆਂ ਦੀ ਤਾਂ ਫਿਰ ਪਰਵਾਹ ਕਰਨੀ ਨੀ ਪੈਂਦੀ। ਬਾਕੀ ਕਹਿੰਦੇ ਆ ਨਾ ਕਿ ਦੂਰੇ ਤੀਰੇ ਕਿਰਦਾਰ ਹੋਏ ਪਏ ਨੇ, ਦੂਰੇ ਤੀਰੇ ਕਿਰਦਾਰ ਹੋਏ ਪਏ ਨੇ ਤੇ ਲੋਕੀ ਸਮਝੋ ਬਾਹਰ ਹੋਏ ਪਏ ਨੇ। ਸੋ ਵਾਕਈ ਜੇ ਲੋਕਾਂ ਦੀ ਸਮਝ ਨੀ ਤੇ ਜੇ ਲੋਕਾਂ ਨੂੰ ਸਮਝਣ ਲੱਗ ਗਏ ਨਾ ਤਾਂ ਜ਼ਿੰਦਗੀ ਨਿਕਲ ਜਾਣੀ ਆ, ਤੇ ਜੇ ਜ਼ਿੰਦਗੀ ਨਿਕਲ ਗਈ ਫਿਰ ਹੱਥ ਪਛਤਾਵਾ ਹੀ ਰਹਿੰਦਾ ਤੇ ਫਿਰ ਪੱਲੇ ਕੁਛ ਵੀ ਨੀ ਪੈਂਦਾ ਹਨਾ। ਸੋ ਪਛਤਾਵੇ ਤੋਂ ਚੰਗਾ ਵਾ ਕਿ ਆਪਣੇ ਕੰਮ ਵੱਲ ਧਿਆਨ ਦਿਓ ਤੇ ਆਪੋ ਆਪਣੇ ਰਾਹੇ ਚੱਲੇ ਚੱਲੋ, ਵਧੀਆ ਗੱਲ ਆ ਹਨਾ। ਤੇ ਨਹੀਂ ਤਾਂ ਫਿਰ ਉਹੀ ਗੱਲ ਹੋਣੀ ਆ ਵੀ ਬੰਦਾ ਸੋਚਦਾ ਰਹਿੰਦਾ ਲੋਕੀ ਮੇਰੇ ਬਾਰੇ ਕੀ ਕਹਿਣਗੇ। ਜਦੋਂ ਫਿਰ 30-40 ਸਾਲ ਦਾ ਹੋ ਜਾਂਦਾ ਉਦੋਂ ਪਤਾ ਲੱਗਦਾ ਵੀ ਲੋਕਾਂ ਨੂੰ ਤਾਂ ਪਰਵਾਹ ਹੀ ਨੀ, ਲੋਕੀ ਤਾਂ ਸੋਚਦੇ ਹੀ ਨਹੀਂ ਸੀ ਮੇਰੇ ਬਾਰੇ, ਉਹ ਤਾਂ ਬਸ ਅਫਵਾਹਾਂ ਹੀ ਸੀਗੀਆਂ ਹਨਾ, ਤੇ ਮੇਰੇ ਮਨ ਦਾ ਡਰ ਸੀ। ਸੋ ਇਸ ਲਈ ਕੁਛ ਵੀ ਕਰਦੇ ਹੋ ਆਪਣੇ ਕੰਮ ਦੇ ਵੱਲ ਆਪਣੀ ਪੂਰੀ ਮਿਹਨਤ ਲਾ ਦਿਓ ਤੇ ਰੱਬ ਤੁਹਾਨੂੰ ਤੁਹਾਡੇ ਕੀਤੇ ਦਾ ਫਲ ਜ਼ਰੂਰ ਦਊਗਾ ਹਨਾ। ਤੇ ਕਿਤੇ ਕਹਿੰਦੇ ਹੁੰਦੇ ਆ ਨਾ ਕਿ ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਹੈ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ, ਵੈਸੇ ਗੱਲਾਂ ਮੇਰੀਆਂ ਆਉਣ ਸਾਰੀ ਸ਼ੁਰੂ ਹੋ ਜਾਂਦੀਆਂ, ਮੈਂ ਹਰ ਵਾਰੀ ਭੁੱਲ ਜਾਂਦੀ ਹਾਂ ਕਿ ਨੰਬਰ ਵੀ ਦੱਸਣਾ ਹੁੰਦਾ ਸਾਡੇ। ਵੈਸੇ ਨੰਬਰ ਦੱਸਣ ਦੀ ਤੁਹਾਨੂੰ ਲੋੜ ਤਾਂ ਨਹੀਂ ਪੈਂਦੀ ਕਿਉਂਕਿ ਤੁਸੀਂ ਸਾਡੇ ਨਾਲੋਂ ਜ਼ਿਆਦਾ ਜਾਣਦੇ ਹੋ ਸਾਡੇ ਬਾਰੇ ਹਨਾ। ਤੇ ਪਰ ਫਿਰ ਵੀ ਕਈ ਸਾਡੇ ਨਵੇਂ ਪਰਿਵਾਰ ਦੇ ਮੈਂਬਰ ਹੁੰਦੇ ਆ ਜੀ, ਉਹਨਾਂ ਦੇ ਲਈ ਆਪਾਂ ਨੰਬਰ ਦੱਸ ਦਿੰਦੇ ਹਾਂ। ਤੇ ਨੰਬਰ ਹੈ ਜੀ ਸਾਡਾ ਟੈਲੀਗ੍ਰਾਮ ਦਾ +9175080144899, ਤੇ ਜਾਂ ਫਿਰ ਈਮੇਲ ਦੇ ਜ਼ਰੀਏ request@harmradio.com ਤੇ ਤੁਸੀਂ ਇਸ ਪਰਿਵਾਰ ਦੇ ਮੈਂਬਰ ਬਣ ਸਕਦੇ ਹੋ। ਸੋਹਣੇ ਸੋਹਣੇ ਮੈਸੇਜ ਭੇਜ ਸਕਦੇ ਹੋ, ਕੋਈ ਗਾਣਾ ਸੁਣਨਾ ਚਾਹੁੰਦੇ ਹੋ ਉਸ ਦੀ ਫਰਮਾਇਸ਼ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ, ਤੇ ਆਪਾਂ ਪ੍ਰੋਗਰਾਮ ਦੇ ਚਲਦੇ ਤੁਹਾਡੀ ਫਰਮਾਇਸ਼ੀ ਸੌਂਗ ਨਾਲੇ ਤੁਹਾਨੂੰ ਸੁਣਾਵਾਂਗੇ ਤੇ ਨਾਲੇ ਅਸੀਂ ਸੁਣ ਲਾਂਗੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੰਧ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕਿਆ ਜੀ। ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਬੜਾ ਵਧੀਆ ਲੱਗਦਾ ਹਨਾ ਜਦੋਂ ਸਤਿ ਸ੍ਰੀ ਅਕਾਲ ਬੁਲਾਉਣ ਦੇ ਨਾਲ ਨਾਲ ਤੁਸੀਂ ਸਾਡਾ ਸਾਥ ਵੀ ਦਿੰਦੇ ਹੋ। ਸੋ ਸ਼ੁਕਰੀਆ, ਮਿਹਰਬਾਨੀ। ਸਪੈਸ਼ਲੀ ਜਦੋਂ ਕੰਮ ਘਰ ਦੇ ਵਿੱਚ ਹੋਈਏ, ਕੰਮ ਚੋਂ ਟਾਈਮ ਕੱਢਣਾ, ਵੈਸੇ ਤਾਂ ਸਿਆਣੇ ਕਹਿੰਦੇ ਆ ਕਿ ਕਿਸੇ ਦੇ ਲਈ ਵੀ ਟਾਈਮ ਕੱਢਣਾ ਨਾ ਸਭ ਤੋਂ ਵੱਡਾ ਕੰਮ ਹੁੰਦਾ ਵਾ, ਕਿਉਂਕਿ ਟਾਈਮ ਹੀ ਤਾਂ ਅੱਜ ਕੱਲ ਹੈ ਨੀ ਨਾ ਕਿਸੇ ਕੋਲ, ਤੇ ਜਦੋਂ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ ਤਾਂ ਅਸੀਂ ਤਾਂ ਵਾਕਈ ਤੁਹਾਡੇ ਕਰਜ਼ਦਾਰ ਹੋ ਜਾਈਦਾ। ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਫੈਮਿਲੀ ਨੂੰ। ਸੋ ਸ਼ੁਕਰੀਆ, ਮਿਹਰਬਾਨੀ ਜੀ। ਤੇ ਇੱਧਰ ਰਵਿੰਦਰ ਸਿੰਘ ਧਾਨੀ ਜਾਣੀ ਕਿ ਆਸਟ੍ਰੇਲੀਆ ਦਾ ਛੁਪਿਆ ਸਟਾਰ ਵੀ ਪਹੁੰਚ ਚੁੱਕਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਕਹਿੰਦੇ ਕਿ ਗੁੱਡ ਮਾਰਨਿੰਗ। ਸੋ ਸ਼ੁਕਰੀਆ, ਮਿਹਰਬਾਨੀ ਰਵਿੰਦਰ ਜੀ। ਕੀ ਹਾਲ ਚਾਲ ਆ ਤੇ ਕਿੱਦਾਂ ਤੁਹਾਡੇ ਸ਼ਹਿਰ ਦਾ ਮੌਸਮ ਕੀ ਕਹਿੰਦਾ ਵਾ ਤੇ ਕੀ ਫਿਰ ਅੱਜ ਸਾਨੂੰ ਸੁਣਾਉਣਾ ਤੁਸੀਂ, ਜ਼ਰੂਰ ਦੱਸਿਓ। ਤੇ ਇੱਧਰ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ, ਬੜੇ ਹੀ ਸੋਹਣੇ ਜਿਹੇ ਵਿਚਾਰ ਦੇ ਨਾਲ। ਇਹਨਾਂ ਦੇ ਵਿਚਾਰ ਤਾਂ ਹਮੇਸ਼ਾ ਮੈਂ ਕਹਿੰਦੀ ਹੁੰਦੀ ਆ ਕਿ ਮੈਨੂੰ ਬੜੇ ਵਧੀਆ ਲੱਗਦੇ ਆ, ਮੋਟੀਵੇਟਡ ਹੁੰਦੇ ਆ। ਸੋ ਦੇਖਦੇ ਆ ਜੀ ਕੀ ਕਹਿੰਦੇ ਆ। ਪਹਿਲਾਂ ਤਾਂ ਫੋਟੋ ਬੜੀ ਸੋਹਣੀ ਆ ਜਿਹੜੀ ਨਾਲ ਆਈ ਆ, ਬੱਦਲ ਵੀ ਆ, ਪਾਣੀ ਵੀ ਆ ਤੇ ਪੁਲ ਵੀ ਆ ਤੇ ਸੂਰਜ ਦੀ ਰੋਸ਼ਨੀ ਵੀ ਦਿਖਾਈ ਦੇ ਰਹੀ ਆ ਹਨਾ। ਕਹਿੰਦੇ ਕਿ ਮਨੁੱਖ ਬਿਨਾਂ ਮਹੂਰਤ ਜਨਮ ਲੈਂਦਾ, ਬਿਨਾਂ ਮਹੂਰਤ ਹੀ ਫੋਤ ਹੋ ਜਾਂਦਾ, ਪਰ ਸਾਰੀ ਉਮਰ ਸ਼ੁਭ ਮਹੂਰਤਾਂ ਦੀ ਦੌੜ ਦੇ ਵਿੱਚ ਲੱਗਾ ਰਹਿੰਦਾ। ਸ਼ੁਭ ਸਵੇਰ ਦੋਸਤੋ ਟੁੱਟੀ ਕੇ। ਹਾਂਜੀ ਬਿਲਕੁਲ, ਮਹੂਰਤ ਦੀ ਵੇਟ ਕਰਦਾ ਰਹਿੰਦਾ ਹਨਾ, ਹਰੇਕ ਕੰਮ ਦੇ ਵਿੱਚ ਮਹੂਰਤ ਜਨਮ ਲੈਂਦਾ ਬਿਨਾਂ ਮਹੂਰਤ ਤੋਂ, ਜਦੋਂ ਇਸ ਦੁਨੀਆਂ ਤੋਂ ਜਾਂਦਾ ਉਦੋਂ ਵੀ ਬਿਨਾਂ ਮਹੂਰਤ ਤੋਂ ਹਨਾ, ਪਰ ਸਾਰੀ ਉਮਰ ਉਹ ਮਹੂਰਤ ਦੇ ਵਿੱਚ ਹੀ ਲੱਗਾ ਰਹਿੰਦਾ ਵਾ। ਪਰ ਖੈਰ ਚਲੋ, ਆਪਾਂ ਤਾਂ ਇਹੀ ਕਹਿੰਦੇ ਹੁੰਦੇ ਆ ਕਿ ਸਾਰੇ ਦਿਨ ਰੱਬ ਦੇ ਬਣਾਏ ਆ, ਚੰਗਾ ਮਾੜਾ ਕੁਛ ਨਹੀਂ ਹੈਗਾ, ਬਸ ਜੋ ਵੀ ਕੁਛ ਆ ਸਾਡੇ ਮਨ ਦੇ ਵਿੱਚ ਆ, ਚੰਗਾ ਸੋਚ ਲਾਂਗੇ ਤਾਂ ਚੰਗਾ ਹੋਊ। ਵੈਸੇ ਵੀ ਕਹਿੰਦੇ ਆ ਨਾ ਕਿ ਨੀਤਾਂ ਨਾਲ ਮੁਰਾਦਾਂ ਹੁੰਦੀਆਂ, ਜਿੱਦਾਂ ਦੀ ਨੀਤ ਤੇ ਉਦਾਂ ਦੀ ਮੁਰਾਦ ਰੱਬ ਦੇ ਦਿੰਦਾ। ਕਈ ਲੋਕ ਹੁੰਦੇ ਆ ਜਿਹੜੇ ਕਹਿ ਦਿੰਦੇ ਨਾ ਮੇਤੋਂ ਤਾਂ ਇਹ ਕੰਮ ਹੋਣਾ ਹੀ ਨਹੀਂ, ਨਾ ਨਾ ਮੈਂ ਤਾਂ ਇਹ ਕਰ ਹੀ ਨਹੀਂ ਸਕਦਾ। ਤੇ ਮੈਂ ਹਮੇਸ਼ਾ ਇਹੀ ਸੋਚਦੀ ਹੁੰਦੀ ਆ ਕਿ ਤੁਸੀਂ ਤਾਂ ਪਹਿਲਾਂ ਹੀ ਕਹਿਤਾ ਕਿ ਨਾ ਮੈਂ ਕਰ ਹੀ ਨਹੀਂ ਸਕਦਾ, ਤੇ ਫਿਰ ਰੱਬ ਤੁਹਾਨੂੰ ਉਹ ਜਿਹਾ ਹੀ ਦਊਗਾ ਨਾ ਕਿ ਰੱਬ ਇਹੀ ਸੋਚ ਲੈਂਦਾ ਵਾ ਕਿ ਠੀਕ ਆ, ਇਹਨੇ ਤਾਂ ਪਹਿਲਾਂ ਹੀ ਮੰਨ ਲਿਆ ਵੀ ਇਹ ਤੋਂ ਇਹ ਹੋਣਾ ਨਹੀਂ, ਇਹ ਮੰਨ ਹੀ ਚੁੱਕਾ ਤਾਂ ਫਿਰ ਇਹਨੂੰ ਦੇਣ ਦਾ ਕੀ ਫਾਇਦਾ ਹਨਾ, ਇਹਨੂੰ ਦੇ ਕੇ ਕੀ ਕਰਨਾ ਵਾ। ਸੋ ਇਸੇ ਲਈ ਕਦੇ ਵੀ ਇਹ ਨਾ ਕਿਹਾ ਕਰੋ ਕਿ ਮੈਂ ਇਹ ਕੰਮ ਕਰ ਨਹੀਂ ਸਕਦਾ, ਠੀਕ ਆ, ਤਾਂ ਹਮੇਸ਼ਾ ਕਿਹਾ ਕਰੋ ਕਿ ਹਾਂ ਕੋਸ਼ਿਸ਼ ਕਰੂੰਗਾ ਅੱਗੇ ਰੱਬ ਦੀ ਮਰਜ਼ੀ, ਤੇ ਆਪਣੇ ਵੱਲੋਂ 100% ਕੋਸ਼ਿਸ਼ ਕਰਨੀ ਵੀ ਚਾਹੀਦੀ ਆ। ਸੋ ਸ਼ੁਕਰੀਆ, ਮਿਹਰਬਾਨੀ ਜੀ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹੋ ਤੇ ਮੈਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਸੁਣਾਉਂਗੀ ਤੇ ਬਾਕੀ ਆਪਾਂ ਜੇ ਤੁਹਾਨੂੰ ਇੱਕ ਦੋ ਸਵਾਲ ਵੀ ਪੁੱਛਣੇ ਆ, ਤੁਸੀਂ ਕਹੋਗੇ ਹੈ ਪਾਤੀ ਬੈਪਤਾ ਕੁੜੀ ਨੇ ਪਤਾ ਨਹੀਂ ਕਿਹੜੇ ਸਵਾਲ ਪੁੱਛਣੇ ਆ, ਚੱਲ ਇੱਕ ਸੌਖਾ ਜਿਹਾ ਸਵਾਲ ਪੁੱਛ ਲੈਂਦੀ ਆ, ਕਿਉਂਕਿ ਸਰਬਜੀਤ ਭਾਜੀ ਦਾ ਕੋਈ ਪਤਾ ਨਹੀਂ ਪਿੱਛੋਂ ਕਿਹੜੀ ਪਰਚੀ ਦੇ ਦੇਣੀ ਉਹਨਾਂ ਨੇ ਪਿਛਲੀ ਵਾਰ ਵਾਂਗੂ ਹਨਾ, ਫਸਾ ਤੇ ਵਿਚਾਰੇ ਸਾਰਿਆਂ ਨੂੰ, ਉਹ ਕੀ ਔਖਾ ਜਿਹਾ ਅੱਖਰ ਸੀਗਾ, ਵੈਸੇ ਮੈਂ ਤਾਂ ਆਪ ਮਸਾਂ ਹੀ ਬੋਲਿਆ ਸੀ। ਤੇ ਖੈਰ ਤੁਸੀਂ ਅੱਜ ਮੈਨੂੰ ਇਹ ਦੱਸਣਾ ਕਿ ਚੜੇਲ ਬੂਟੀ ਕੀ ਹੁੰਦੀ ਆ, ਹੁਣ ਤੁਸੀਂ ਕਹੋਗੇ ਇਹ ਕੀ ਬਲਾ, ਇਹ ਵੀ ਇੱਕ ਬਲਾ ਵਾ, ਚੜੇਲ ਬੂਟੀ ਦੱਸਿਓ ਕੀ ਹੁੰਦੀ ਆ ਹਨਾ। ਤੇ ਵੈਸੇ ਮੈਨੂੰ ਵੀ ਥੋੜਾ ਥੋੜਾ ਹੀ ਪਤਾ ਵਾ, ਮੈਂ ਵੀ ਤੁਹਾਡੇ ਤੋਂ ਹੀ ਪੁੱਛਣਾ, ਪਰ ਪਤਾ ਮੈਨੂੰ ਹੈਗਾ ਤੇ ਖੈਰ ਤੁਸੀਂ ਦੱਸਿਓ ਜੀ ਚੜੇਲ ਬੂਟੀ ਕੀ ਹੁੰਦੀ ਆ, ਉਦੋਂ ਤੱਕ ਮੈਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਸੁਣਾਉਂਗੀ, ਖਬਰਾਂ ਬਾਰੇ ਵੀ ਥੋੜਾ ਥੋੜਾ ਦੱਸੂਗੀ ਜਿੰਨਾ ਕੁ ਮੈਂ ਦੱਸ ਸਕਦੀ ਹਾਂ, ਬੁਝਾਰਤ ਵੀ ਪਾਵਾਂਗੇ ਤੇ ਗਾਣੇ ਕੁਝ ਤੁਹਾਡੀ ਤੇ ਕੁਝ ਮੇਰੀ ਪਸੰਦ ਦੇ ਸੁਣਾਵਾਂਗੀ। ਤੋ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio? Radio?
If so, contact Harman Radio on harmanradio.com. Thank you.
ਉਦਣ ਦੀ ਲੱਗਦੀ ਆ ਜ਼ਿੰਦਗੀ ਰੰਗੀਨ, ਯਾਰ ਦੇ ਵਿਆਹ ਚ ਕੱਪਾ ਬਣ ਗਿਆ ਸੀ ਸੀਨ, ਉਦਣ ਦੀ ਲੱਗਦੀ ਆ ਜ਼ਿੰਦਗੀ ਰੰਗੀਨ, ਕਾਹਦਾ ਮੁੰਡੇ ਨਾਲ ਮੋਢਾ ਖੈ ਗਿਆ, ਹੋ ਮੇਰੀ ਜਾਨ ਕੱਦ ਕੇ ਲੈ ਗਈ, ਸੌਰੀ ਕਹਿ ਗਈ ਰੂਹ ਵਰਗੀ, ਜੱਟ ਦੀ ਸਾਰੀ ਪਿੱਛੀ ਲੈ ਗਈ, ਸੌਰੀ ਕਹਿ ਗਈ ਰੂਹ,
ਚੱਕਰ ਹੈ
ਕੀ ਨਾ
ਓਏ ਆ ਜਿਹੜਾ ਟੱਪੀ ਜਾਂਦਾ
ਓਏ ਆ ਤਾਂ ਮੇਰੇ ਸਾਲੇ ਦਾ ਪਾਗਲ ਹੈ, ਓਏ ਤਾਂ ਰੋਜ਼ ਦਾ ਕੰਮ ਹੈ, ਪੈਗ ਪਾ ਜਾ
ਉਹ ਹੈ ਮੇਰੇ ਸਾਲੇ ਦਾ ਔਖਾ ਹੀ ਹੈ,
ਬਹੁਤ ਔਖਾ ਹੈ, ਕੱਲੇ ਹੀ ਨੱਚੀ ਜਾਂਦਾ, ਕੱਲੇ ਹੀ ਖਾਈ ਜਾਂਦਾ, ਕੱਲੇ ਹੀ ਵਗ ਜਾਂਦਾ, ਕੱਲੇ ਹੀ ਆ ਜਾਂਦਾ, ਤੂੰ ਯਾਰ ਮੇਰੀ ਕੋਲ ਲਾ
ਲੈ ਬਾਈ
ਗੱਲ ਬਣ ਗਈ।
ਲਓ ਜੀ ਸੌਰੀ ਗੀਤ ਸੁਣ ਰਹੇ ਸੀ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ। ਬਾਕੀ ਇੱਧਰ ਹੁਣ ਅਰਵਿੰਦਰ ਸਿੰਘ ਧਾਨੀ ਦੱਸਦਾ ਜੀ, ਕਹਿੰਦੇ ਕਿ ਸਿਡਨੀ ਦਾ ਜਿਹੜਾ ਮੌਸਮ ਆ ਉਹ ਬਹੁਤ ਸੋਹਣਾ ਵਾ, ਤੇ ਨਾਲ ਹੀ ਕਹਿੰਦੇ ਮੌਸਮ ਬਹੁਤ ਸੋਹਣਾ ਅੱਜ ਸਿਡਨੀ, ਧੁੱਪ ਤੇ ਨਿਕਲੀ ਕਿਲਕਾਰੀ, ਰੋਟੀ ਪਾਣੀ ਖਾ ਲਿਆ, ਹੁਣ ਕੰਮ ਤੇ ਜਾਣ ਦੀ ਤਿਆਰੀ। ਵਾਹ ਜੀ ਵਾਹ, ਕਿਆ ਬਾਤ ਆ, ਵਧੀਆ ਤਰੀਕਾ ਦੱਸਣ ਦਾ ਵੀ ਰੋਟੀ ਪਾਣੀ ਵੀ ਖਾ ਲਿਆ ਹਨਾ, ਦੂਸਰਿਆਂ ਨੂੰ ਪੁੱਛਣਾ ਨਾ ਪੈ ਜੀ, ਤੇ ਹੁਣ ਕੰਮ ਤੇ ਜਾਣਾ ਵਾ। ਠੀਕ ਆ ਜੀ, ਪਹੁੰਚੋ ਕੰਮ ਕਾਰ ਤਾਂ ਜ਼ਰੂਰੀ ਆ, ਕਿਉਂਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਨ ਲਈ ਕੰਮ ਕਾਰ ਜ਼ਰੂਰੀ ਆ। ਸੋ ਬਹੁਤ ਵਧੀਆ ਗੱਲ ਆ ਜੀ, ਸੁਬਹ ਸੁਬਹ ਉੱਠ ਕੇ ਵੈਸੇ ਖਾ ਪੀ ਕੇ ਕੰਮ ਤੇ ਜਾਣਾ ਹਨਾ। ਤੇ ਖੈਰ ਚਲੋ ਜੀ, ਫਿਰ ਹੁਣ ਅੱਗੇ ਆਪਾਂ ਤੁਹਾਨੂੰ ਪੁੱਛਿਆ ਸੀ ਕਿ ਚੜੇ ਬੂਟੀ ਕੀ ਹੁੰਦੀ ਆ, ਤੇ ਜ਼ਰੂਰ ਦੱਸਿਓ। ਤੇ ਵੈਸੇ ਮੈਂ ਅੱਜ ਕਈ ਗੱਲਾਂ ਪੁੱਛਣੀਆਂ ਨੇ ਤੁਹਾਡੇ ਤੋਂ, ਤੇ ਤੁਸੀਂ ਸਾਰੇ ਮੈਨੂੰ ਜ਼ਰੂਰ ਦੱਸਿਓ। ਬਜ਼ਾਰਤ ਵੀ ਪਾਵਾਂਗੇ ਤੇ ਥੋੜੀਆਂ ਥੋੜੀਆਂ ਖਬਰਾਂ ਬਾਰੇ ਗੱਲਬਾਤ ਵੀ ਕਰਿਆ ਕਰਾਂਗੇ ਹਨਾ। ਤੇ ਬਾਕੀ ਕਹਿੰਦੇ ਹੁੰਦੇ ਨੇ ਕਿ ਟਾਮੇ ਟਾਮੇ ਮਿਲਣ ਬੰਦੇ ਬੰਦੇ ਵਰਗੇ, ਟਾਵੇਂ ਟਾਵੇਂ ਮਿਲਣ ਬੰਦੇ ਬੰਦੇ ਵਰਗੇ, ਬਹੁਤੇ ਜਾਪਣ ਤੁਰਦੇ ਫਿਰਦੇ ਧੰਦੇ ਵਰਗੇ, ਕਈ ਮਿਲੇ ਮਾਖਿਓ ਮਿੱਠੇ ਰੂਹ ਦੇ ਹਾਣੀ, ਕਈ ਨਿਕਲੇ ਅੜਬ ਦਾਤੀ ਦੇ ਧੰਦੇ ਵਰਗੇ। ਸੋ ਇਨਸਾਨ ਦੀ ਜਿਹੜੀ ਕਹਿੰਦੇ ਪਹਿਚਾਣ ਆ ਉਹ ਕਈ ਤਰੀਕਿਆਂ ਦੇ ਨਾਲ ਹੋ ਜਾਂਦੀ ਆ, ਤੇ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਨਾ। ਤੇ ਇਨਸਾਨ ਬਣਨਾ ਸਾਰਿਆਂ ਤੋਂ ਔਖਾ ਕੰਮ ਆ ਵੈਸੇ ਅੱਜ ਦੇ ਟਾਈਮ ਦੇ ਵਿੱਚ, ਪਰ ਪੁਰਾਣੇ ਜਮਾਨੇ ਜਦੋਂ ਕਿ ਸੱਤ ਯੁੱਗ ਦਾ ਟਾਈਮ ਸੀ ਉਦੋਂ ਤਾਂ ਵਧੀਆ ਹੀ ਸੀਗਾ ਸਾਰਾ ਕੁਛ, ਉਦੋਂ ਤਾਂ ਮਾੜਾ ਨਹੀਂ ਸੀਗਾ। ਤੇ ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਇਨਸਾਨ ਬਣੇ ਰਹਿਣਾ ਬਹੁਤ ਮੁਸ਼ਕਲ ਆ। ਤੇ ਸਾਰਿਆਂ ਤੋਂ ਵੱਡੀ ਗੱਲ ਆ ਕਿ ਬੰਦੇ ਨੂੰ ਬੰਦੇ ਦੀ ਪਹਿਚਾਣ ਹੋਣੀ। ਜਿੰਨੇ ਅੱਜ ਕੱਲ ਇਨਸਾਨ ਰੂਪ ਬਦਲਦਾ, ਮੇਰੇ ਖਿਆਲ ਚ ਗਿਰਗਟ ਨੂੰ ਵੀ ਮਾਤ ਪਾ ਦਿੰਦਾ, ਇੰਨੇ ਤਰ੍ਹਾਂ ਦੇ ਰੂਪ ਹੁੰਦੇ ਆ। ਚਲੋ ਖੈਰ ਚੱਲੀ ਜਾਣਾ ਜੀ। ਵੈਸੇ ਵੀ ਕਿਸੇ ਦੀ ਕਹਿੰਦੇ ਆਦਤ ਦੇਖਣੀ ਹੋਵੇ ਨਾ ਤਾਂ ਉਹਨੂੰ ਇੱਜ਼ਤ ਦੇ ਦਿਓ। ਜਦੋਂ ਤੁਸੀਂ ਕਿਸੇ ਨੂੰ ਬਹੁਤ ਇੱਜ਼ਤ ਦਿਓਗੇ ਨਾ ਤਾਂ ਉਹਦੀਆਂ ਆਦਤਾਂ ਤੁਹਾਡੇ ਸਾਹਮਣੇ ਆਪਣੇ ਆਪ ਹੀ ਆ ਜਾਂਦੀਆਂ ਨੇ। ਤੇ ਜੇ ਕਿਸੇ ਦੀ ਫਿਤਰਤ ਦੇਖਣੀ ਹੋਵੇ ਫਿਰ ਕੀ ਕਰਨਾ ਚਾਹੀਦਾ? ਚੱਲ ਆਪਾਂ ਤੁਹਾਡੇ ਤੋਂ ਹੀ ਪੁੱਛ ਲੈਂਦੇ ਹਾਂ। ਤੇ ਜੇ ਕਿਸੇ ਦੀ ਫਿਤਰਤ ਦੇਖਣੀ ਹੋਵੇ ਫਿਰ ਕੀ ਕਰਨਾ ਚਾਹੀਦਾ? ਤੇ ਜਾਂ ਫਿਰ ਕਿਸੇ ਦੀ ਨੀਅਤ ਦੇਖਣੀ ਹੋਵੇ ਫੇਰ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਹਨਾ। ਇਹ ਦੋ ਗੱਲਾਂ ਜਿਹੜੀਆਂ ਕਿ ਹੁਣ ਆਪਾਂ ਤੁਹਾਡੇ ਤੋਂ ਵੇਟ ਕਰਾਂਗੇ ਕਿ ਤੁਸੀਂ ਕੀ ਕਹੋਗੇ ਕਿ ਅਗਰ ਕਿਸੇ ਇਨਸਾਨ ਦੀ ਫਿਤਰਤ ਦੇਖਣੀ ਆ ਤੇ ਜਾਂ ਫਿਰ ਉਹਦੀ ਨੀਅਤ ਦੇਖਣੀ ਆ ਤਾਂ ਕੀ ਕਰਨਾ ਚਾਹੀਦਾ ਵਾ? ਬੜਾ ਹੀ ਸੌਖਾ ਤੇ ਬੜਾ ਹੀ ਪੁਰਾਣਾ ਟਾਈਮ ਤੋਂ ਚੱਲਿਆ ਆ ਰਿਹਾ ਇੱਕ ਨੁਕਤਾ ਵਾ। ਤੇ ਦੇਖਦੇ ਹਾਂ ਜੀ ਤੁਹਾਡੇ ਚੋਂ ਕਿਸੇ ਨੂੰ ਪਤਾ, ਜੇ ਨਾ ਪਤਾ ਹੋਵੇ ਤਾਂ ਜ਼ਰੂਰ ਆਪਾਂ ਤੁਹਾਨੂੰ ਦੱਸਣ ਲਈ ਬੈਠੇ ਹਾਂ, ਪਰ ਇਹਨਾਂ ਦੱਸ ਦਿੰਦੀ ਹਾਂ ਜੇ ਕਿਸੇ ਦਾ ਸਬਰ ਦੇਖਣਾ ਹੋਵੇ ਤਾਂ ਉਹਨੂੰ ਹਦਾਇਤ ਦੇ ਕੇ ਦੇਖ ਲਓ ਵੀ ਤੂੰ ਆਹ ਕੰਮ ਕਰਨਾ ਜਾਂ ਇੱਦਾਂ ਜਾਂ ਇੱਥੇ ਖੜਨਾ ਜਾਣਾ ਇੱਦਾਂ, ਤਾਂ ਫਿਰ ਉਹ ਇਨਸਾਨ ਦਾ ਜਿਹੜਾ ਸਬਰ ਆ ਉਹ ਤੁਹਾਡੇ ਸਾਹਮਣੇ ਛੇਤੀ ਆਜੂਗਾ। ਕਿਉਂਕਿ ਕੋਈ ਕਿਸੇ ਦੀ ਹਦਾਇਤ ਮੰਨਣ ਲਈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤਿਆਰ ਹੀ ਨਹੀਂ ਹੁੰਦਾ। ਉਹ ਕਹਿੰਦਾ ਲੈ ਮੇਰਾ ਮਾਲਕ ਬਣਦਾ ਹਨਾ, ਤੇ ਆਪਣੇ ਆਪ ਨੂੰ ਛੋਟਾ ਛੋਟਾ ਲੱਗਣ ਲੱਗ ਜਾਂਦਾ। ਸੋ ਇਸੇ ਕਰਕੇ ਇਨਸਾਨ ਦਾ ਸਬਰ ਆ ਜਿਹੜਾ ਉਹ ਬਾਹਲੀ ਛੇਤੀ ਪਤਾ ਲੱਗ ਜਾਂਦਾ। ਤੇ ਖੈਰ ਚਲੋ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਵੀ, ਤੇ ਜੇ ਤੁਹਾਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਕਿ ਕਿਸੇ ਇਨਸਾਨ ਦੀ ਫਿਤਰਤ ਤੇ ਨੀਅਤ ਦੇਖਣੀ ਹੋਵੇ ਤਾਂ ਕੀ ਕਰਨਾ ਚਾਹੀਦਾ, ਤੇ ਨਹੀਂ ਤਾਂ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਣਾ। ਫਿਲਹਾਲ ਇੱਕ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਥੋੜਾ ਪਾਸੇ ਹੋ ਕੇ ਲੰਗ ਵੀਣੀ ਮੰਗਦੀ ਹੈ ਵੰਗ ਮੁੰਡਿਆ, ਫਿਰ ਲੈਣ ਨੂੰ ਤੂੰ ਨਾ ਪਾ ਕੋਈ ਪਾਏਗਾ ਸਿਆ ਪਤਾ ਹੀ ਛਿੜਦੀ ਹੈ ਖੰਗ ਮੁੰਡਿਆ, ਫਿਰ ਰਾਂਝਾ ਕਾ ਤੂੰ ਬਣਿਆ ਫਿਰ ਤੈਥ ਮੱਝੀਆਂ ਨੀ ਜਾਣੀਆਂ ਚਰਾਈਆਂ, ਫਿਰ ਨਖਰੋ ਨਾ ਲਾਈਆਂ ਅੱਖੀਆਂ, ਨਖਰੋ ਨਾ ਲਾਈਆਂ ਅੱਖੀਆਂ, ਫਿਰ ਕਹੇਗਾ ਰਾਸ ਨਹੀਂ ਆਈਆਂ, ਫਿਰ ਚੱਟੀ ਨੇ ਜੋ ਮਾਰਾ ਮਾਰਿਆ
ਰੰਗ ਕਣਕ ਬੰਨੇ ਨੇ ਮੰਗ ਮੰਗਦੀਏ ਕੀ ਜੱਤੀਏ, ਝਾਂਜਰਾਂ ਕਰਾ ਦਾ ਚੱਲ ਪੈਰਾਂ ਵਿੱਚ ਪਾ ਦਾਂ ਗੱਲ ਵੰਗਦੀ ਆ ਕੀ ਜੱਤੀਏ, ਨੀ ਸ਼ਿਮਲੇ ਦੀ ਬਰਫ਼ ਜਿਹਾ ਨੀ ਤੇਰੇ ਮੁੱਖ ਤੇ ਗਲੋ, ਮੁਟਿਆਰੇ ਨੀ ਕੱਲਾ ਕੱਲਾ ਪੁੱਤ ਜੱਟ ਦਾ, ਨੀ ਕੱਲਾ ਕੱਲਾ ਪੁੱਤ ਜੱਟ ਦਾ, ਜਾਨ ਤੇਰੇ ਤੋਂ ਸੋਹਣੀਏ ਵਾਰੇ ਨੀ ਜਿੰਨੇ ਚਾਹੇ ਕਰ ਨਖਰੇ, ਨੀ ਜਿੰਨੇ ਚਾਹੇ ਕਰ ਨਖਰੇ, ਨੀ ਮੁੰਡਾ ਚੱਕੂਗਾ ਸੋਹਣੀ
ਰੇਂਜ ਤੇਰੀ ਦੀ ਰੇਂਜ ਨੇ ਨੀ ਜੋ ਚੱਟੀ ਨੂੰ ਅਟਰੈਕਟ ਕਰੇ,
ਉਹ ਚੱਟ ਨੂੰ ਤੱਕ ਕੇ ਹੋ ਨੀ ਸਕਦਾ ਦਿਲ ਨਾ ਤੇਰਾ ਰਿਐਕਟ ਕਰੇ,
ਤੇਰੇ ਵਰਗੇ ਡੇਢ ਸੌ ਡੇਲੀ ਮਾਨਸੇ ਵਾਲੀ ਰਿਜੈਕਟ ਕਰੇ,
ਨੀ ਭੈਣੀ ਵਾਲਾ ਖਾਣ ਵੀ ਚੀਜ਼ ਨਾ ਮਾੜੀ ਕਦੇ ਸਿਲੈਕਟ ਕਰੇ,
ਤੇਰੇ ਸਾਬ ਚ ਨੀ ਆਉਣੀ ਜੱਟੀ ਕਿੰਨਿਆਂ ਨੇ ਜੇਲ ਕੱਟੀ ਜੱਟਾ ਮੇਰੀ ਤੋਰ ਕਰਕੇ, ਜੁੱਤੀ ਦੀ ਖੜਾਕ ਨਵੇ ਛੇੜਦੀ ਆ ਰਾਗ ਰੱਖਾਂ ਅੱਡੀਆਂ ਟਕੋਰ ਕਰਕੇ, ਵਿਚਾਂਜਰਾਂ ਦੇ ਸ਼ੋਰ ਕਰਕੇ ਪਹਿਲਾਂ ਕਿੰਨਿਆਂ ਨੇ ਨੀਂਦਰਾਂ ਗਵਾਈਆਂ, तेरी मर्जी जट्टा दसना मेरा जरूरी है।
ओ यत नाल लाके यारी ऐश करेंगी नी ऐश करेंगी गारंटी पूरी आ।
ए तेरी मेरी जोड़ी मुंडिया जो सरदूल ना
बड़िया दिवेश तेरे चंगे अवतार नखरो लेके रेड रोज जट करे प्रपोज कितो होना दूजी वार नखरो नी तेजी साडा अड़िया फिरे नी भाभी तेनू ही बनौना कहिंदा नारे नी कला कला पुत जट दा कला कला पुत जट दा जान तेरे तो सोनी ए वारे नी जिन्ने चाहे कर नखरे नी जिन्ने चाहे कर नखरे नी मुंडा चकूगा सोनी ए सारे
ਹੈਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਸਿਪਰਾ ਗੋਇਲ ਤੇ ਪੈਣੀ ਵਾਲੀ ਦੀ ਆਵਾਜ਼ ਦੇ ਵਿੱਚ। ਸੋ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗਾਣਾ ਸੁਣਨਾ ਚਾਹੋ ਤਾਂ ਸੁਣ ਸਕਦੇ ਹੋ ਤੇ ਫਟਾਫਟ ਸਾਨੂੰ ਫਰਮਾਇਸ਼ੀ ਸੌਂਗ ਆਪਣੇ ਭੇਜ ਦੋ। ਚਲੋ ਖੈਰ ਇੱਕ ਸਵਾਲ ਤੁਹਾਨੂੰ ਹੋਰ ਪੁੱਛਦੀ ਹੁਣ ਤੁਸੀਂ ਕਹੋਗੇ ਸਵਾਲ ਤੇ ਸਵਾਲ ਪੁੱਛੀ ਜਾਂਦੀ ਹੈ। ਸੋ ਬਾਹਲੇ ਸਵਾਲ ਆਪਾਂ ਨਹੀਂ ਪੁੱਛਦੇ ਕਿਉਂਕਿ ਫਿਰ ਦਿਮਾਗ ਤੇ ਨਾ ਬਾਹਲਾ ਜ਼ਿਆਦਾ ਭਾਰ ਪੈ ਜਾਂਦਾ ਤੇ ਤੁਸੀਂ ਵੀ ਨਾ ਫਿਰ ਆਨਸਰ ਜਵਾਬ ਭੇਜਣ ਨੂੰ ਹਟ ਜਾਂਦੇ ਹੋ ਹਨਾ। ਚਲੋ ਖੈਰ ਆਪਾਂ ਨਾਲ ਨਾਲ ਤੁਹਾਨੂੰ ਥੋੜੇ ਥੋੜੇ ਜਿਹੜੇ ਜਵਾਬ ਆ ਉਹ ਮੈਂ ਹੀ ਤੁਹਾਨੂੰ ਦੱਸਦੀ ਜਾਊਂਗੀ ਤੇ ਤੁਸੀਂ ਬਾਲੀ ਖੇਚਲ ਆ ਜਿਹੜੀ ਉਹ ਨਾ ਕਰਿਓ, ਬਸ ਥੋੜੇ ਥੋੜੇ ਜਵਾਬ ਹੀ ਭੇਜਦੇ ਰਹੋ, ਉਹ ਸਾਰਿਆਂ ਤੋਂ ਵਧੀਆ ਵਾ। ਤੇ ਮੈਂ ਤੁਹਾਨੂੰ ਪੁੱਛਿਆ ਸੀ ਕਿ ਜੇ ਕਿਸੇ ਦੀ ਫਿਤਰਤ ਦੇਖਣੀ ਹੋਵੇ ਜਾਂ ਕਿਸੇ ਦੀ ਨੀਅਤ ਦੇਖਣੀ ਹੋਵੇ ਤਾਂ ਕੀ ਕਰਨਾ ਚਾਹੀਦਾ। ਸੋ ਬਹੁਤ ਹੀ ਆਸਾਨ ਸੀ ਜੀ, ਜੇ ਕਿਸੇ ਦੀ ਫਿਤਰਤ ਦੇਖਣੀ ਹੋਵੇ ਤਾਂ ਉਹਨੂੰ ਆਜ਼ਾਦੀ ਦੇ ਦਿਓ, ਫਿਰ ਉਹਦੀ ਫਿਤਰਤ ਦਾ ਪਤਾ ਲੱਗ ਜਾਂਦਾ ਕਿ ਉਹ ਇਨਸਾਨ ਕੀ ਸੋਚਦਾ ਕੀ ਕਰਦਾ ਤੇ ਕਿੱਧਰ ਨੂੰ ਤੇ ਕਿਵੇਂ ਜਾਂਦਾ, ਸਭ ਕੁਛ ਹੀ ਪਤਾ ਲੱਗ ਜਾਂਦਾ ਉਸ ਇਨਸਾਨ ਦੇ ਬਾਰੇ ਕਾਫੀ ਹੱਦ ਤੱਕ। ਤੇ ਜੇ ਕਿਸੇ ਨੂੰ ਕਿਸੇ ਦੀ ਨੀਅਤ ਦੇਖਣੀ ਹੋਵੇ ਤਾਂ ਸਾਰਿਆਂ ਤੋਂ ਵੱਡੀ ਗੱਲ ਆ ਕਿ ਉਹਨੂੰ ਉਧਾਰ ਦੇ ਦੋ, ਮਤਲਬ ਕਰਜ਼ਾ ਦੇ ਦੋ, ਪੈਸੇ ਦੇ ਦੋ। ਤੇ ਜੇ ਤਾਂ ਤੁਹਾਨੂੰ ਕਹੇ ਟਾਈਮ ਦੇ ਮੁਤਾਬਕ ਸਹੀ ਟਾਈਮ ਤੇ ਆਪਣੇ ਆਪ ਹੀ ਦਿਮਾਗ ਤੇ ਟੈਨਸ਼ਨ ਰੱਖ ਕੇ ਮੁੜ ਦੂਗਾ ਤਾਂ ਬਸ ਫਿਰ ਉਹਦੀ ਨੀਅਤ ਦਾ ਪਤਾ ਲੱਗ ਜੂ। ਤੇ ਜੇ ਫਿਰ ਆਲੇ ਮਾਲੇ ਆਲਮ ਟੋਲ ਕਰਦਾ ਰਿਹਾ ਤਾਂ ਫਿਰ ਤੁਹਾਨੂੰ ਪਤਾ ਹੀ ਆ। ਵੈਸੇ ਇੱਥੇ ਨਾ ਪਿੱਛੇ ਜੇ ਵੀ ਮੇਰੇ ਖਿਆਲ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਰੇਡੀਓ ਤੇ, ਮੈਨੂੰ ਸ਼ੋਰ ਨਹੀਂ ਕਿ ਹਰਮਾ ਰੇਡੀਓ ਤੇ ਹੋਇਆ ਸੀ ਜਾਂ ਕਿਸੇ ਹੋਰ ਰੇਡੀਓ ਤੇ ਹੋਇਆ ਸੀ ਹਨਾ, ਕਿ ਕਾਫੀ ਏਦਾਂ ਦੀਆਂ ਆਈਆਂ ਸੀਗੀਆਂ ਸਟੋਰੀਆਂ ਕਿ ਲੋਕ ਪੈਸੇ ਲੈ ਕੇ ਕਿੱਦਾਂ ਕਿੱਦਾਂ ਫਿਰ ਵਾਪਸ ਕਰਨ ਵੇਲੇ ਕੀ ਕਰਦੇ ਆ। ਸੋ ਅੱਜ ਕੱਲ ਦਾ ਤਾਂ ਟਾਈਮ ਵੀ ਉਦਾਂ ਦਾ ਚੱਲਦਾ, ਪਰ ਕਈ ਲੋਕ ਹੈਗੇ ਆ ਜਿਹੜੇ ਪੈਸੇ ਲੈ ਕੇ ਭੁੱਲ ਹੀ ਜਾਂਦੇ ਆ, ਕਈ ਦੋ ਦੋ ਸਾਲ ਨਹੀਂ ਹੁੰਦੇ। ਮੇਰੀ ਨੋਟਿਸ ਦੇ ਵਿੱਚ ਵੀ ਕੋਈ ਹੈ ਜਿਹਨੇ, ਖੈਰ ਮੇਰੇ ਤੋਂ ਤਾਂ ਨਹੀਂ ਕਿਉਂਕਿ ਮੇਰੇ ਕੋਲ ਤਾਂ ਖੈਰ ਇੰਨੇ ਹੁੰਦੇ ਹੀ ਨਹੀਂ ਹੈਗੇ ਵੀ ਮੈਂ ਇੰਨੇ ਪੈਸੇ ਕਿਸੇ ਨੂੰ ਦੇ ਦੂੰਗੀ ਡਾਲਰ, ਤੇ ਕਿਸੇ ਤੋਂ ਪੈਸੇ ਲਏ ਤੇ ਹੁਣ ਮੇਰੇ ਖਿਆਲ ਉਹਨਾਂ ਨੇ ਪੈਸੇ ਲਿਆ ਨੂੰ ਮੇ ਬੀ 4 ਸਾਲ ਹੋ ਗਏ ਹੋਣਗੇ, ਤੇ ਹਜੇ ਤੱਕ ਉਹ ਪੈਸੇ ਨਾ ਮੋੜੇ ਆ ਤੇ ਨਾ ਫੋਨ ਚੱਕ ਰਹੇ ਆ, ਤੇ ਨਾ ਹੀ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਕੋਈ ਟੈਨਸ਼ਨ ਹੋਣੀ ਆ ਵੀ ਭਾਈ ਅਸੀਂ ਕਿਸੇ ਦੇ ਪੈਸੇ ਮੋੜਨੇ ਆ। ਸੋ ਇੱਦਾਂ ਦੇ ਲੋਕ ਵੀ ਹੁੰਦੇ ਆ ਹਨਾ, ਪਰ ਸਾਰੇ ਨਹੀਂ ਹੁੰਦੇ, ਥੋੜੇ ਕੁ ਲੋਕ ਹੁੰਦੇ ਆ ਜਿਹੜੇ ਦਿਮਾਗ ਤੇ ਏਡੀ ਟੈਨਸ਼ਨ ਨਹੀਂ ਰੱਖਦੇ ਵੀ ਭਾਈ ਅਸੀਂ ਕਿਸੇ ਤੋਂ ਕਰਜ਼ ਲਿਆ ਵਾ ਜਾਂ ਕਿਸੇ ਨੇ ਮਾੜੇ ਟਾਈਮ ਦੇ ਵਿੱਚ ਸਾਡੀ ਹੈਲਪ ਕੀਤੀ ਆ ਤਾਂ ਅਸੀਂ ਉਸ ਪੈਸੇ ਨੂੰ ਵੀ ਵਾਪਸ ਕਰਨਾ ਵਾ। ਸੋ ਇਸੇ ਲਈ ਜੀ ਇਹਨਾਂ ਗੱਲਾਂ ਤੋਂ ਹੀ ਇਹ ਜਿਹੜੀਆਂ ਕਹਾਵਤਾਂ ਬਣੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਬਣਦੀਆਂ ਨੇ, ਇੱਕ ਨਾ ਤਾਂ ਉੱਪਰੋਂ ਟਿਕਦੀਆਂ ਨੇ ਹਨਾ ਤੇ ਨਾ ਹੀ ਕੋਈ ਆਪਣੇ ਮਨ ਦੀਆਂ ਘੜਤਾਂ ਘੜਦਾ ਵਾ। ਪਰ ਜੋ ਵੀ ਕਹਾਣੀਆਂ ਜੋ ਵੀ ਸਟੋਰੀਆਂ ਅੱਜ ਕੱਲ ਦੇ ਟਾਈਮ ਦੇ ਵਿੱਚ ਉਹੀ ਨਿਕਲਦੀਆਂ ਨੇ, ਤੇ ਅੱਗੇ ਜਾ ਕੇ ਫਿਰ ਆਪਣੇ ਲੋਕ ਕਈ ਉਹਨਾਂ ਨੂੰ ਚੈਲੰਜ ਵੀ ਕਰਨ ਲੱਗ ਜਾਂਦੇ ਆ ਪਰ ਕਈ ਨਹੀਂ ਵੀ ਹਨਾ। ਸੋ ਬਾਕੀ ਹੁੰਦੀ ਆ ਜੀ ਪਰਵਰਿਸ਼ ਦੀ ਗੱਲ, ਖੈਰ ਉਹ ਤਾਂ ਮੈਂ ਤੁਹਾਨੂੰ ਹੁਣ ਬਾਅਦ ਵਿੱਚ ਕਰੂੰਗੀ ਕਿਉਂਕਿ ਬਾਲੀਆਂ ਕਹਾਣੀਆਂ ਜਿਹੀਆਂ ਸਿਆਣੀਆਂ ਸਿਆਣੀਆਂ ਕਾਹਨੂੰ ਸੁਣਾਉਣੀਆਂ ਹਜੇ ਸੁਬਹਾ ਸੁਬਹਾ ਦਾ ਟਾਈਮ ਆ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਰੇਤ ਹੀ ਰੇਤ ਹੈ ਰਿਸ਼ਤਿਆਂ ਦੀ ਦੂਰ ਤੱਕ ਫੈਲੀ, ਰੇਤ ਹੀ ਰੇਤ ਹੈ ਰਿਸ਼ਤਿਆਂ ਦੀ ਦੂਰ ਤੱਕ ਫੈਲੀ, ਉਂਜ ਤਾਂ ਹਰ ਚਿਹਰੇ ਤੇ ਪਾਣੀ ਦਾ ਮੁਖੌਟਾ ਹੈ, ਮੁਸਕੁਰਾ ਕੇ ਮਿਲੋਗੇ ਤਾਂ ਕਿੰਝ ਜਾਣੇਗਾ ਕੋਈ ਕਿ ਕੀ ਟੁੱਟਾ ਹੈ ਅੰਦਰ ਤੇ ਕੀ ਬਚਿਆ ਹੈ। ਸੋ ਜ਼ਿੰਦਗੀ ਦੇ ਵਿੱਚ ਇਨਸਾਨ ਨੇ ਇੱਕ ਮੁਖੌਟਾ ਪਾਇਆ ਹੋਇਆ ਵਾ ਤੇ ਉਸ ਮੁਖੌਟੇ ਤੋਂ ਪਤਾ ਹੀ ਨਹੀਂ ਲੱਗਦਾ ਕਿ ਇਨਸਾਨ ਦੇ ਅੰਦਰ ਕੀ ਆ ਤੇ ਕੀ ਨਹੀਂ। ਤੇ ਬਾਕੀ ਹੁਣ ਨਾਲ ਨਾਲ ਮੈਂ ਕਿਹਾ ਸੀ ਆਪਾਂ ਗੱਲਾਂ ਇਸੇ ਤਰ੍ਹਾਂ ਕਰਦੇ ਜਾਵਾਂਗੇ, ਖਬਰਾਂ ਖੁਬਰਾਂ ਵੀ ਥੋੜੀਆਂ ਥੋੜੀਆਂ ਤੇ ਬਾਕੀ ਇੱਕ ਸੱਚ ਮੈਂ ਅਫਸੋਸ ਕਰਨਾ ਤਾਂ ਭੁੱਲ ਹੀ ਗਈ ਸੀ ਹਨਾ, ਵੈਸੇ ਬਾਕੀਆਂ ਦਾ ਤਾਂ ਪਤਾ ਨਹੀਂ ਪਰ ਮੈਂ ਤਾਂ ਬਹੁਤ ਖੁਸ਼ ਹਾਂ ਹਨਾ ਇਸ ਗੱਲ ਤੇ। ਤੇ ਉਹ ਟਿਕਟੋਕ ਬੰਦ ਹੋ ਗਿਆ ਨਾ, ਉਹਦੇ ਬਾਰੇ ਕੀ ਖਿਆਲ ਆ ਵੀ ਵਧੀਆ ਲੱਗਦਾ ਕਿ ਨਹੀਂ ਲੱਗਦਾ ਤੁਹਾਨੂੰ ਹਨਾ? ਮੈਨੂੰ ਤਾਂ ਵਧੀਆ ਲੱਗਾ,
ਮੈਂ ਟਿਕਟੋਕ ਬੰਦ ਹੋ ਗਿਆ, ਮੈਂ ਤਾਂ ਕਹਿੰਦੀ ਚੱਲੇ ਹੀ ਨਾ ਇਹ, ਹਨਾ ਮੈਨੂੰ ਤਾਂ ਚਲਾਉਣਾ ਨੀ ਸੀ ਆਉਂਦਾ, ਨਾ ਹੀ ਮੈਂ ਉਹਨੂੰ ਹਨਾ ਚਲਾਉਂਦੀ ਸੀਗੀ, ਚਲਾਉਂਦੀ ਗਈ ਮਤਲਬ ਐਪ ਆ ਜਿਹੜੀ ਉਹ ਡਾਊਨਲੋਡ ਕੀਤੀ ਸੀ, ਵਧੀਆ ਨੀ ਸੀ ਲੱਗਦੀ, ਇੱਕ ਵਾਰੀ ਧੱਕੇ ਜਿਹੇ ਨਾ ਬਣਾਈ ਵੀ ਸੀਗੀ ਪਰ ਵਧੀਆ ਨੀ ਲੱਗੀ ਹਨਾ, ਤੇ ਖੈਰ ਲੋਕੀ ਤਾਂ ਬਾਹਲੇ ਅਫਸੋਸ ਦੇ ਵਿੱਚ ਹੋਏ ਪਏ ਆ, ਤੇ ਇੰਡੀਆ ਦੇ ਵਿੱਚ ਤਾਂ ਗਾਣੇ ਗੁਣੇ ਵੀ ਬਣ ਗਏ ਇਹਦੇ ਤੇ, ਮੈਂ ਕੱਲ ਸੁਣਿਆ ਵੀ ਸੀਗਾ ਟਿਕਟੋਕ ਦਾ ਵੀ ਕਾਫੀ ਜ਼ਿਆਦਾ ਰੌਲਾ ਪਿਆ ਹੋਇਆ ਵੀ ਭਾਈ ਟਿਕਟੋਕ ਬੰਦ ਹੋ ਗਿਆ, ਤੇ ਲੋਕੀ ਆ ਜਿਹੜੇ ਉਹ ਕਾਫੀ ਜ਼ਿਆਦਾ ਵਿਹਲੇ ਹੋ ਗਏ, ਕੰਮ ਕਾਰ ਛੁੱਟ ਗਏ ਹਨਾ, ਤੇ ਪਿਛਲੇ ਹਫ਼ਤੇ ਇੱਕ ਫੇਸਬੁੱਕ ਤੇ ਖਬਰ ਵੀ ਚੱਲ ਰਹੀ ਸੀ ਕਿ ਮੈਨੂੰ ਹੁਣ ਕੁੜੀ ਦਾ ਨਾਮ ਨੀ ਯਾਦ ਹੈਗਾ, ਬੰਬੇ ਦੀ ਖਬਰ ਸੀ ਕਿ ਉਹ ਕੁੜੀ ਟਿਕਟੋਕ ਸਟਾਰ ਸੀਗੀ, ਟਿਕਟੋਕ ਬਣਾ ਕੇ ਪਾਉਂਦੀ ਸੀਗੀ ਤੇ ਫੋਲੋਅਰ ਕਾਫੀ ਹੋ ਗਏ, ਤੇ 1.9 million ਤੱਕ ਉਹਦੇ ਸਮਥਿੰਗ ਵਿਊਜ਼ ਵਗੈਰਾ ਆਏ, ਉਹ ਵਿਚਾਰੀ ਆਪਣੇ ਆਪ ਨੂੰ ਸਟਾਰ ਸਮਝਣ ਲੱਗ ਗਈ ਹਨਾ, ਤੇ ਜਦੋਂ ਸਟਾਰ ਸਮਝਣ ਲੱਗ ਗਈ ਤਾਂ ਫੀਲਿੰਗ ਵੀ ਉੱਧਰ ਹੈਗੀ, ਉਹਨੇ ਆਪਦਾ ਅਸਿਸਟੈਂਟ ਵੀ ਰੱਖ ਲਿਆ, ਤੇ ਉਹਨੂੰ ਇਹ ਆਸ ਸੀ ਕਿ ਉਹਦੇ ਇੰਨੇ ਮਤਲਬ ਕਿ ਹੁਣ ਉਹ ਫੇਮਸ ਹੋ ਗਈ ਹੈ ਤਾਂ ਉਹਨੂੰ ਕਿਤੇ ਨਾ ਕਿਤੇ ਕਿਸੇ ਫਿਲਮ ਦੇ ਵਿੱਚ ਜਾਂ ਤਾਂ ਬ੍ਰੇਕ ਮਿਲੂਗੀ ਹਨਾ, ਤੇ ਜਦੋਂ ਉਹਨੂੰ ਕਿਸੇ ਨੇ ਪੁੱਛਿਆ ਨਾ ਤੇ ਉਹ ਕੋਈ ਡਿਪਰੈਸ਼ਨ ਦੇ ਵਿੱਚ ਚਲੇ ਗਈ, ਤੇ ਉਸ ਤੋਂ ਬਾਅਦ ਚ ਉਹਨੇ ਆਪਣੀ ਜ਼ਿੰਦਗੀ ਨੂੰ ਹੀ ਅਲਵਿਦਾ ਕਹਿਤਾ ਹਨਾ, ਸੋ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ, ਰਿਐਲਿਟੀ ਦੇ ਵਿੱਚ ਜਿੰਨਾ ਰਹੋਗੇ ਉਨੇ ਖੁਸ਼ ਰਹੋਗੇ ਤੇ ਉਨੇ ਹੀ ਵਧੀਆ ਰਹੋਗੇ, ਕਿਉਂਕਿ ਨਹੀਂ ਤਾਂ ਅੱਜ ਕੱਲ ਇੰਸਟਾਗ੍ਰਾਮ ਟੈਲੀਗ੍ਰਾਮ ਤੇ ਆ ਪਤਾ ਨੀ ਟਿਕਟੋਕ ਇਹਦੇ ਤੇ ਲੋਕ ਪਤਾ ਨੀ ਕੀ ਕੀ ਲਿਖ ਲਿਖ ਪਾਈ ਜਾਂਦੇ ਆ, ਦੂਸਰੇ ਨੂੰ ਡਿਸਟਰਬ ਕਰੀ ਜਾਂਦੇ ਆ, ਕੋਈ ਕਹਿ ਦਿੰਦੇ ਆ ਕਿ ਤੁਸੀਂ ਉਦਾਂ ਦੇ ਨੀ ਜਿੱਦਾਂ ਦੀ ਦੇਖਦੇ ਹੋ, ਕੋਈ ਕਹਿੰਦਾ ਤੁਸੀਂ ਨਾ ਸ਼ੁਕਰੇ ਹੋ, ਸੈਲਫਿਸ਼ ਹੋ, ਲੱਲਾ ਭੱਬੇ, ਮੀਨਸ ਕਿ ਲੱਲੇ ਭੱਬੇ ਦਾ ਮਤਲਬ ਇਹੀ ਹੋ ਗਿਆ ਵੀ ਮੀਨਸ ਜੋ ਤੁਹਾਨੂੰ ਚੀਜ਼ ਡਿਸਟਰਬ ਕਰਦੀ ਆ, ਇਰੀਟੇਟ ਕਰਦੀ ਆ, ਜਿਹਨੂੰ ਸੁਣ ਕੇ ਪੜ੍ਹ ਕੇ ਤੁਸੀਂ ਡਿਸਟਰਬ ਹੁੰਦੇ ਹੋ, ਉਹਨਾਂ ਦੀਆਂ ਅਲਾਮਤਾਂ ਵੀ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਆਉਂਦੀਆਂ ਨੇ, ਜਿਹਦੇ ਨਾਲ ਤੁਸੀਂ ਆਪਣੇ ਮਨ ਦੀ ਸ਼ਾਂਤੀ ਆ ਜਿਹੜੀ ਉਹਨੂੰ ਖਤਮ ਕਰ ਲੈਂਦੇ ਹੋ ਹਨਾ, ਹੁਣ ਤੁਹਾਡੇ ਬਾਰੇ ਕੋਈ ਬੁਰਾ ਕਹੂਗਾ ਤਾਂ ਚੰਗਾ ਥੋੜੀ ਨਾ ਲੱਗੂ, ਹੁਣ ਮੇਰੇ ਬਾਰੇ ਕੋਈ ਬੁਰਾ ਕਹੂਗਾ ਮੈਨੂੰ ਚੰਗਾ ਥੋੜੀ ਨਾ ਲੱਗੂਗਾ, ਤਾਂ ਕਰਕੇ ਨਾ ਫਿਰ ਇੱਦਾਂ ਦਾ ਹੁੰਦਾ, ਬਹੁਤ ਲੋਕਾਂ ਦੀ ਇਹ ਸਟੋਰੀ ਆ, ਤੇ ਨਹੀਂ ਤਾਂ ਫੇਸਬੁੱਕ ਤੇ ਪਤਾ ਕੀ ਕਹਿੰਦੇ ਆ, ਕੱਢਦੇ ਤੇਰਾ ਜਲੂਸ, ਆਹ ਪਤਾ ਨੀ ਕਿੱਥੋਂ ਅੱਖਰ ਸੁਣੇ ਵੀ ਜਲੂਸ ਕਾਹਤੋਂ ਕੱਟੂਗੇ, ਤੇ ਵੈਸੇ ਇੱਦਾਂ ਦੀ ਤਾਂ ਹਰਕਤਾਂ ਉਹੀ ਲੋਕ ਕਰਦੇ ਆ ਜਿਹਨਾਂ ਕੋਲ, ਚਲੋ ਖੈਰ ਮੈਂ ਨਹੀਂ ਕਹਿੰਦੀ ਹੁਣ ਬਾਹਲਾ ਕਿਉਂਕਿ ਫਿਰ ਜ਼ਿਆਦਾ ਹੀ ਹੋ ਜਾਂਦਾ, ਖੈਰ ਚਲੋ ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਕਿ ਜਿਹੜੇ ਇਨਸਾਨ ਕੋਲ ਜੋ ਚੀਜ਼ ਆ ਉਹ ਦੂਸਰਿਆਂ ਨੂੰ ਉਹੀ ਵੰਡਦਾ ਸਭ ਤੋਂ ਐਂਡ ਤੇ, ਹਨਾ ਇਹੀ ਗੱਲ ਕਹਿ ਸਕਦੇ ਆ, ਤੇ ਖੈਰ ਚਲੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਤੁਸੀਂ ਵੀ ਮੈਨੂੰ ਦੱਸਿਓ ਸਹੀ ਕਿ ਟਿਕਟੋਕ ਬਾਰੇ ਤੁਹਾਡੇ ਕੀ ਖਿਆਲ ਆ ਹਨਾ, ਕਿੱਦਾਂ ਫਿਰ ਟਿਕਟੋਕ ਬੰਦ ਹੋਣ ਨਾਲ ਕੋਈ ਫਰਕ ਫੁਰਕ ਪਿਆ, ਕਿੰਨੇ ਟਾਈਮ ਦੀ ਰੋਟੀ ਛੱਡੀ ਸੀ ਵੀ ਹਾਏ ਹੋਏ ਟਿਕਟੋਕ ਬੰਦ ਹੋ ਗਿਆ, ਕਿ ਰੱਜ ਕੇ ਰੋਟੀ ਖਾਧੀ ਸੀ ਹਨਾ, ਵੈਸੇ ਕਈਆਂ ਨੂੰ ਤਾਂ ਰੋਟੀ ਰੱਜ ਕੇ ਵੀ ਮਿਲੀ ਹੋਣੀ ਆ, ਕਈਆਂ ਦੀਆਂ ਘਰ ਵਾਲੀਆਂ ਜਿਹੜੀਆਂ ਹਨਾ ਟਿਕਟੋਕ ਤੇ ਸਾਰਾ ਦਿਨ ਲੱਗੀਆਂ ਰਹਿੰਦੀਆਂ ਹੋਣਗੀਆਂ, ਉਹਨਾਂ ਨੂੰ ਤਾਂ ਉਹਦੇ ਪਰਾਂਠੇ ਮਿਲੇ ਹੋਣਗੇ, ਪਤਾ ਨੀ ਬਾਹਰੀ ਮੰਗਾਏ ਹੋਊਗਾ, ਅਫਸੋਸ ਵੀ ਹੋਇਆ ਹੋਣਾ ਵਾ, ਖੈਰ ਚਲੋ ਗਾਣੇ ਸੁਣਦੇ ਹਾਂ ਜੀ, ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਵਾਰਨਿੰਗ, ਇਸ ਗੀਤ ਵਿੱਚ ਹਿੰਸਕ ਅਤੇ ਮਾਰਧਾੜ ਵਾਲਾ ਵਿਸ਼ਾ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।
ਲਾਟੀ ਗੱਲ ਦੀ ਭੀੜ ਤੇ ਨਾਲ ਦਿੱਤੇ ਨੇ ਨੌਕਰ ਵਾਲੇ
ਝੱਟ ਦੇ ਪੱਕੇ ਹਾੜੀ ਨੇ ਬੈਲੀ ਜੱਟ ਦੀ ਹਾਰੀ ਨੇ
ਮੈਂ ਟਿਊਸ਼ਨ ਤੇ ਜਾਂਦੀ ਸੀ
ਓ ਯਾਰ ਪੇਸ਼ੀ ਤੋਂ ਆਉਂਦੇ ਸੀ ਨਤ ਮੈਸੇਜ ਜਲਾਉਂਦੇ ਸੀ ਤੇਰੀ ਅਲੜੇ ਵੇਟ ਨੀ ਮੁੱਕਦੀ
ਚੱਲਦੇ ਪੀਏ ਦੇ
ਸਾਡੇ ਚੱਲਦੇ 751
ਚੱਲਦੇ ਪੀਏ ਦੇ
ਸਾਡੇ ਚੱਲਦੇ 751
ਕਰਫਿਊ ਚੱਕਦੀ
ਚੋਬਰ ਚੱਕਦਾ ਲੜਕਾਨੀ
ਵੇ ਥੋੜੀ ਫੀਲਿੰਗ ਤੂੰ ਵੀ ਰੱਖਦਾ
ਤੂੰ ਵੀ ਰੱਖਦੀ ਮੜਕਾਨੀ
ਕਾਤੋ ਸਾਡੇ ਤੇ ਮਰਦਾ ਗੱਭਰੂ
ਓ ਕੀ ਦੱਸਾਂ ਰੀਜ਼ਨ ਨੀ
ਯੈਸ ਸਾਡੀ ਐ ਗਾਡਰ ਵਰਗੀ
ਸਾਡਾ ਵੀ ਸੇਮ ਡਿਸੀਜ਼ਨ ਨੀ
ਐਟੀਟਿਊਡ ਨੇ ਤੈਨੂੰ ਮਾਰਿਆ
ਤੂੰ ਵੀ ਮਾਰ ਲਈ ਸੰਗਾ
ਮੇਰੇ ਪਰਚੇ ਚੱਲਦੇ ਪੀਏ ਦੇ
ਸਾਡੇ ਚੱਲਦੇ 751 51 ਦੇ
ਵੇ ਸਾਡੇ ਲੈਵਲ ਹਾਈ ਗੱਭਰੂਆਂ
ਕੱਕੇ ਆਪਾਂ ਵੀ ਸਰਦਾਰਾਂ ਦੇ
ਦੱਸ ਕਦੋਂ ਵਿਰ ਲੈਣੀਆਂ ਲਾਵਾਂ
ਕੇਸ ਪੈਂਡਿੰਗ ਨੇ ਯਾਰਾਂ
ਦੇ ਪਿੰਡ ਰਸੌਲੀ ਕੈਂਟ ਜੱਟਾਂ ਦਾ
ਬਸ ਵੇਟ ਮਾਲ ਕੋ ਥੋੜੀ ਹੈ
ਚਾਲੀ ਵਾਲਾ ਛੱਡ ਰੋਲੇ ਰੱਪੇ
ਇਹ ਤਾਂ ਜੱਟ ਦੀ ਹੌਬੀ ਹੈ ਚੜ ਕੇ ਤੱਕੇ ਟੰਗਾਂ
ਮੇਰੇ ਪਰਚੇ ਚੱਲਦੇ ਪੀਏ ਦੇ
ਸਾਡੇ ਚੱਲਦੇ 751
ਮੇਰੇ ਪਰਚੇ ਚੱਲਦੇ ਪੀਏ ਦੇ
ਸਾਡੇ ਚੱਲਦੇ 751
ਲਓ ਜੀ 751 ਗਾਣਾ ਵੈਸੇ ਤੁਸੀਂ ਸੁਣ ਲਿਆ ਵੈਸੇ ਅੱਜ ਕੱਲ ਦੇ ਗਾਣਿਆਂ ਚ ਮਾਰ ਧਾੜ ਜ਼ਿਆਦਾ ਆ ਗਈ ਆ ਹਨਾ ਕੋਈ ਬੰਦ ਨੀ ਤੁਸੀਂ ਵੀ ਕਹੋਗੇ ਫਿਰ ਹਨਾ ਫਿਰ ਇਹ ਜਿਹੇ ਗਾਣੇ ਲੈ ਕੇ ਕਾਹਤੋਂ ਆਈ ਉਹ ਮਾੜੀ ਮੋਟੀ ਡਿਸਕਸ਼ਨ ਵੀ ਕਰਨੀ ਹੁੰਦੀ ਆ ਵੀ ਕੀ ਹਿਸਾਬ ਕਿਤਾਬ ਆ ਗਾਣਿਆਂ ਦਾ ਚਲੋ ਖੈਰ 751 ਹੁੰਦੀ ਤੇ ਹੈ ਪਰ ਇਹ ਵੀ ਆ ਕਿ ਜਦੋਂ 751 ਬਣਦੀ ਆ ਤਾਂ ਤਕਲੀਫ ਬੜੀ ਹੁੰਦੀ ਆ ਤੇ ਇੱਧਰ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਅਰਸ਼ ਮੱਲੀ ਆਇਆ ਤੇ ਮੱਲੀ ਸਾਹਿਬ ਬੜਾ ਬੜਾ ਸਵਾਗਤ ਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਕਿ ਇੰਨਾ ਟਾਈਮ ਤੁਸੀਂ ਰਹੇ ਕਿੱਥੇ ਆਏ ਨੀ ਹਨਾ ਤੇ ਮੈਨੂੰ ਲੱਗਦਾ ਤੁਹਾਡੇ ਆੜੀ ਵੀ ਨੀ ਆਏ ਹੈਗੇ ਕਮਲ ਗੁਰਦੀਪ ਤੇ ਅਰਸ਼ ਮੱਲੀ ਤਿੰਨੇ ਸੀ ਤਿੰਨੇ ਇਕੱਠੇ ਤਿੱਗੜੀ ਸੀ ਹਨਾ ਮੈਨੂੰ ਲੱਗਦਾ ਨਜ਼ਰ ਲੱਗ ਗਈ ਤਿੱਗੜੀ ਨੂੰ ਵੈਸੇ ਨਜ਼ਰ ਤਾਂ ਨੀ ਲੱਗੀ ਹੋਣੀ ਕੰਮਾਂ ਕਾਰਾਂ ਚ ਬਿਜ਼ੀ ਹੋ ਤੇ ਸਿਆਣੇ ਸਿਆਣੀਆਂ ਗੱਲਾਂ ਸਿਆਣੀਆਂ ਸਿਆਣੀਆਂ ਗੱਲਾਂ ਵੀ ਸਿੱਖਦੇ ਹੋ ਤੁਸੀਂ ਹਨਾ ਤੇ ਕੁਛ ਤਾਂ ਸਿੱਖੀਆਂ ਵਾ ਬਾਕੀ ਜ਼ਿੰਦਗੀ ਤੋਂ ਹੋਰ ਵੀ ਸਿੱਖ ਰਹੇ ਹੋ ਕਿਉਂਕਿ ਸੁਖਪ੍ਰੀਤ ਦੀਦੀ ਵਾਲੇ ਸ਼ੋਅ ਸੀ ਆਈ ਥਿੰਕ ਵੈਨਸਡੇ ਦਾ ਮੈਂ ਸੁਣੀ ਸੀ ਤੁਹਾਡੀ ਫੋਨ ਕਾਲ ਵੀ ਜਿਹੜੀ ਕਿ ਤੁਸੀਂ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਵਧੀਆ ਜੀ ਮੋਟੀਵੇਟ ਕਰਨਾ ਚਾਹੀਦਾ ਵਾ ਤੇ ਕਿਉਂਕਿ ਪਰਦੇਸਾਂ ਦੇ ਵਿੱਚ ਬੈਠੇ ਆ ਕਦੇ ਕਦੇ ਇਨਸਾਨ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਵਾ ਤੇ ਜਦੋਂ ਇਕੱਲਾਪਣ ਇਨਸਾਨ ਨੂੰ ਘੇਰਦਾ ਵਾ ਤਾਂ ਉਸ ਟਾਈਮ ਜਾਂ ਤਾਂ ਉਹ ਆਪਣੇ ਆਪ ਨਾਲ ਲੜ ਕੇ ਅਗਰ ਉਹਦੇ ਵਿੱਚ ਵਾਕਈ ਵਿਲ ਪਾਵਰ ਹੈਗੀ ਆ ਪੋਜ਼ਿਟਿਵ ਸੋਚ ਰੱਖਦਾ ਵਾ ਤਾਂ ਉਸ ਟਾਈਮ ਚੋਂ ਨਿਕਲ ਸਕਦਾ ਵਾ ਜੇ ਕਿਤੇ ਇਨਸਾਨ ਥੋੜਾ ਜਿਹਾ ਵੀ ਕਿਤੇ ਵੀਕ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਤਾਂ ਉਹ ਐਸਾ ਉਸ ਟਾਈਮ ਦੇ ਵਿੱਚ ਉਲਝਦਾ ਵਾ ਕਿ ਉਸ ਟਾਈਮ ਦੇ ਵਿੱਚੋਂ ਨਿਕਲਣ ਲਈ ਉਸਨੂੰ ਕਿਸੇ ਨਾ ਕਿਸੇ ਆਪਣੇ ਦੀ ਤੇ ਆਪਣਿਆਂ ਦੀ ਬਹੁਤ ਲੋੜ ਹੁੰਦੀ ਆ ਸੋ ਵਧੀਆ ਲੱਗਦਾ ਇਸੇ ਤਰ੍ਹਾਂ ਇੱਕ ਦੂਸਰੇ ਦਾ ਸਾਥ ਦਿੰਦੇ ਰਿਹਾ ਕਰੋ ਇੱਕ ਦੂਸਰੇ ਨੂੰ ਮੋਟੀਵੇਟ ਕਰਦੇ ਰਿਹਾ ਕਰੋ ਸੋ ਇਹੀ ਜ਼ਿੰਦਗੀ ਆ ਜੀ ਇੱਕ ਦੂਸਰੇ ਦੇ ਸਾਥ ਨਾਲ ਤੇ ਇੱਕ ਦੂਸਰੇ ਦੇ ਦੁੱਖ ਸੁੱਖ ਸਾਂਝੇ ਕਰਨ ਦੇ ਨਾਲ ਸੋ ਸ਼ੁਕਰੀਆ ਮੱਲੀ ਸਾਹਿਬ ਪ੍ਰੋਗਰਾਮ ਦੇ ਵਿੱਚ ਆਉਣ ਲਈ ਵੈਸੇ ਤੁਸੀਂ ਤਾਂ ਗੁਆਂਢੀ ਸੀ ਗੁਆਂਢੀ ਹੋ ਕੇ ਗੁਆਂਢੀਆਂ ਦੇ ਘਰੇ ਆਉਣਾ ਛੱਡ ਤਾ ਹੈ ਤੁਸੀਂ ਤਾਂ ਚਲੋ ਖੈਰ ਮਜ਼ਾਕ ਕਰਦੀ ਆ ਮੈਨੂੰ ਪਤਾ ਸ਼ਾਇਦ ਕੰਮ ਕਾਰ ਦੇ ਵਿੱਚ ਬਿਜ਼ੀ ਹੋਵੋਗੇ ਜਾਂ ਰੁੱਝੇ ਹੋਵੋਗੇ ਕਿਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਸੌਂਗ ਸੁਣਾ ਦਿਓ 97 ਦੇ ਯਾਰ ਬਿੱਲੇ ਦਾ ਹਾਂਜੀ ਬਿਲਕੁਲ 97 ਦੇ ਯਾਰ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਜੀ ਯਾਰਾਂ ਦੋਸਤਾਂ ਤੋਂ ਬਿਨਾਂ ਤਾਂ ਮਹਿਫਲਾਂ ਨਹੀਂ ਸੋਭਦੀਆਂ ਹਨਾ ਤੇ ਕਹਿੰਦੇ ਆਫਟਰ ਲੌਂਗ ਟਾਈਮ ਲਿਸਨਿੰਗ ਲਾਈਵ ਔਸਮ ਸ਼ੋਅ ਸੋ ਸ਼ੁਕਰੀਆ ਮਿਹਰਬਾਨੀ ਜੀ ਬੜੇ ਟਾਈਮ ਬਾਅਦ ਅਸੀਂ ਵੀ ਤੁਹਾਡੇ ਅੱਜ ਦਰਸ਼ਨ ਕੀਤੇ ਆ ਪਤਾ ਨਹੀਂ ਕਿੱਥੇ ਗੁੰਮ ਗਏ ਸੀ ਤੁਸੀਂ ਗੁੰਮਿਆ ਨਾ ਕਰੋ ਸੁੱਖ ਸੁਨੇਹਾ ਦੱਸਦੇ ਰਿਹਾ ਕਰੋ ਚਾਹੇ ਇੱਕ ਹਫਤੇ ਦੋ ਹਫਤਿਆਂ ਬਾਅਦ ਹੀ ਦੱਸਦੇ ਰਿਹਾ ਕਰੋ ਵਧੀਆ ਲੱਗਦਾ ਕਿਉਂਕਿ ਪਰਿਵਾਰ ਆ ਪਰਿਵਾਰ ਦੇ ਵਿੱਚੋਂ ਕੋਈ ਜਦੋਂ ਨਹੀਂ ਆਉਂਦਾ ਨਾ ਤਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਫਿਕਰ ਹੋ ਜਾਂਦਾ ਵਾ ਪਰ ਫਿਰ ਕਿਤੇ ਨਾ ਕਿਤੇ ਇਹ ਵੀ ਆ ਜਾਂਦਾ ਕਿ ਚਲੋ ਪਰਦੇਸਾਂ ਦੇ ਵਿੱਚ ਬੈਠੇ ਹੋ ਸਕਦਾ ਕੰਮਾਂ ਕਰਾਂ ਤੇ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਬਿਜ਼ੀ ਹੋਵੋ ਤੇ ਇੱਧਰ ਜੀ ਰਾਜਨਦੀਪ ਸਿੰਘ ਕੈਨਬਰਾ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸੋ ਸ਼ੁਕਰੀਆ ਮਿਹਰਬਾਨੀ ਰਾਜਨ ਜੀ ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਕੀ ਆਪਾਂ ਜੇ ਤੁਹਾਨੂੰ ਪੁੱਛਿਆ ਸੀਗਾ ਨਾ ਇੱਕ ਦੋ ਸਵਾਲ ਪੁੱਛੇ ਸੀ ਵੀ ਟਿਕਟੋਕ ਬੰਦ ਹੋਣ ਨਾਲ ਕੋਈ ਘਾਟਾ ਘੁੱਟਾ ਤਾਂ ਨਹੀਂ ਪਿਆ ਦੱਸ ਦਿਓ ਮਾੜਾ ਜਿਹਾ ਤੇ ਇੱਕ ਪੁੱਛਿਆ ਸੀਗਾ ਚੜੇਲ ਬੂਟੀ ਕੀ ਹੁੰਦੀ ਆ ਜੇ ਤਾਂ ਤੁਹਾਨੂੰ ਪਤਾ ਹੋਇਆ ਦੱਸ ਦਿਓ ਤੇ ਨਹੀਂ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਵਾਂਗੇ ਵੈਸੇ ਜਿਨ੍ਹਾਂ ਨੇ ਕਿੱਦਾਂ ਦੱਸਾਂ ਹੁਣ ਇੱਦਾਂ ਦੱਸ ਦਿੰਦੀ ਆ ਪਰਚੀ ਦੇ ਦਿੰਦੇ ਹਾਂ ਚਲੋ ਥੋੜਾ ਜਿਹਾ ਹਨਾ ਮਤਲਬ ਇੰਨਾ ਦੱਸ ਦਿੰਦੀ ਕਿ ਮੇਰੇ ਨਾਨਕੇ ਹੈਗੇ ਉੱਧਰ ਫਿਰੋਜ਼ਪੁਰ ਸਾਈਡ ਹੁਣ ਤਾਂ ਨੀ ਇਹ ਕਾਫੀ ਟਾਈਮ ਪਹਿਲਾਂ ਦੀ ਗੱਲ ਆ ਕਿ ਉੱਥੇ ਨਾ ਲੋਕਾਂ ਨੇ ਜਦੋਂ ਘਰਾਂ ਦੇ ਵਿੱਚ ਬਾਲਣ ਵਰਤਦੇ ਸੀ ਫਿਰ ਮੈਥੋਂ ਤਾਂ ਪੂਰੀ MBD ਗਾਈਡੀ ਦਿੱਤੀ ਜਾਣੀ ਆ ਹਨਾ ਚਲ ਖੈਰ ਦੱਸ ਦਿੰਦੀ ਆ ਜੰਗਲ ਚ ਹੁੰਦੀ ਹੈ ਜੰਗਲੀ ਬੂਟੀ ਕਹਿ ਲਓ ਜਾਂ ਕੁਛ ਵੀ ਤੇ ਹੁਣ ਤੁਸੀਂ ਬਾਕੀ ਆਪ ਦੱਸ ਦਿਓ ਚੜੇਲ ਬੂਟੀ ਕੀ ਹੁੰਦੀ ਆ ਹੁਣ ਮੈਂ ਬਾਲਾ ਨੀ ਦੱਸਦੀ ਹੈਗੀ ਫਿਰ ਤਾਂ ਪਤਾ ਲੱਗ ਜਾਣਾ ਵਾ ਤੇ ਨਹੀਂ ਫਿਰ ਮੈਂ ਥੋੜਾ ਕੁ ਟਾਈਮ ਰੋਕ ਕੇ ਦੱਸ ਦੂੰਗੀ ਤੇ ਫਿਰ ਆਪਾਂ ਤੁਹਾਨੂੰ ਨਾ ਇੱਕ ਬਜ਼ਾਰਤ ਵੀ ਪਾਉਣੀ ਆ ਤੇ ਇੱਕ ਹੋਰ ਗੱਲ ਆ ਜਿਹੜੀ ਮੈਂ ਤੁਹਾਨੂੰ ਪੁੱਛਣੀ ਆ ਖਬਰਾਂ ਵੀ ਦੱਸੂ ਖਬਰਾਂ ਬਾਰੇ ਵੀ ਪੁੱਛਾਂਗੇ ਪਰ ਜਿਹੜੀ ਮੈਂ ਉਹ ਗੱਲ ਪੁੱਛਣੀ ਆ ਉਹਦੇ ਬਾਰੇ ਮੈਨੂੰ ਨੀ ਪਤਾ ਤੁਸੀਂ ਮੈਨੂੰ ਜਵਾਬ ਦਊਂਗੇ ਕਿ ਨਹੀਂ ਪਤਾ ਨੀ ਕਾਹਤੋਂ ਪਤਾ ਨੀ ਅੱਜ ਡਰੀ ਹੋਈ ਜਾਂਦੇ ਹੋ ਮੈਨੂੰ ਲੱਗਦਾ ਜੇ ਪੂਰੀ ਫੈਮਿਲੀ ਬੈਠ ਕੇ ਪ੍ਰੋਗਰਾਮ ਸੁਣਦੀ ਹੋਣੀ ਆ ਤਦ ਹੀ ਹੋਊਗਾ ਹਨਾ ਚਲੋ ਖੈਰ ਪੁੱਛ ਲੈਂਦੀ ਆ ਦੋ ਸਵਾਲ ਮੈਂ ਦੋ ਗੱਲਾਂ ਪੁੱਛ ਹਟੀ ਆ ਸਵਾਲ ਤਾਂ ਨੀ ਕਹਿ ਸਕਦੀ ਆ ਪਰ ਰਲ ਮਿਲ ਕੇ ਗੱਲਾਂ ਹੀ ਕਰਦੇ ਹੁੰਦੇ ਆ ਸ਼ੋਅ ਚ ਹਨਾ ਤੇ ਇੱਕ ਵਾਰੀ ਕੀ ਹੁੰਦਾ ਨਾ ਇੱਕ ਬੰਦਾ ਇੱਕ ਤੰਦੂਰ ਵਾਲੇ ਕੋਲ ਨਾ ਤੰਦੂਰੀ ਰੋਟੀਆਂ ਲੈਣ ਜਾਂਦਾ। ਉਹਨੇ ਪੈਸੇ ਦਿੱਤੇ ਤੇ ਰੋਟੀ ਲਾਉਣ ਵਾਲੀ ਨੂੰ ਕਹਿੰਦਾ ਨਾ ਜਿਹੜਾ ਤੰਦੂਰੀਆ ਹੁੰਦਾ, ਤੇ ਉਹਨੂੰ ਕਹਿੰਦਾ ਵੀ ਰੋਟੀਆਂ ਵੀ ਇੰਨੀਆਂ ਚਾਹੀਦੀਆਂ ਬਣਾ ਦੇ ਤੇ ਪੈਸੇ ਦੇ ਦੇ। ਚਲੋ ਜੀ, ਤੇ ਉਸੇ ਵੇਲੇ ਨਾ ਇੱਕ ਹੋਰ ਬੰਦਾ ਹੁੰਦਾ ਤੇ ਉਹ ਤੰਦੂਰ ਵਾਲੇ ਦੇ ਨਾ ਉਸ ਤੰਦੂਰੀ ਤੇ ਰੋਬ ਜਿਹਾ ਝਾੜਨ ਲੱਗ ਜਾਂਦਾ। ਉਹਨੂੰ ਕਹਿੰਦਾ ਦੋ ਤਿੰਨ ਵਾਰੀ ਰੋਬ ਜੇ ਨਾ ਕਹਿੰਦਾ ਵੀ ਜਲਦੀ ਕਰ ਰੋਟੀ ਲਿਆ ਦੇ ਹਨਾ। ਤੇ ਪਰ ਜਿਹੜਾ ਉਹ ਤੰਦੂਰ ਵਾਲਾ ਹੁੰਦਾ ਨਾ ਉਹ ਬੰਦੇ ਦੀ ਗੱਲ ਅਣਸੁਣੀ ਜੀ ਕਰ ਦਿੰਦਾ। ਥੋੜੀ ਦੇਰ ਬਾਅਦ ਨਾ ਉਹ ਬੰਦਾ ਜਿਹੜਾ ਗੁੱਸੇ ਦੇ ਵਿੱਚ ਹੁੰਦਾ ਹੋਰ ਗੁੱਸੇ ਚ ਆ ਜਾਂਦਾ ਵਾ ਤੇ ਉਹਨੂੰ ਕਹਿੰਦਾ ਨਾ ਤੂੰ ਤੰਦੂਰ ਵਾਲੇ ਨੇ ਉਹਨੂੰ ਕਹਿੰਦਾ ਵੀ ਤੂੰ ਇੰਨਾ ਟਾਈਮ ਹੋ ਗਿਆ ਮੈਨੂੰ ਖੜੇ ਨੂੰ, ਪਹਿਲਾਂ ਵੀ ਮੈਂ ਤੈਨੂੰ ਕਹਿ ਚੁੱਕਾ ਵਾ ਵੀ ਤੂੰ ਰੋਟੀ ਛੇਤੀ ਕਰਕੇ ਦੇ ਮੈਨੂੰ। ਤੇ ਉਦੋਂ ਬਾਅਦ ਚ ਨਾ ਤੰਦੂਰ ਵਾਲਾ ਉਹਨੂੰ ਇੱਕ ਗੱਲ ਕਹਿੰਦਾ ਵਾ, ਠੀਕ ਆ ਨਾ। ਤੇ ਉਹ ਗੱਲ ਸੁਣਨ ਤੋਂ ਬਾਅਦ ਜਿਹੜੀ ਉਹ ਤੰਦੂਰ ਵਾਲੇ ਨੇ ਉਸ ਬੰਦੇ ਨੂੰ ਕਹੀ, ਉਹ ਗੱਲ ਸੁਣਨ ਤੋਂ ਬਾਅਦ ਤੇ ਦੂਸਰੇ ਬੰਦੇ ਵੀ ਜਿਹੜੇ ਉੱਥੇ ਬੈਠੇ ਸੀਗੇ ਆਏ ਹੋਏ ਸੀ, ਪੈਸੇ ਦਿੱਤੇ ਹੋਏ ਸੀ, ਵੇਟ ਕਰ ਰਹੇ ਸੀਗੇ ਤੰਦੂਰੀ ਫੁਲਕਿਆਂ ਦੀ, ਉਹਨਾਂ ਦੇ ਵਿੱਚੋਂ ਨਾ ਕਿਸੇ ਦੀ ਹਿੰਮਤ ਨਹੀਂ ਪਈ ਕਿ ਤੰਦੂਰ ਵਾਲੇ ਨੂੰ ਇਹ ਕਹਿ ਦੇਣ ਵੀ ਤੂੰ ਜਲਦੀ ਰੋਟੀ ਲਾ ਦੇ। ਫਨੀ ਜੀ ਗੱਲ ਆ, ਆਮ ਰੂਟੀਨ ਚੋਂ ਗੱਲ ਆ, ਆਮ ਘਰੇਲੂ ਲਾਈਫ ਚੋਂ ਗੱਲ ਆ। ਹੁਣ ਤੁਸੀਂ ਮੈਨੂੰ ਦੱਸ ਸਕਦੇ ਹੋ ਐਨੀ ਆਈਡੀਆ, ਮਤਲਬ ਕੋਈ ਗੈਸ ਲਾ ਸਕਦੇ ਹੋ ਕਿ ਉਹ ਤੰਦੂਰੀਏ ਨੇ ਉਸ ਬੰਦੇ ਨੂੰ ਕੀ ਕਿਹਾ ਹੋਊਗਾ ਤਾਂ ਜੋ ਜਿਹੜੇ ਬਾਕੀ ਵੀ ਉੱਥੇ ਲੋਕ ਬੈਠੇ ਸੀ ਉਹਨਾਂ ਚੋਂ ਕਿਸੇ ਦੀ ਉੱਠ ਕੇ ਉਹਨੂੰ ਇਹ ਕਹਿਣ ਦੀ ਹਿੰਮਤ ਨਹੀਂ ਪਈ ਤੰਦੂਰ ਵਾਲੇ ਨੂੰ ਵੀ ਭਾਈ ਰੋਟੀਆਂ ਵਾ ਜਿਹੜੀਆਂ ਸਾਨੂੰ ਵੀ ਜਲਦੀ ਲਾ ਦੇ ਹਨਾ। ਤੇ ਸਿੰਪਲ ਜੀ ਆ, ਵੈਸੇ ਆਮ ਘਰਾਂ ਦੇ ਵਿੱਚ ਉਹ ਬੋਲ ਚਾਲ ਚੱਲਦੀ ਆ, ਬੋਲੀ ਹੋਊਗੀ ਵੀ ਖਾਸ ਤੌਰ ਤੇ, ਕਾਫੀ ਮਜ਼ਾਕ ਵੀ ਬਣਦਾ ਵਾ। ਜੇ ਨਾ ਸਮਝ ਲੱਗੀ ਹੋਈ ਤਾਂ ਮੈਂ ਕੋਸ਼ਿਸ਼ ਕਰੂੰਗੀ ਵਧੀਆ ਹੋਰ ਤਰੀਕੇ ਦੇ ਨਾਲ ਦੱਸਣ ਦੀ। ਦੋ ਬੰਦੇ ਰੋਟੀਆਂ ਲੈਣ ਗਏ ਤੰਦੂਰ ਤੋਂ, ਤੇ ਇੱਕ ਬੰਦੇ ਨੇ ਪੈਸੇ ਦੇ ਕੇ ਸਾਈਡ ਤੇ ਵੇਟ ਕਰਨ ਲੱਗ ਗਿਆ, ਦੂਸਰਾ ਗੁੱਸੇ ਵਾਲਾ ਸੀ, ਮੱਚੜ ਜਿਹਾ ਹੋਊਗਾ ਮੇਰੇ ਵਰਗਾ ਹਨਾ। ਉਹਨੂੰ ਕਹਿੰਦਾ ਛੇਤੀ ਕਰ ਤੰਦੂਰ ਤੇ ਰੋਟੀਆਂ, ਵੀ ਮੈਂ ਜਾਣਾ ਵਾ ਛੇਤੀ, ਰੋਟੀਆਂ ਛੇਤੀ ਲਾ ਦੇ। ਤੇ ਆਪਦਾ ਰੂਪ ਦਿਖਾਉਂਦਾ ਸੀ, ਤੰਦੂਰ ਵਾਲਾ ਨੂੰ ਅਣਗਵਾਲਿਆ ਕਰ ਦਿੰਦਾ। ਤੇ ਦੂਸਰੀ ਵਾਰ ਫੇਰ ਉਹੀ ਬੰਦਾ ਪੂਰੇ ਗੁੱਸੇ ਦੇ ਨਾਲ ਉਹਨੂੰ ਫੇਰ ਕਹਿੰਦਾ ਵਾ, ਤਾਂ ਫੇਰ ਜਿਹੜਾ ਤੰਦੂਰ ਵਾਲਾ ਵਾ ਨਾ ਉਹਨੂੰ ਇੱਕ ਗੱਲ ਕਹਿੰਦਾ ਵਾ। ਉਹ ਕਿਹੜੀ ਗੱਲ ਕਹਿੰਦਾ? ਹੋ ਸਕਦਾ ਕਿ ਉਹ ਬੰਦਾ ਸੁਣ ਕੇ ਸ਼ਰਮਸਾਰ ਵੀ ਹੋਇਆ, ਉਹ ਤਾਂ ਹੋਇਆ ਹੀ ਹੋਇਆ, ਜਿਹੜੇ ਬਾਕੀ ਲੋਕ ਉੱਥੇ ਆਏ ਹੋਏ ਸੀ ਕਿਸੇ ਚ ਵੀ ਇੰਨੀ ਹਿੰਮਤ ਨਹੀਂ ਸੀ ਪਈ ਕਿ ਤੰਦੂਰ ਵਾਲੇ ਨੂੰ ਕਹਿ ਦਿੰਦੇ ਵੀ ਛੇਤੀ ਕਰ। ਕਿਹੜੀ ਇਹੋ ਜਿਹੀ ਗੱਲ ਹੋ ਸਕਦੀ ਹੈ ਜਿਹੜੀ ਤੰਦੂਰ ਵਾਲਾ ਉਹਨਾਂ ਨੂੰ ਕਹੂਗਾ ਹਨਾ। ਤੇ ਤੁਸੀਂ ਦੇਖਦੇ ਆ ਜੀ, ਜੇ ਕਿਸੇ ਨੂੰ ਪਤਾ ਲੱਗਾ, ਵੈਸੇ ਮੈਨੂੰ ਲੱਗਦਾ ਨੀ ਪਤਾ ਹੋਊਗਾ, ਜੇ ਨਾ ਹੋਊਗਾ ਤੇ ਮੈਂ ਦੱਸ ਦੂੰਗੀ, ਜੇ ਪਤਾ ਹੋਇਆ ਤਾਂ ਤੁਸੀਂ ਸਾਨੂੰ ਜ਼ਰੂਰ ਦੱਸ ਦਿਓ। ਤੇ ਲਓ ਫਿਰ ਅਗਲਾ ਗਾਣਾ ਵੀ ਸੁਣਦੇ ਆ ਤੇ ਆਪਾਂ ਵੇਟ ਵੀ ਕਰਦੇ ਆ, ਤੇ ਉਸ ਤੋਂ ਬਾਅਦ ਚ ਹੋਰ ਵੀ ਬੁਝਾਰਤ ਵੀ ਪਾਉਣੀ ਆ ਇੱਕ ਸੌਖੀ ਜੀ। ਪਹਿਲਾਂ ਤੁਸੀਂ ਦੱਸ ਦੋ ਕਿ ਚੜੇਲ ਬੁੱਟੀ ਕੀ ਹੁੰਦੀ ਆ, ਜੇ ਪਤਾ ਹੋਇਆ ਤਾਂ ਜ਼ਰੂਰ ਦੱਸਿਓ। ਤੇ ਇੱਕ ਤੁਹਾਨੂੰ ਆਹੀ ਪੁੱਛਿਆ ਤੰਦੂਰੀ ਵਾਲੀ ਗੱਲ, ਤੇ ਇੱਕ ਕਿਹੜੀ ਪੁੱਛੀ ਸੀ ਮੈਨੂੰ ਚੇਤੇ ਭੁੱਲ ਗਿਆ ਹਨਾ। ਚੱਲ ਖੈਰ ਕੋਈ ਗੱਲ ਨੀ, ਤੁਸੀਂ ਆਪੇ ਦੱਸ ਹੀ ਦੇਣੀ ਆ। ਤੇ ਫਿਰ ਹਾਲ ਸੁਣਦੇ ਆ, ਗੀਤ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਇਹ ਗੀਤ ਉਹਨਾਂ ਸਾਰਿਆਂ ਨੂੰ ਡੈਡੀਕੇਟ ਹੈ ਜਿਹਨੂੰ ਜਿਹਨੂੰ ਆਪਣੇ ਪੁਰਾਣੇ ਦੋਸਤ ਸਕੂਲਾਂ ਤੋਂ, ਕਾਲਜਾਂ ਤੋਂ, ਯੂਨੀਵਰਸਿਟੀਆਂ ਤੋਂ, ਪਿੰਡਾਂ ਤੋਂ ਲੈ ਕੇ ਵਿਛੜੇ ਹੋਏ। ਕੋਈ ਬਾਹਰ ਚੱਲ ਗਿਆ, ਕੋਈ ਨੌਕਰੀ ਲਈ ਕਿਤੇ ਚੱਲ ਗਿਆ, ਕੋਈ ਵਿਆਹ ਹੈ ਗਿਆ, ਫੇਸਬੁੱਕ ਦੇ ਰਾਹੀਂ ਫਿਰ ਤੋਂ ਦੁਬਾਰਾ ਮਿਲਿਆ, ਉਹ ਤਾਂ ਇਹ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ। ਚਿਹਰਾ ਪਿੱਛੋਂ ਮਿਲੇ ਸਾਰੇ ਫੁੱਲਾਂ ਵਾਂਗੂ ਖਿਲੇ ਸਾਰੇ, ਪਈਆਂ ਜਦੋਂ ਜੱਫੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ। ਜਿੱਥੇ ਪਹਿਲੀ ਵਾਰੀ ਪੀਤੀ ਉਸੇ ਠੇਕੇ ਉੱਤੇ ਡੱਟ, ਬੋਤਲਾਂ ਦੇ ਮਿਲਦੇ ਆ ਸਾਰ ਤੋੜਦੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ, ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ, ਵਿਛੜੇ ਸਤਨ ਮੇਰੇ ਯਾਰ ਮੋੜਤੇ। ਮਾਨ ਪਤਲਾ ਜਾ ਹੁੰਦਾ ਸੀਗਾ ਮੋਟਾ ਹੋ ਗਿਆ, ਸੰਧੂ ਦੇ ਵੀ ਚਿੱਟੇ ਸਾਰੇ ਵਾਲ ਹੋ ਗਏ। ਸਾਰੇ ਕਹਿੰਦੇ ਤੈਨੂੰ ਮੈਂ ਫਿਕਰ ਕਾਸਦਾ, ਆਖਦਾ ਕਬੀਲਦਾਰੀ ਨਾਲ ਹੋ ਗਏ। ਸਿੱਧੂ ਤੇ ਬਰਾੜ ਬਣੇ ਦਾਰੂ ਦੇ ਡਰੰਮ ਸਾਲੇ, ਇੰਨੇ ਪੈਗ ਪੀ ਗਏ ਕਈ ਰਕਾਲ ਤੋੜਤੇ। ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ,
ਮੇਰੇ ਯਾਰ ਮੋੜ ਤੇ ਚੈਲ ਨਾਲੇ ਰਾਏ ਦੀਆਂ ਗੱਪਾਂ।
ਲਓ ਜੀ, ਅਰਸ਼ ਮੱਲੀ ਦੀ ਫਰਮਾਇਸ਼ ਤੇ 97 ਦੇ ਯਾਰ ਗੀਤ ਸੁਣ ਰਹੇ ਸੀ। ਸੋ ਵੈਸੇ ਯਾਰਾਂ ਦੋਸਤਾਂ ਨੂੰ ਤਾਂ ਸਾਰੇ ਯਾਦ ਕਰਦੇ, ਖਾਸ ਤੌਰ ਤੇ ਜਿਹੜੇ ਪੁਰਾਣੇ ਟਾਈਮ ਸੀ, ਉਹ ਸਕੂਲ ਕਾਲਜ ਦੇ ਜਿਹੜੇ ਟਾਈਮ ਸੀ, ਹਨਾ। ਉਸ ਟਾਈਮ ਟਿਕਟੋਕ ਜਾਂ ਫੋਨ ਦੇ ਬਾਲੇ ਸਿਆਪੇ ਨਹੀਂ ਸੀ ਹੁੰਦੇ, ਤਾਂ ਕਰਕੇ ਜਿਹੜੀ ਲਾਈਫ ਸੀ ਉਹ ਬੜੀ ਜਿਆਦਾ ਇੰਜੋਏ ਕਰਦੀ ਸੀ। ਸਕੂਲ ਟਾਈਮ ਸੀ ਚਾਹੇ ਉਹ ਕਾਲਜ ਟਾਈਮ ਸੀ, ਹਨਾ, ਜਾਂ ਫਿਰ ਕਾਲਜ ਤੋਂ ਭੱਜ ਕੇ ਪ੍ਰੋਕਸੀ ਮਾਰ ਕੇ ਆਉਂਦੀ ਸੀ, ਉਹ ਟਾਈਮ ਵੀ ਸਾਰੇ ਜਣਿਆਂ ਨੇ ਇੰਜੋਏ ਕੀਤਾ ਹੋਊ। ਸੋ ਲਓ ਫਿਰ ਗਾਣਾ ਉਹਨਾਂ ਦੀ ਪਸੰਦ ਦਾ ਚੱਲਦਾ ਸੀ, ਤੇ ਉਹ ਕਹਿੰਦੇ ਗਾਣੇ ਦੇ ਨਾਲ ਨਾਲ ਮੈਂ ਤੁਹਾਡੇ ਨਾਲ ਗੱਲ ਵੀ ਕਰਨੀ ਆ ਤੁਹਾਡੇ ਸਾਰਿਆਂ ਦੇ ਨਾਲ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੀ ਆ। ਸੋ ਕਰਦੇ ਆ ਸਵਾਗਤ। ਹਾਂਜੀ ਮੱਲੀ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਬੋਬੀ, ਤੁਸੀਂ ਗੱਲ ਕਰ ਗਏ ਕਾਲਜ ਤੋਂ ਭੱਜ ਕੇ ਜਾਂ ਸਕੂਲ ਤੋਂ ਭੱਜ ਕੇ, ਪ੍ਰੋਕਸੀ ਨੀ ਹੁੰਦੀ ਖੇਡ ਪਿੰਡ ਭੱਜ ਕੇ ਹੁੰਦੇ, ਸਕੂਲ ਜਾਂ ਕਾਲਜ ਤੋਂ ਕੰਨ ਟੱਪਣੀ ਹੁੰਦੀ ਆ।
ਮੈਨੂੰ ਫਿਰ ਬਾਹਲੀ ਪਤਾ ਨੀ ਨਾ, ਮੈਂ ਪ੍ਰੋਕਸੀ ਮਾਰੀ ਨੀ ਨਾ, ਲਾਈ ਨੀ ਸਕੂਲ ਦੇ ਵਿੱਚ, ਕਿਉਂਕਿ ਸਾਡਾ ਕਾਲਜ ਜਾਂ ਸਕੂਲ ਹੀ ਏਦਾਂ ਦਾ ਹੁੰਦਾ ਸੀਗਾ।
ਬਿਲਕੁਲ ਜੀ ਬਿਲਕੁਲ, ਕਿਉਂਕਿ ਬਸ ਜਿਹੜਾ ਬੰਦਾ ਪਟਿਆਲੇ ਪੜਿਆ ਉਹੀ ਦੱਸ ਸਕਦਾ ਨਾ।
ਹਾਂਜੀ ਹਾਂਜੀ, ਮੈਂ ਤਾਂ ਅੱਗੇ ਕਈ ਚਾਹੁੰਦੀ ਹਾਂ, ਤੁਹਾਨੂੰ ਪੁੱਛਿਆ ਵੀ ਸੀਗਾ ਕਿ ਗਵਾਂਢੀ ਹੋ ਕੇ ਕਿੱਥੇ ਲੁਕੇ ਫਿਰਦੇ ਹੋ, ਤੁਸੀਂ ਆਉਂਦੇ ਨੀ ਪ੍ਰੋਗਰਾਮ ਦੇ ਵਿੱਚ?
ਨਹੀਂ ਅਸੀਂ ਐਕਚੁਅਲੀ ਮੈਂ ਬੋਬੀ ਸੁਣਦੇ ਹੁੰਦਾ, ਮੈਂ ਥੋੜਾ ਜਿਹਾ ਰਿਕਾਰਡਡ ਪ੍ਰੋਗਰਾਮ ਸੁਣਦਾ, ਪੋਡਕਾਸਟ ਸੁਣਦੇ ਰਹੇ ਹਾਂ। ਥੋੜਾ ਤੁਹਾਨੂੰ ਪਤਾ ਜ਼ਿੰਦਗੀ ਦੇ ਰੁਝੇਵੇਂ ਬਹੁਤ ਹੋ ਜਾਂਦੇ ਨੇ, ਬਸ ਉਧਰ ਉਲਝੇ ਹੋਏ ਸੀਗੇ, ਤੇ ਬਟ ਤੁਹਾਡਾ ਸ਼ੋ ਆਲਵੇਜ਼ ਸੁਣਦੇ ਰਹੇ ਹਾਂ ਤੇ ਪੋਡਕਾਸਟ ਸੁਣ ਲੈਂਦੇ।
ਚਲੋ ਵਧੀਆ ਗੱਲ ਹੈ ਜੀ। ਸੋ ਆਪਾਂ ਨਾ, ਚਲੋ ਖੈਰ, ਤੁਸੀਂ ਸਾਨੂੰ ਪਤਾ ਵੀ ਲਾਈਫ ਦਾ ਐਕਸਪੀਰੀਅੰਸ ਬਹੁਤ ਆ, ਹਨਾ, ਤੇ ਤੁਸੀਂ ਸਾਨੂੰ ਦੱਸੋਗੇ ਵੀ, ਕਿਉਂਕਿ ਇਨਸਾਨ ਕਹਿੰਦੇ ਆ ਨਾ ਵੀ ਜੋ ਟਾਈਮ ਸਿਖਾਉਂਦਾ ਵਾ
ਉਹਦਾ ਵੀ ਐਕਸਪੀਰੀਅੰਸ ਨਹੀਂ ਗਾ। ਸੋ
ਨਹੀਂ, ਪਰ ਹੁਣ ਦੇਖੋ ਨਾ, ਇੱਕ ਥਾਂ ਤੋਂ ਨਹੀਂ, ਮੈਂ ਉਮਰ ਨੀ ਸੀ ਪੁੱਛੀ ਐਵੇਂ ਤੁਸੀਂ, ਹਨਾ। ਮੇਰੇ ਕਹਿਣ ਦਾ ਮਤਲਬ ਇਹ ਸੀ, ਪਹਿਲਾਂ ਇੰਡੀਆ ਤੋਂ ਇੱਥੇ ਆਏ, ਹਨਾ।
ਹਾਂਜੀ ਬਿਲਕੁਲ ਜੀ, ਹਾਂਜੀ
ਹਾਂਜੀ, ਪਹਿਲਾਂ ਇੰਡੀਆ ਤੋਂ ਇੱਥੇ ਆ ਕੇ ਸ਼ੁਰੂਆਤ ਕੀਤੀ ਇੱਥੇ, ਹਨਾ। ਚਲੋ ਆਂਢ ਗੁਆਂਢ ਬੱਸਦਾ ਵਾ, ਯਾਰ ਦੋਸਤ ਵੀ ਹੁੰਦੇ ਆ, ਬੰਦੇ ਦੀ ਪਹਿਚਾਣ ਬਣ ਜਾਂਦੀ ਆ, ਤੇ ਫਿਰ ਉਸ ਜਗ੍ਹਾ ਤੋਂ ਫਿਰ ਅਗਲੀ ਹੋਰ ਜਗ੍ਹਾ ਤੇ ਜਾਣਾ, ਤਾਂ ਫਿਰ ਥੋੜਾ ਜਿਹਾ ਹਾਰਡ ਤਾਂ ਹੁੰਦਾ ਹੀ ਆ ਨਾ। ਨਵੇਂ ਥਾਂ ਤੇ ਜਾਣਾ, ਨਵੇਂ ਲੋਕਾਂ ਨੂੰ ਮਿਲਣਾ, ਨਵੀਆਂ ਚੀਜ਼ਾਂ ਸਿੱਖਣੀਆਂ। ਹੁਣ ਜਿੱਦਾਂ ਮੈਂ ਤਾਂ ਬ੍ਰਿਸਬੇਨ ਦੇ ਵਿੱਚ ਇੱਥੇ ਕੀ ਘੁੰਮੀ ਜਾਂਦੀ ਹਾਂ, ਹੁਣ ਮੈਨੂੰ ਕੀ ਪਤਾ ਦੀਨ ਦੁਨੀਆਂ ਦਾ।
ਬਿਲਕੁਲ ਜੀ।
ਤੇ ਹਾਂਜੀ, ਅਸੀਂ ਨਾ ਗੱਲ ਕਰ ਰਹੇ ਸੀਗੇ ਅੱਜ ਵੀ ਟਿਕਟੋਕ ਬੰਦ ਹੋ ਗਿਆ, ਵੀ ਤੁਹਾਨੂੰ ਕਿੱਦਾਂ ਲੱਗਾ, ਵੀ ਕੋਈ ਘਾਟਾ ਤਾਂ ਨੀ ਪਿਆ ਟਿਕਟੋਕ ਬੰਦ ਹੋਣ ਦਾ?
ਨਹੀਂ ਮੈਨੂੰ ਤਾਂ ਨੀ ਘਾਟਾ ਪਿਆ ਜੀ, ਮਤਲਬ ਕੁਛ ਕ ਪੰਜਾਬ ਦੇ ਟੈਲੈਂਟਡ ਲੋਕਾਂ ਨੂੰ ਸ਼ਾਇਦ ਕੁਛ ਘਾਟਾ ਪੈ ਗਿਆ ਹੁਣ, ਤੇ ਮੈਨੂੰ ਥੋੜਾ ਜਿਹਾ ਘਾਟਾ ਪਿਆ, ਮਤਲਬ ਰਾਤ ਨੂੰ ਪੈਣ ਲੱਗਿਆ ਬੜਦੇ, 10 ਮਿੰਟ ਥੋੜਾ ਜਿਹਾ ਹੱਸ ਹੁਸ ਲੈਂਦਾ ਹੁੰਦਾ ਸੀਗਾ, ਉਹਦਾ ਸ਼ਾਇਦ ਘਾਟਾ ਜਿਹਾ ਪਿਆ, ਬਸ ਇੰਨਾ ਕੀ ਫਰਕ ਹੈ ਜੀ।
ਠੀਕ,
ਬਸ ਇੰਨਾ ਕੀ ਫਰਕ ਆ,
ਜਿਆਦਾ ਘਾਟਾ ਨੀ ਪਿਆ, ਇਹੀ ਸਾਰਿਆਂ ਤੋਂ ਵਧੀਆ ਗੱਲ ਤਾਂ ਇਹੀ ਆ। ਤੇ ਫਿਰ ਅੱਜ ਤੁਸੀਂ ਸਾਡੇ ਨਾਲ ਹੋਰ ਕਿਹੜੀ ਗੱਲ ਕਰਨਾ ਚਾਹੁੰਦੇ ਹੋ, ਕਿਉਂਕਿ ਮੈਂ ਤੁਹਾਡੀ ਉਸ ਦਿਨ ਫੋਨ ਕਾਲ ਸੁਣੀ ਸੀ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਸੀ, ਬੜੀਆਂ ਮੋਟੀਵੇਟਡ ਵੀ ਸੀ, ਤੇ ਇਸ ਲਈ ਕਹਿੰਦੇ ਹੁੰਦੇ ਆ ਨਾ ਕਿ ਇਨਸਾਨ ਸਿੱਖਦਾ ਨੀ, ਬਸ ਆਸ ਪਾਸ ਇੱਦਾਂ ਹੀ ਆ, ਕੁਛ ਲਾਈਫ ਦੇ ਤਜਰਬੇ ਸਿਖਾ ਦਿੰਦੇ ਆ, ਕੁਛ ਆਮ ਜੋ ਲਾਈਫ ਦੇ ਵਿੱਚ ਹੁੰਦਾ ਉਹਦੇ ਤੋਂ ਬਹੁਤ ਕੁਛ ਪਤਾ ਲੱਗ ਜਾਂਦਾ। ਸੋ ਅੱਜ ਤੁਸੀਂ ਸਾਨੂੰ ਕੀ ਦੱਸੋਗੇ?
ਬੋਬੀ ਨਹੀਂ, ਮੈਂ ਗੱਲਾਂ ਏਦਾਂ ਨੇ, ਉਹ ਇੱਕ ਟਾਈਮ ਹੁੰਦਾ ਹਨਾ, ਜਿਵੇਂ ਦੇਸ਼ ਦਾ ਸ਼ੋਅ ਹੁੰਦਾ ਉਹਦੇ ਯਾਦਾਂ ਹੁੰਦਾ, ਉਹ ਥੋੜਾ ਇਮੋਸ਼ਨਲੀ ਸ਼ੋਅ ਹੁੰਦਾ, ਤੇ ਉਦਣ ਮੈਂ ਵੀ ਥੋੜਾ ਜਿਹਾ ਕੁਛ ਇਮੋਸ਼ਨਲ ਸੀ, ਤੇ ਉਦਣ ਗੱਲ ਚੱਲਦੀ ਸਾਡੀ 2020 ਬਾਰੇ, ਹਨਾ, ਤੇ ਮੈਂ ਉਦਣ ਅਸੀਂ ਟੋਪਿਕ ਛੇੜ ਕੇ ਬੈਠੇ ਸੀ, ਮਤਲਬ 2020 ਸਾਲ ਏਦਾਂ ਦਾ ਚੜਿਆ, ਤੇ ਖਾਸ ਕਰ ਮੇਰੀ ਜ਼ਿੰਦਗੀ ਦੇ ਵਿੱਚ ਮਤਲਬ 2020 ਸਾਲ ਏਦਾਂ ਦਾ ਚੜਿਆ ਵੀ, ਮਤਲਬ ਇਹ ਜਿਹਾ 2020 ਵਰਗਾ ਸਾਲ ਮੈਂ ਸ਼ਾਇਦ ਮੇਰੀ ਜ਼ਿੰਦਗੀ ਚ ਕਦੇ ਚੜਿਆ ਨੀ ਗਾ, ਕਿਉਂਕਿ ਮੈਂ ਇਸ ਸਾਲ ਦੇ ਵਿੱਚ ਕੁਛ ਆਪਣੇ ਕਰੀਬੀ, ਆਪਣੇ ਨੇੜੇ ਰਹਿਣ ਵਾਲੇ ਕੁਛ ਦੋਸਤ, ਕਰੀਬੀ ਸੱਜਣ, ਹਨਾ, ਉਹ ਬਸ ਛੱਡ ਕੇ ਚਲੇ ਗਏ ਨੇ, ਹਨਾ, ਤੇ ਉਹ ਬਸ ਉਹ ਇੱਕ ਵੱਖਰੀ ਸ਼ੋਅ ਸੀਗਾ, ਹਨਾ, ਉਹ ਕੁਛ ਇਮੋਸ਼ਨ ਭਰਿਆ ਸ਼ੋਅ ਹੁੰਦਾ ਬਿਲਕੁਲ, ਤੇ ਤੁਹਾਡਾ ਸ਼ੋਅ ਅਸੀਂ ਬਹੁਤ ਇੰਜੋਏ ਕਰਦੇ ਹਾਂ, ਤੇ
ਹਾਂਜੀ ਤੇ ਬਾਕੀ 2020 ਤਾਂ ਮੇ ਬੀ ਮੈਂ ਤਾਂ ਇਹੀ ਕਹੂੰ ਕਿ ਸਾਰੀ ਦੁਨੀਆਂ ਲਈ ਬਹੁਤ ਭਾਰੀ ਆ ਤੇ ਇਹ ਛੇਤੀ ਤੋਂ ਛੇਤੀ ਖਤਮ ਹੀ ਹੋ ਜੇ ਇਹੀ ਆਪਾਂ ਤਾਂ ਕਹਿੰਦੇ ਆ ਕਿ ਸੁੱਖ ਸ਼ਾਂਤੀ ਨਾਲ ਜਿਹੜੇ ਹਜੇ ਵੀ ਟਾਈਮ ਲੰਘਿਆ ਵਾ ਕਿਉਂਕਿ ਸਾਰੀ ਦੁਨੀਆਂ ਤੇ ਹੀ ਭਾਰੂ ਇਸ ਵਾਇਰਸ ਨੇ ਤਾਂ ਪਤਾ ਨੀ ਕਿੰਨੇ ਘਰ ਖਾਲੀ ਕਰਤੇ ਆ ਖੈਰ ਚਲੋ ਆਪਾਂ ਬਾਲੀਆਂ ਇਮੋਸ਼ਨਲ ਗੱਲਾਂ ਨਹੀਂ ਕਰਦੇ ਕਿਉਂਕਿ ਆਪਾਂ ਥੋੜਾ ਜਿਹਾ
ਚੇਂਜ ਕਰ ਲੈਂਦੇ ਹਾਂ ਗੱਲ ਕੱਲੇ ਵਾਇਰਸ ਦੀ ਨਹੀਂ ਨਾ ਗੱਲ ਕੱਲੇ ਵਾਇਰਸ ਦੀ ਮਤਲਬ ਕੱਲੇ ਵਾਇਰਸ ਦੀ ਨੀ ਕਰੋਨਾ ਵਾਇਰਸ ਜਾਂ ਕੋਵਿਡ ਦੀ ਨੀ ਹਨਾ ਮਤਲਬ ਹੁਣ ਵੀ ਕਈ ਵਾਰੀ ਸੁਣਨਾ ਹਨਾ ਮੈਂ ਇੱਥੇ ਮਤਲਬ ਮੈਂ ਮਹਿਸੂਸ ਕੀਤਾ ਹਨਾ ਤੇ ਮਤਲਬ ਕਈ ਵਾਰੀ ਸੋਈ ਦਾ ਰਾਤ ਨੂੰ ਉੱਠ ਕੇ ਹਨਾ ਰਾਤ ਨੂੰ ਸੋਈ ਦਾ ਤੇ ਸਵੇਰੇ ਜਦੋਂ ਉੱਠੀ ਦਾ ਉੱਠ ਕੇ ਨਾ ਕਈ ਵਾਰੀ ਨਾ ਤੁਸੀਂ ਬਿਲੀਵ ਨੀ ਕਰਨਾ ਕਿ ਮੂੰਹ ਤੋਂ ਨਾ ਰਜਾਈ ਚੱਕਣ ਨੂੰ ਗੱਲ ਨੀ ਕਰਦਾ ਹਨਾ ਕੁਛ ਮਤਲਬ ਪਤਾ ਐ ਲੱਗਦਾ ਵੀ ਮਤਲਬ ਕੋਈ ਇਹੋ ਜਿਹੀ ਖਬਰ ਨਾ ਸਾਹਮਣੇ ਖੜੀ ਹੋਵੇ ਈਵਨ ਅਸੀਂ ਉਦਣ ਦੀ ਸ਼ੋ ਕੀਤਾ ਸੀਗਾ ਤੇ ਮੇਰੇ ਸਭ ਤੋਂ ਕਰੀਬੀ ਮੇਰੇ ਚਾਚਾ ਜੀ ਉਹ ਸ਼ੋ ਤੋਂ ਬਾਅਦ ਹਨਾ ਮੈਂ ਉਹ ਮੇਰੇ ਚਾਚਾ ਜੀ ਸ਼ੋ ਸੁਣ ਰਹੇ ਸੀਗੇ ਉਹ ਹਨਾ ਤੇ ਉਹ ਮਤਲਬ ਕਿਉਂਕਿ ਇੰਡੀਆ ਹੁੰਦੇ ਆ ਰਿਕਾਰਡਡ ਸੁਣਦੇ ਆ ਤੇ ਉਸ ਤੋਂ ਬਾਅਦ ਤਿੰਨ ਦਿਨ ਬਾਅਦ ਇੱਥੇ ਫੋਨ ਆਇਆ ਹਨਾ ਵੀ ਚਾਚਾ ਜੀ ਐਕਸਪਾਇਰ ਹੋ ਗਏ ਹਨ ਮਤਲਬ ਕਈ ਵਾਰੀ ਨਾ ਜ਼ਿੰਦਗੀ ਦੇ ਵਿਚ ਇਹੋ ਜਿਹਾ ਮਤਲਬ ਟਾਈਮ ਹੁੰਦਾ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿਚ ਕੋਈ ਇੱਕ ਟਾਈਮ ਹੁੰਦਾ ਇੱਕ ਸਾਲ ਹੁੰਦਾ ਹਨਾ
ਹਾਂਜੀ
ਤੇ ਮੈਂ ਤਾਂ ਆਪ ਚਾਹੁੰਦਾ ਜੀ ਬਸ ਵੀ 2020 ਬਸ ਵੀ ਜਲਦੀ ਕਿਤੇ ਮਤਲਬ ਜਿਵੇਂ ਮੈਂ ਪਿਆ ਰਾਤ ਨੂੰ ਰਜਾਈ ਲੈ ਕੇ ਸਵੇਰੇ ਚੱਕਾਂ ਤੇ 2020 ਮਤਲਬ 2021 ਆ ਜਾਵੇ ਜੀ
ਹਾਂਜੀ ਸੋ ਬਿਲਕੁਲ ਵਾਕਈ ਜੀ ਇਹ ਟਾਈਮ ਤਾਂ ਬਹੁਤ ਕੁਛ ਲੈ ਕੇ ਗਿਆ ਵਾ ਇਹ ਜਿਹੜਾ ਸਾਲ ਆ ਤੇ ਚਲੋ ਖੈਰ ਮੈਂ ਬਾਲਾ ਕੁਛ ਨੀ ਕਹੂੰਗੀ
ਇੱਕ ਮੇਰੀ ਪਸੰਦ ਦਾ ਇੱਕ ਸੌਂਗ ਸੁਣਾ ਦਿਓ ਜੀ ਜ਼ਰੂਰ
ਹਾਂਜੀ ਜ਼ਰੂਰ
ਹਾਂਜੀ ਜਿਹੜਾ ਸਰਬਜੀਤ ਭਾਜੀ
ਕਹਿੰਦੇ ਹਾਂਜੀ ਕਿਹੜਾ ਗੀਤ ਹਾਂਜੀ ਠੀਕ ਆ ਜ਼ਰੂਰ
ਹਾਂਜੀ ਇਹ ਪਲੇ ਕਰ ਦਿਓ ਪਲੀਜ਼ ਥੈਂਕ ਯੂ ਸੋ ਮਚ ਜੀ ਥੈਂਕਸ ਕਾਲ ਦੇਣ
ਚਲੋ ਠੀਕ ਆ ਸ਼ੁਕਰੀਆ ਮਰਲੀ ਸਾਹਿਬ ਸੋ ਲਓ ਜੀ ਆਸ਼ ਮੱਲੀ ਜਿਨ੍ਹਾਂ ਨੇ ਸਾਡੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਦੱਸਿਆ ਕਿ ਉਹ ਕਿਹੜੇ ਰਜੀਮਿਆਂ ਦੇ ਵਿੱਚ ਬਿਜ਼ੀ ਸੀ ਤੇ ਕੁਛ ਆਪਣਿਆਂ ਤੋਂ ਦੂਰ ਹੋਏ ਸੋ ਬਾਕੀ ਜੀ ਆਪਣਿਆਂ ਤੋਂ ਦੂਰ ਹੋਣਾ ਤਾਂ ਜ਼ਿਆਦਾ ਹੀ ਦੁੱਖ ਦੀ ਗੱਲ ਹੁੰਦੀ ਉਹਨੂੰ ਕੋਈ ਹੋਰ ਨਹੀਂ ਸਮਝ ਸਕਦਾ ਕਿਉਂਕਿ ਜਿਸ ਤਨ ਲੱਗੀਆਂ ਸੋ ਤਨ ਜਾਣੇ ਕੋਈ ਨਾ ਜਾਣੇ ਪੀੜ ਪਰ ਆਈ ਸੋ ਉਹ ਇਨਸਾਨ ਉਹੀ ਸਮਝ ਸਕਦਾ ਕਿ ਉਸ ਇਨਸਾਨ ਨਾਲ ਕਿੰਨਾ ਇਮੋਸ਼ਨਲੀ ਟੱਚ ਹੁੰਦਾ ਤੇ ਉਹਦੇ ਹੋਣ ਜਾਂ ਨਾ ਹੋਣ ਨਾਲ ਉਹਨੂੰ ਕਿਹੜਾ ਘਾਟਾ ਪੈਂਦਾ ਵਾ ਤੇ ਇਹ ਘਾਟੇ ਹੁੰਦੇ ਨਾ ਪੂਰੇ ਹੋਣ ਵਾਲੇ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਮੇਰੇ ਮੰਮੀ ਹੋਣੀ ਇੱਥੇ ਆ ਹਾਲਾਂਕਿ ਹੈ ਮੇਰੇ ਭਰਾ ਇੰਡੀਆ ਦੇ ਵਿੱਚ ਤੇ ਜੇ ਉਹਨਾਂ ਦੇ ਨਾਲ ਜ਼ਿਆਦਾ ਗੱਲ ਕਰਦੇ ਤਾਂ ਮੈਨੂੰ ਜੈਲਸੀ ਹੋ ਜਾਂਦੀ ਆ ਮੈਨੂੰ ਏਦਾਂ ਹੋਣ ਲੱਗ ਜਾਂਦਾ ਨਹੀਂ ਮੇਰੀ ਮੰਮੀ ਡੈਡੀ ਆ ਮੈਂ ਨੀ ਦੇਣੀ ਕਿਸੇ ਨੂੰ ਵੀ ਉਹਨਾਂ ਨਾਲ ਕਾਹਤੋਂ ਜ਼ਿਆਦਾ ਟਾਈਮ ਗੱਲ ਕਰਦੇ ਆ ਸੋ ਇਹ ਹੋ ਜਾਂਦਾ ਵਾ ਤੇ ਹੁਣ ਉਹ ਜਿੱਦਾਂ ਜਿੱਦਾਂ ਉਹਨਾਂ ਦੇ ਜਾਣ ਦਾ ਟਾਈਮ ਨੇੜੇ ਆ ਰਿਹਾ ਵਾ ਤਾਂ ਮੈਨੂੰ ਹੁਣੇ ਤੋਂ ਹੀ ਮੇਰੇ ਮਨ ਨੂੰ ਕੁਛ ਹੋਣ ਲੱਗ ਜਾਂਦਾ ਵਾ ਵੀ ਨਹੀਂ ਮੈਂ ਜਾਣ ਨੀ ਦੇਣਗੇ ਪਰ ਮੇਰੇ ਮੰਮੀ ਫਿਰ ਮੈਨੂੰ ਕਹਿ ਦਿੰਦੇ ਨਹੀਂ ਪੁੱਤ ਕੋਈ ਨਾ ਸੀ ਫੇਰ ਆ ਜਾਂਗੇ ਵੀ ਤੂੰ ਏਦਾਂ ਨਾ ਕਰਿਆ ਕਰ ਵੀ ਕੁਛ ਨੀ ਹੁੰਦਾ ਗਾ ਵੀ ਸਾਡਾ ਵੀ ਕਿਹੜਾ ਉੱਥੇ ਜਾ ਕੇ ਜੀ ਲੱਗਣਾ ਵਾ ਪਰ ਹੁੰਦਾ ਵਾ ਖੈਰ ਅਸੀਂ ਉਸ ਚੀਜ਼ ਨੂੰ ਸਮਝ ਸਕਦੇ ਹਾਂ ਕਈ ਵਾਰੀ ਆਪਾਂ ਬਿਆਨ ਨਹੀਂ ਕਰ ਸਕਦੇ ਉਹ ਖਿੱਚ ਕਈ ਵਾਰੀ ਕੋਈ ਏਦਾਂ ਦਾ ਇਮੋਸ਼ਨਲ ਜਦੋਂ ਅਸੀਂ ਸੌਂਗ ਸੁਣ ਲੈਂਦੇ ਹਾਂ ਤਾਂ ਉਹਦੀ ਵਰਡਿੰਗ ਉਹ ਸਾਰਾ ਕੁਛ ਕਿੱਦਾਂ ਮਨ ਨੂੰ ਖਿੱਚਦਾ ਵਾ ਆਪਣੇ ਵੱਲ ਇਸਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੈ ਨਾ ਤੇ ਖੈਰ ਚਲੋ ਆਸ਼ ਮੱਲੀ ਜੀ ਦੀ ਫਰਮਾਇਸ਼ ਤੇ ਇੱਕ ਆਪਾਂ ਗੀਤ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ
ਇਹ ਗੀਤ ਉਹਨਾਂ ਸਾਰਿਆਂ ਨੂੰ ਡੈਡੀਕੇਟ ਹੈ ਜਿਹਨੂੰ ਜਿਹਨੂੰ ਆਪਣੇ ਪੁਰਾਣੇ ਦੋਸਤ ਸਕੂਲਾਂ ਤੋਂ ਕਾਲਜਾਂ ਤੋਂ ਯੂਨੀਵਰਸਿਟੀਆਂ ਤੋਂ ਪਿੰਡਾਂ ਤੋਂ ਲੈ ਕੇ ਵਿਛੜੇ ਹੋਏ ਕੋਈ ਬਾਹਰ ਚੱਲ ਗਿਆ ਕੋਈ ਨੌਕਰੀ ਲਈ ਕਿਤੇ ਚੱਲ ਗਿਆ ਕੋਈ ਵਿਆਹਿਆ ਗਿਆ ਫੇਸਬੁੱਕ ਦੇ ਰਾਹੀਂ ਫਿਰ ਤੋਂ ਦੁਬਾਰਾ ਮਿਲਿਆ ਉਹ ਤਾਂ ਇਹ ਗਾਣੇ ਨੂੰ ਜ਼ਰੂਰ ਸ਼ੇਅਰ ਕਰਿਓ ਚਿਹਰਾ ਪਿੱਛੋਂ ਮਿਲੇ ਸਾਰੇ ਫੁੱਲਾਂ ਵਾਂਗੂ ਖਿਲੇ ਸਾਰੇ ਪੰਜਾਂ ਜਦੋਂ ਜੱਫੀਆਂ ਤਾਂ ਦੂਰ ਹੋ ਗਏ ਗਿਲੇ ਸਾਰੇ ਜਿੱਥੇ ਪਹਿਲੀ ਵਾਰੀ ਪੀਤੀ ਉਸੇ ਠੇਕੇ ਉੱਤੇ ਡੱਟ ਬੋਤਲਾਂ ਦੇ ਮਿਲਦੇ ਆ ਸਾਰ ਤੋੜਦੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਵਿਛੜੇ 97 ਦੇ ਯਾਰ ਮੋੜਤੇ
ਪਤਲਾ ਜਿਹਾ ਹੁੰਦਾ ਸੀਗਾ ਮੋਟਾ ਹੋ ਗਿਆ ਸੰਧੂ ਦੇ ਵੀ ਚਿੱਟੇ ਸਾਰੇ ਵਾਲ ਹੋ ਗਏ ਸਾਰੇ ਕਹਿੰਦੇ ਤੈਨੂੰ ਫਿਕਰ ਕਾਸਦਾ ਆਖਦਾ ਕਬੀਲਦਾਰੀ ਨਾ ਪੈਗ ਪੀ ਗਏ ਕਈ ਰਕਾਲ ਤੋੜਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਪਿਛੜੇ ਪੁਰਾਣੇ ਮੇਰੇ ਯਾਰ ਮੋੜਤੇ ਯਾਰ ਮੋੜਤੇ ਚੈਲ ਨਾਲੇ ਰਾਏ ਦੀਆਂ ਗੱਪਾਂ ਸੁਣੀਆਂ ਪਹਿਲਾਂ ਨਾਲੋਂ ਹੋਰ ਸਾਲੇ ਗੱਪੀ ਹੋ ਗਏ ਗੱਪਾਂ ਨਾਲ ਲੱਭ ਲੀਆਂ ਬਾਹਰ ਵਾਲੀਆਂ ਯਾਰ ਲੈ ਲਈ ਦੋਵੇਂ ਲੱਕੀ ਹੋ ਗਏ ਸ਼ਰਮਾ ਕੰਜਰੀ ਉਨਾਈ ਲੁੱਚਾ ਅੱਜ ਵੀ ਪੈਸੇ ਨੀ ਸੀ ਦਿੰਦਾ ਜੋਦਾਰ ਮੋੜ ਕੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਕਾਲਜ ਦੇ ਵਿਛੜੇ ਹੋ ਯਾਰ ਮੋੜ ਤੇ ਗੇ ਮਸ਼ੂਕਾਂ ਦੀਆਂ ਗੱਲਾਂ ਛੇੜ ਕੇ ਇੱਕ ਦੋ ਨੇ ਕਰ ਲਈਆਂ ਅੱਖਾਂ ਗਿੱਲੀਆਂ ਕਹਿੰਦੇ ਕਈ ਵਾਰੀ ਆਨਲਾਈਨ ਮਿਲੀਆਂ ਪਰ ਹੁਣ ਮਿਲੀਆਂ ਵੀ ਕੀ ਮਿਲੀਆਂ ਹੁਣ ਤਾਂ ਸਹੇਲੀਆਂ ਹੀ ਕਰ ਵਾਲੀਆਂ ਸਾਕ ਜਿਨ੍ਹਾਂ ਨਾਲ ਲੈ ਕੇ ਲਾਵਾਂ ਚਾਰ ਜੋੜ ਤੇ ਵਿਛੜੇ ਹੋ ਯਾਰ ਮੋੜ ਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਵਿਛੜੇ ਸਤਨ ਮੇਰੇ ਯਾਰ ਮੋੜ ਤੇ ਟੈਪੀ ਵਾਲਾ ਬਿੱਲਾ ਕਲਾਕਾਰ ਹੋ ਗਿਆ ਸਾਡੇ ਲਈ ਤਾਂ ਮਾਣ ਹੈ ਸਾਡਾ ਯਾਰ ਹੋ ਗਿਆ ਮਿਲਿਆ ਸੀ ਸਾਨੂੰ ਤਾਂ ਮਿੱਤਰ ਬਣ ਕੇ ਮੰਨਿਆ ਕੇ ਲੋਕਾਂ ਲਈ ਸਟਾਰ ਹੋ ਗਿਆ ਸ਼ੇਰੋ ਵਾਲਾ ਮੱਟ ਲਿਖੇ ਗੀਤਾਂ ਵਿੱਚ ਸੱਚ ਰੱਬ ਨੇ ਮਿਲਾ ਤਾ ਗੀਤਕਾਰ ਮੋੜ ਕੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਪਿਛੜੇ ਪੁਰਾਣੇ ਮੇਰੇ ਯਾਰ ਮੋੜ ਤੇ ਧੰਨਵਾਦ ਕਰਦਾ ਮੈਂ ਫੇਸਬੁੱਕ ਦਾ ਜੀ ਨੇ ਪਿਛੜੇ ਸਤਨ ਮੇਰੇ ਯਾਰ ਮੋੜ ਤੇ ਯਾਰ ਮੋੜ ਤੇ ਯਾਰ ਮੋੜ ਤੇ
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9870809001 ਵੈਬਸਾਈਟ ਵਿਜ਼ਿਟ ਕਰੋ kulanhospital.com
ਮੈਂ ਪ੍ਰਭਜੀਤ ਕੌਰ ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ ਗੁਰਬਾਣੀ ਦੇ ਸਹਿਜ ਪਾਠ ਜੀ ਹਾਂ ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ ਸਹਿਜ ਮਿਲਾ ਮਿਲਿਆ ਪਰਵਾਨ ਨਾ ਤਿਸ ਮਰਨ ਨਾ ਆਵਣ ਜਾਣ
ਲਓ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਤੁਹਾਡੀ ਹੋਸਟ ਬੋਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਪਾਜੀ ਸਾਡੇ ਵੱਲੋਂ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ 9:12 ਹੋ ਚੁੱਕੇ ਆ ਜਿਵੇਂ ਕਿ ਤੁਸੀਂ ਹੁਣੇ ਹੁਣੇ ਇੱਕ ਐਡਵਰਟਾਈਜ਼ਮੈਂਟ ਸੁਣੀ ਆ ਹਰਮਨ ਰੇਡੀਓ ਤੇ ਸੋ ਬਹੁਤ ਹੀ ਸੋਹਣਾ ਉਪਰਾਲਾ ਕਰ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸੋ ਸਹਿਜ ਪਾਠ ਜਿਹਦੀ ਲੜੀ ਸਟਾਰਟ ਕਰ ਰਹੇ ਨੇ 1 ਅਗਸਤ ਤੋਂ 7 ਵਜੇ ਸਟਾਰਟ ਹੋਇਆ ਕਰੂਗੀ ਤੇ ਬੜਾ ਵਧੀਆ ਜੀ ਕਿਉਂਕਿ ਸੁਬਹ ਸੁਬਹਾ ਜਿਹੜੇ ਵੀ ਕੰਮ ਸਟਾਰਟ ਕਰਦੇ ਆ ਤੇ ਹਰਮਨ ਰੇਡੀਓ ਸੁਣਦੇ ਆ ਕਿਉਂਕਿ ਸੁਬਹਾ ਸੁਬਹਾ ਜੇ ਚੰਗਾ ਸੁਣਨ ਨੂੰ ਮਿਲੇ ਤਾਂ ਸਾਰਾ ਦਿਨ ਨਾ ਫਿਰ ਬੰਦੇ ਦੇ ਵਿੱਚ ਇਨਸਾਨ ਦੇ ਵਿੱਚ ਉਦਾਂ ਦੀ ਫੀਲਿੰਗ ਉਦਾਂ ਦੀ ਐਨਰਜੀ ਰਹਿੰਦੀ ਆ ਮਤਲਬ ਕਿ ਵਧੀਆ ਦਿਨ ਨਿਕਲਦਾ ਵਾ ਸੋ ਸੋਹਣਾ ਉਪਰਾਲਾ ਵਾ ਜੀ ਰਲ ਮਿਲ ਕੇ 2 ਹੰਗਾਰਾ ਤੇ ਤਾਂ ਜੋ ਹਰਮਨ ਰੇਡੀਓ ਤੇ ਹੋਰ ਵੀ ਸੋਹਣੇ ਸੋਹਣੇ ਪ੍ਰੋਗਰਾਮ ਤੇ ਵਧੀਆ ਵਧੀਆ ਤੁਹਾਡੇ ਫੀਡਬੈਕ ਦੇ ਨਾਲ ਹੋਰ ਵੀ ਬਹੁਤ ਸੋਹਣੇ ਪ੍ਰੋਗਰਾਮ ਸ਼ੁਰੂ ਕਰ ਸਕੀਏ ਸੋ ਲਓ ਜੀ ਫਿਰ ਹੁਣ ਆਪਾਂ ਤੁਹਾਨੂੰ ਪੁੱਛਿਆ ਸੀ ਕਿ ਚੁੜੇਲ ਬੂਟੀ ਕੀ ਹੁੰਦੀ ਆ ਤੇ ਟਿਕਟੋਕ ਦਾ ਤਾਂ ਮੈਨੂੰ ਹੁਣ ਪਤਾ ਲੱਗ ਗਿਆ ਵੀ ਨਹੀਂ ਜਵਾਬ ਕਿਸੇ ਨੇ ਦਿੱਤਾ ਤਾਂ ਅਫਸੋਸ ਤਾਂ ਹੋਇਆ ਹੀ ਆ ਮੰਨੋ ਚਾਹੇ ਨਾ ਮੰਨੋ ਹਨਾ ਤੇ ਹੁਣ ਕਹਿੰਦੇ ਹੁੰਦੇ ਆ ਕਿ ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ ਦੁੱਖ ਕਈਆਂ ਨੂੰ ਦੁੱਖ ਲੁਕਾਉਣ ਦੀ ਆਦਤ ਹੁੰਦੀ ਆ ਸੋ ਮੈਂ ਸਮਝ ਸਕਦੀ ਹਾਂ ਜੀ ਤੁਸੀਂ ਸਾਰੇ ਦੁੱਖ ਲੁਕਾਉਂਦੇ ਹੋ ਅੰਦਰੋਂ ਤਾਂ ਦਿਲ ਟੁੱਟ ਹੀ ਗਿਆ ਹਨਾ ਚੱਲ ਕੋਈ ਗੱਲ ਨੀ ਮੈਂ ਤੁਹਾਡੇ ਸਾਰਿਆਂ ਲਈ ਨਾ ਜਾਣ ਤੋਂ ਪਹਿਲਾਂ ਇੱਕ ਗਾਣਾ ਡੈਡੀਕੇਟ ਕਰਕੇ ਜਾਊਂਗੀ ਤੇ ਕਿਉਂਕਿ ਹੁਣ ਟਿਕਟੋਕ ਬੰਦ ਹੋਇਆ ਦਿਲ ਟੁੱਟਾ ਵਾ ਹੁਣ ਤਕਲੀਫ ਤਾਂ ਹੁੰਦੀ ਆ ਹੁਣ ਜਿਹੜਾ ਦੁੱਖ ਆ ਉਹ ਕਿਸੇ ਨਾ ਕਿਸੇ ਤਰੀਕੇ ਤਾਂ ਬੰਦੇ ਨੇ ਬਾਹਰ ਕੱਢਣਾ ਹੀ ਹੁੰਦਾ ਤੁਸੀਂ ਨਹੀਂ ਦੱਸ ਸਕਦੇ ਹਨਾ ਤੇ ਚਲੋ ਖੈਰ ਪਰ ਮੈਂ ਸਮਝਦੀ ਹਾਂ ਤੇ ਆਪਾਂ ਤੁਹਾਨੂੰ ਗਾਣਾ ਜ਼ਰੂਰ ਸੁਣਾ ਕੇ ਜਾਵਾਂਗੇ ਤੇ ਲਓ ਫਿਰ ਇੱਕ ਆਪਾਂ ਤੁਹਾਨੂੰ ਗੱਲ ਉਹ ਤੰਦੂਰੀ ਵਾਲੀ ਪੁੱਛੀ ਸੀ ਜਿਸ ਦਾ ਜਵਾਬ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਭੇਜਤਾ ਮੈਨੂੰ ਲੱਗਦਾ ਬਾਲੀ ਇਹਨਾਂ ਨਾਲ ਤਾਂ ਐਕਸਪੀਰੀਅੰਸ ਹੋਇਆ ਲੱਗਦਾ ਵਾ ਜਿਹੜਾ ਹਨਾ ਇੱਦਾਂ ਮਿੰਟੋ ਮਿੰਟ ਹੀ ਲਿਖ ਕੇ ਭੇਜਤਾ ਚਲੋ ਖੈਰ ਆਪਾਂ ਦੇਖਦੇ ਹਾਂ ਜੀ ਹੋਰ ਕਿਹਦਾ ਕਿਹਦਾ ਐਕਸਪੀਰੀਅੰਸ ਆ ਹਨਾ ਆਪੇ ਤੁਸੀਂ ਕਹਿੰਦੇ ਹੋਵੋਗੇ ਪਹਿਲੇ ਕਹਿ ਦਿੰਦੀ ਆ ਹਨਾ ਜਵਾਬ ਭੇਜਣਾ ਹੋਵੇ ਤਾਂ ਬੰਦਾ ਤਾਂ ਵੀ ਨੀ ਭੇਜਦਾ ਐਵੇਂ ਕਰਦੀ ਹੁੰਦੀ ਆ ਮਜ਼ਾਕ ਕਰਦੀ ਹੁੰਦੀ ਆ ਮੈਂ ਤਾਂ ਤੇ ਨਾਲ ਹੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਕੁੜੀਏ ਜਦੋਂ ਮੋਬਾਈਲ ਤਾਂ ਕਿ ਦੂਸਰੇ ਫੋਨ ਵੀ ਬਹੁਤ ਘੱਟ ਹੋਇਆ ਕਰਦੇ ਸੀ ਉਦੋਂ ਸਾਡੇ ਕੋਲ ਨਾ ਕਲੀਨਿਕ ਦੇ ਨਾਲ ਐਸਟੀਡੀ ਪੀਸੀਓ ਵੀ ਲੱਗਾ ਹੁੰਦਾ ਸੀ ਨੇੜਲੇ ਪਿੰਡ ਦਾ ਇੱਕ ਬਜ਼ੁਰਗ ਹਰ ਵੀਰਵਾਰ ਨੂੰ ਕਹਿੰਦੇ ਦੁਬਈ ਵਿੱਚ ਕੰਮ ਕਰਨ ਵਾਲੇ ਆਪਣੇ ਮੁੰਡੇ ਦਾ ਫੋਨ ਸੁਣਨ ਆਇਆ ਕਰਦਾ ਸੀ ਤੇ ਇੱਕ ਵਾਰੀ ਕੀ ਹੁੰਦਾ ਕਿ ਵੀਰਵਾਰ ਨੂੰ ਕਹਿੰਦੇ ਮੈਨੂੰ ਅਚਾਨਕ ਕੰਮ ਕਰਕੇ ਨਾ ਦੁਕਾਨ ਬੰਦ ਕਰਕੇ ਕਿਤੇ ਜਾਣਾ ਪੈ ਗਿਆ ਤੇ ਬੇਚਾਰਾ ਬਜ਼ੁਰਗ ਤੇ ਬਾਹਰ ਬੈਂਚ ਤੇ ਬੈਠਾ ਉਡੀਕਦਾ ਰਿਹਾ ਤੇ ਜਦੋਂ ਕਿਤੇ ਫੋਨ ਦੇ ਬਿੱਲ ਅਚਾਨਕ ਅੰਦਰੋਂ ਖੜਕੀ ਨਾ ਸ਼ਟਰ ਚੋਂ ਤਾਂ ਬਜ਼ੁਰਗ ਸੀ ਜਿਹੜਾ ਸ਼ਟਰ ਦੇ ਥੱਲਿਓਂ ਹੀ ਗੋਡਿਆਂ ਭਾਰ ਹੋ ਕੇ ਉੱਚੀ ਉੱਚੀ ਕਹਿਣ ਲੱਗਾ ਪੁੱਤ ਅੱਜ ਡਾਕਟਰ ਹੋਈ ਇੱਥੇ ਨਹੀਂ, ਮੈਂ ਅਗਲੇ ਹਫ਼ਤੇ ਗੱਲ ਕਰੂੰਗਾ। ਸੋ ਦੇਖੋ ਹੈ ਨਾ ਕਿੰਨੀ ਸੋਹਣੀ ਤੇ ਕਿੰਨੀ ਹਾਰਟ ਟੱਚਿੰਗ ਆ ਕਿ ਉਸ ਇਨਸਾਨ ਨੂੰ ਉਹਦਾ ਭੋਲਾਪਨ ਵੀ ਸੀ ਕਿ ਉਹਨੂੰ ਇਹ ਨਹੀਂ ਸੀ ਪਤਾ ਕਿ ਜਿੰਨਾ ਚਿਰ ਰਿਸੀਵਰ ਨਹੀਂ ਚੱਕਦੇ, ਪਰ ਦੂਸਰੀ ਗੱਲੋਂ ਪੁੱਤ ਦਾ ਪਿਆਰ ਵੀ ਸੀ ਤੇ ਉਹਨੂੰ ਇਹ ਸੀ ਕਿ ਮੇਰੇ ਪੁੱਤ ਦਾ ਫੋਨ ਆਉਣਾ ਵਾ ਤੇ ਉਹਨਾਂ ਟਾਈਮ ਬੈਠ ਕੇ ਤੇ ਉਸਦੀ ਉਡੀਕ ਕਰਦਾ। ਸੋ ਸ਼ੁਕਰੀਆ, ਮਿਹਰਬਾਨੀ ਜੀ, ਬਹੁਤ ਸੋਹਣੀ ਗੱਲ ਆ ਤੇ ਬਹੁਤ ਵੱਡਾ ਮੈਸੇਜ ਵੀ ਹੈ ਇਸ ਦੇ ਵਿੱਚ ਕਿ ਮਾਂ ਬਾਪ ਦਾ ਜਿਹੜਾ ਪਿਆਰ ਹੈ ਨਾ ਉਹਨੂੰ ਕੋਈ ਨਹੀਂ ਸਮਝ ਸਕਦਾ। ਮਾਂ ਤਾਂ ਫਿਰ ਵੀ ਦਿਖਾ ਦਿੰਦੀ ਆ, ਪਰ ਜਿਹੜਾ ਬਾਪੂ ਆ ਨਾ ਉਹਦਾ ਪਿਆਰ ਉਹਦੇ ਦਿਲ ਦੇ ਵਿੱਚ ਹੀ ਹੁੰਦਾ ਵਾ। ਤੇ ਬਾਪੂ ਬੇਬੇ ਦੀ ਗੱਲ ਚੱਲਦੀ ਆ। ਵੈਸੇ ਸਰਬਜੀਤ ਭਾਜੀ ਨੂੰ ਤਾਂ ਮੈਂ ਦੱਸ ਚੁੱਕਿਆ, ਮੇਰੀ ਮੰਮੀ ਹੁਣਾਂ ਨੇ ਪਿਛਲੇ ਨਾ ਹਫ਼ਤੇ ਛੱਲੀਆਂ ਭੁੰਨੀਆਂ ਪ੍ਰੋਗਰਾਮ ਤੋਂ ਬਾਅਦ ਚ। ਮੈਂ ਥੋੜਾ ਸਿਰ ਜਿਹਾ ਦੁਖਦਾ ਸੀ ਤੇ ਮੈਂ ਇੱਥੇ ਬੈਠੀ ਰਹੀ ਤੇ ਥੋੜੇ ਟਾਈਮ ਮੇਰੇ ਡੈਡੀ ਆਏ, ਛੱਲੀ ਭੁੰਨੀ ਹੋਈ ਤੇ ਹੱਥ ਦੇ ਵਿੱਚ ਆਏ ਤੇ ਮੈਨੂੰ ਕਹਿੰਦੇ ਪੁੱਤ, ਕਹਿੰਦੇ ਛੱਲੀ ਖਾਣੀ ਆ ਬਾਵੇ। ਮੇਰੇ ਡੈਡੀ ਮੈਨੂੰ ਬਾਵੇ ਕਹਿੰਦੇ ਆ ਹਨਾ, ਤੇ ਬਾਵੇ ਛੱਲੀ ਖਾਣੀ ਆ। ਤੇ ਮੈਂ ਦੇਖਿਆ, ਮੈਂ ਕਿਹਾ ਇਹ ਗੈਸ ਤੇ ਤਾਂ ਭੁੰਨੀ ਨੀ, ਕੋਈ ਬੋਲ ਬਰਾਲਾ ਵੀ ਨੀ ਹੋਇਆ ਵੀ ਮੈਂ ਤਾਂ ਇੱਥੇ ਹੀ ਸੀ। ਤੇ ਮੈਂ ਕਿਹਾ ਡੈਡੀ ਇਹ ਕਿੱਥੇ ਭੁੰਨੀ ਆ? ਕਹਿੰਦੇ ਬਾਹਰ। ਮੈਂ ਕਿਹਾ ਬਾਹਰ ਕਿੱਥੇ ਵਾਲੀ? ਕਹਿੰਦੇ ਅੱਗ ਵਾਲੀ ਹੋਈ ਆ। ਮੈਂ ਤਾਂ ਉਹਦੀ ਉੱਠ ਕੇ ਗਈ। ਮੈਂ ਜਦੋਂ ਜਾ ਕੇ ਦੇਖਿਆ, ਮੇਰੀ ਮੰਮੀ ਕਰੇਡ ਤੇ ਬੈਠੀ ਹੋਈ, ਕੋਲੇ ਬਣਾਏ ਹੋਏ ਉੱਥੋਂ, ਪਤਾ ਨੀ ਲੱਕੜਾਂ ਆਸੇ ਪਾਸੇ ਕਿੱਥੋਂ, ਉਹ ਸਾਡੇ ਘਰ ਦੇ ਕੋਲ ਨਾ ਪਿੱਛੇ ਦਰਖਤ ਆ ਤੇ ਉਹ ਡਿੱਗਦੇ ਹੋਣਗੇ ਥੋੜੇ ਬਹੁਤੇ ਦਰਾ, ਜਿਹੜੇ ਵੀ ਟਾਣੇ ਟੂੜੇ ਜੇ ਮਾੜੇ ਮੋਟੇ ਛੋਟੀਆਂ ਛੋਟੀਆਂ ਛੇਟੀਆਂ, ਉਹਨਾਂ ਨੂੰ ਇਕੱਠੇ ਕਰਕੇ ਤੇ ਇੱਕ ਸਾਡੇ ਲੱਗਾ ਹੋਇਆ ਸੀਗਾ ਕੋਈ ਬੂਟਾ ਜਿਹਾ ਲੱਗਾ ਸੀ, ਉਹ ਸੁੱਕ ਗਿਆ ਸੀ ਤੇ ਉਹਦੀ ਲੱਕੜ ਸੁੱਕੀ ਸੀ, ਉਹ ਪੱਟ ਕੇ ਲਾਈ ਹੋਈ, ਕੋਲੇ ਬਣਾਏ ਹੋਏ ਤੇ ਆਰਾਮ ਨਾਲ ਮੰਮੀ ਫੂਕਾਂ ਮਾਰ ਮਾਰ ਕੇ ਛਲੀਆ ਭੁੰਨੀ ਜਾਵੇ ਤੇ ਡੈਡੀ ਨੂੰ ਕੋਲੇ ਪਾਣੀ ਲੈ ਕੇ ਖੜਾਇਆ ਹੋਇਆ ਵੀ ਜੇ ਕਿਤੇ ਜ਼ਿਆਦਾ ਧੂੰਆਂ ਹੋ ਗਿਆ ਜਾਂ ਕਿੱਦਾਂ ਵੀ ਤੇ ਫਟਾਫਟ ਪਾਣੀ ਪਾ ਦਾਂਗੇ। ਤੇ ਮੈਂ ਫੋਟੋਆਂ ਵੀ ਕਰ ਲਈਆਂ ਉਹਨਾਂ ਦੀਆਂ ਤੇ ਮੈਂ ਕਿਹਾ ਮੈਂ ਵੇਚਦੀ ਇੰਡੀਆ ਵੀ ਤੁਸੀਂ ਕੀ ਕਰਦੇ ਹੋ? ਮੈਂ ਇੰਨਾ ਹੱਸੀ ਨਾ ਬਾਅਦ ਵਿੱਚ, ਕਹਿੰਦੇ ਦੇਖ ਖਾ ਕੇ ਬਲ ਗਈ ਸੋਹਣੀ। ਕਹਿੰਦੇ ਗੈਸ ਤੇ ਕਿੱਥੋਂ ਇਹੋ ਜਿਹੀ ਛੱਲੀ ਭੁੰਨ ਹੁੰਦੀ ਆ ਵੀ ਜਿਹੜੀਆਂ ਕੋਲਿਆਂ ਕੋਲਿਆਂ ਤੇ ਭੁੰਨੇ ਦਾ ਸਵਾਦ ਹੁੰਦਾ ਵਾ। ਮੈਂ ਕਿਹਾ ਠੀਕ ਆ। ਸੋ ਏਦਾਂ ਦੀਆਂ ਹਰਕਤਾਂ ਹੁੰਦੀਆਂ। ਹੁਣ ਇਹਨਾਂ ਦੇ ਇੱਥੇ ਹੋਣ ਨਾਲ ਮੈਨੂੰ ਵੀ ਘਰ ਭਰਿਆ ਭਰਿਆ ਲੱਗਦਾ ਤੇ ਟਾਈਮ ਆ ਕਿੱਦਾਂ ਲੰਘ ਜਾਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ। ਮੈਨੂੰ ਤਾਂ ਇੱਦਾਂ ਲੱਗਦਾ ਹੁੰਦਾ ਕਿ ਹਾਏ ਹਫ਼ਤਾ ਹਜੇ ਤਾਂ ਸ਼ੁਰੂ ਹੋਇਆ ਸੀ, ਲੰਘ ਵੀ ਗਿਆ, ਕਿਉਂਕਿ ਸਾਡੇ ਘਰ ਦੇ ਵਿੱਚ ਆਈ ਨੋਕ ਚੋਕ ਚੱਲਦੀ ਰਹਿੰਦੀ ਹੈ ਤੇ ਸ਼ਾਮ ਨੂੰ ਸਪੈਸ਼ਲੀ ਜਦੋਂ ਸ਼ਾਮ ਨੂੰ ਪਾਠ ਲਾ ਦੇਣੀ ਹੁੰਦੀ ਆ, ਪਹਿਲਾਂ ਪਾਠ ਲਾ ਦੇਈਦਾ ਫਿਰ ਟੀਵੀ 'ਚ ਕੁਛ ਹੋਰ ਲੱਗਾ ਹੁੰਦਾ ਤੇ ਸੋਫੇ ਤੇ ਦੋਨੋਂ ਬੈਠੇ ਟੀਵੀ ਦੇਖਦੇ ਇੰਨੇ ਕੁ ਸੋਹਣੇ ਲੱਗਦੇ ਆ ਨਾ। ਕਈ ਵਾਰੀ ਤਾਂ ਮੈਂ ਕਹਿੰਦੀ ਹੁੰਦੀ ਹਾਂ ਆਏ ਬੈਠੇ ਬਾਹਲੀ ਸੋਹਣੇ ਲੱਗਦੇ ਆ, ਮੇਰਾ ਜੀ ਨਹੀਂ ਕਰਦਾ ਵੀ ਤੁਸੀਂ ਇੱਥੋਂ ਜਾਵੋ। ਉਹ ਦੇਖ ਕੇ ਨਾ ਕਈ ਵਾਰੀ ਬੜੀ ਵਧੀਆ ਲੱਗਦਾ ਵਾ, ਮਤਲਬ ਮੈਂ ਦੱਸ ਨਹੀਂ ਸਕਦੀ ਉਹ ਫੀਲਿੰਗ ਕਿੱਦਾਂ ਦੀ ਫੀਲਿੰਗ ਹੁੰਦੀ ਆ ਉਹ। ਤੇ ਹੁਣ ਜਦੋਂ ਉਹਨਾਂ ਦੇ ਜਾਣ ਦਾ ਟਾਈਮ ਆ ਰਿਹਾ ਇੰਡੀਆ ਵਾਪਸ ਤੇ ਬੜੇ ਹੌਲ ਪੈਂਦੇ ਆ ਦਿਲ ਦੇ ਵਿੱਚ ਹਨਾ। ਤੇ ਖੈਰ ਚਲੋ ਜੋ ਵੀ ਆ ਹੈਗਾ ਹੀ ਆ। ਸੋ ਗੱਲ ਚੱਲਦੀ ਸੀ ਤੇ ਗੱਲਾਂ ਦੇ ਨਾਲ ਹੀ ਗੱਲਾਂ ਮੈਂ ਆਪਣੀਆਂ ਵੀ ਜੋੜ ਦਿੰਦੀ ਹਾਂ ਹਨਾ। ਤੇ ਖੈਰ ਚਲੋ, ਮੈਂ ਤੁਹਾਨੂੰ ਪੁੱਛਿਆ ਸੀ ਕਿ ਚੜੇਲ ਬੂਟੀ ਕੀ ਹੁੰਦੀ ਆ, ਟਿਕਟੋਕ ਬੰਦ ਹੋਣ ਦਾ ਤਾਂ ਜਵਾਬ ਮੈਨੂੰ ਮਿਲ ਗਿਆ ਕਿ ਤੁਹਾਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਵਾ। ਤੇ ਬਾਕੀ ਤੰਦੂਰੀ ਵਾਲੀ ਗੱਲ ਹਜੇ ਤੁਸੀਂ ਦੱਸੀ ਨਹੀਂ ਵੀ ਤੰਦੂਰੀ ਨੇ ਹਜੇ ਕਿਹੜੀ ਗੱਲ ਕਹੀ ਹੋਊਗੀ ਕਿ ਕਿਸੇ ਨੇ ਵੀ ਉਹਨੂੰ ਬਾਅਦ ਵਿੱਚ ਜਲਦੀ ਰੋਟੀ ਪਕਾਉਣ ਲਈ ਕਿਹਾ ਨਹੀਂ ਹਨਾ। ਖੈਰ ਆਪਾਂ ਮੈਸੇਜ ਲੈ ਲਈਏ ਜੀ ਪਹਿਲਾਂ। ਤੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਕਹਿੰਦੇ ਕਿ ਪਲੀਜ਼ ਪਲੇ ਹਰਭਜਨ ਮਾਨ ਨਿਊ ਸੌਂਗ। ਹਾਂਜੀ, ਉਹ ਸੌਂਗ ਬਾਰੇ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ, ਬਹੁਤ ਸੋਹਣਾ ਸੌਂਗ ਆ ਆਪਣਿਆਂ ਦੇ ਲਈ ਹਨਾ। ਤੇ ਅਵਤਾਰ ਮਾਨ ਪਹੁੰਚ ਚੁੱਕੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਕਹਿੰਦੇ ਜੀ ਤੁਸੀਂ ਕਹੋ ਤਾਂ 2020 ਹੁਣੇ ਖਤਮ ਕਰ ਦਈਏ ਜੁਲਾਈ ਜੀ, ਕਰ ਦਿਓ ਆਪਾਂ ਤਾਂ ਕਹਿੰਦੇ ਹਾਂ ਜੀ। ਕਹਿੰਦੇ ਹੁੰਦੇ ਕਿ ਕਿਸੇ ਟਾਈਮ ਦੀ ਕਰੋਪੀ ਹੁੰਦੀ ਆ ਤੇ 2020 ਜਿੰਨੀ ਛੇਤੀ ਖਤਮ ਹੋ ਜੇ ਨਾ ਹਰ ਸਾਲ ਓਨਾ ਹੀ ਵਧੀਆ, ਪਰ ਬਹੁਤ ਨੁਕਸਾਨ ਹੋ ਚੁੱਕਾ ਵਾ। ਪਤਾ ਨੀ ਬਾਕੀ ਕੁਦਰਤ ਦੀ ਇਹਦੇ ਵਿੱਚ ਵੀ ਕੀ ਰਜ਼ਾ ਵਾ, ਸ਼ਾਇਦ ਆਪਾਂ ਨੂੰ ਲੱਗਦਾ ਤੇ ਉਹ ਜਾਣੀ ਜਾਣਾ ਸਭ ਕੁਛ। ਪਰ ਅੱਜ ਦੇ ਟਾਈਮ ਦੇ ਵਿੱਚ ਵੀ ਅਗਰ ਕਹਿੰਦੇ ਆ ਨਾ ਸਿਆਣੇ ਕਿ ਆਪਦੇ ਪਰਿਵਾਰ ਦੇ ਵਿੱਚ ਬੈਠੇ ਹੋ ਹਨਾ, ਹੱਸਦੇ ਖੇਡਦੇ ਹੋ ਤੇ ਦੋ ਟਾਈਮ ਦੀ ਰੋਟੀ ਖਾਂਦੇ ਹੋ ਤਾਂ ਤੁਹਾਡੇ ਤੋਂ ਵੱਡਾ ਰਾਜ਼ਾ ਕੋਈ ਨਹੀਂ। ਤੇ ਲਓ ਫਿਰ ਜੀ ਇੱਕ ਗਾਣਾ ਵੀ ਸੁਣ ਲਿਆ ਨੇ ਤੇ ਗਾਣੇ ਤੋਂ ਬਾਅਦ ਸਾਡੇ ਨਾਲ ਇੱਧਰ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਵੀ ਪਹੁੰਚ ਚੁੱਕੇ ਆ ਤੇ ਹਰਪ੍ਰੀਤ ਔਲਖ ਤੇ ਹੋਰ ਵੀ ਕਈ ਜਾਣੇ ਸਾਡੇ ਨਾਲ ਪ੍ਰੋਗਰਾਮ ਸ਼ਾਮਿਲ ਹੋ ਚੁੱਕੇ ਆ। ਤੁਹਾਡੇ ਮੈਸੇਜ ਮੈਂ ਜ਼ਰੂਰ ਲਊਂਗੀ, ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਮੈਂ ਤੁਹਾਨੂੰ ਇੱਕ ਨਾ ਬੁਝਾਰਤ ਪਾਉਣੀ ਸੀ, ਗਾਣੇ ਤੋਂ ਬਾਅਦ ਨਹੀਂ ਪਹਿਲੇ ਹੀ ਪਾ ਦਿੰਦੀ ਹਾਂ ਹਨਾ, ਕਿਉਂਕਿ ਫਿਰ ਥੋੜਾ ਜਿਹਾ ਤੁਹਾਨੂੰ ਕਲੂ ਵੀ ਮਿਲ ਜਾਂਦਾ ਵਾ। ਆਹ ਤਾਂ ਬਾਹਲੀ ਸੌਖੀ ਬੁਝਾਰਤ ਆ, ਜਿੱਥੋਂ ਤੂੰ ਆ ਵੀ ਨਾ ਬੁੱਝੀ ਗਈ ਫਿਰ ਨੀ ਤੁਸੀਂ ਬਾਤਾਂ ਬੂਤਾਂ ਸੁਣੀਆਂ ਕਿਸੇ ਤੋਂ ਮੈਨੂੰ ਲੱਗਦਾ। ਸੋ ਬੁਝਾਰਤ ਆ ਜੀ, ਲੰਮਿਆਂ ਵੇਲਮ ਢਿੰਗਲਾ ਤੂੰ ਕੀ ਅੰਨਾ ਸੀ, ਲੰਮਿਆਂ ਵੇਲਮ ਢਿੰਗਲਾ ਤੂੰ ਕੀ ਅੰਨਾ ਸੀ, ਨਿੱਕੀਏ ਨੀ ਨਮਕੇਲਣੇ ਤੂੰ ਕੀ ਦਿਸਦੀ ਸੀ। ਹੁਣੇ ਦੇਖ ਲੋ ਕਿਹੜੀ ਚੀਜ਼ ਹੋ ਸਕਦੀ ਆ ਬਾਹਲੀ ਸੌਖੀ ਬੁਝਾਰਤ ਆ, ਕਿ ਲੰਮਿਆਂ ਬੇਲਮ ਢਿੰਗਲਾ ਤੂੰ ਕੀ ਅੰਨਾ ਸੀ, ਤਾਂ ਉਹ ਅੱਗੋਂ ਜਵਾਬ ਦਿੰਦਾ ਨਿੱਕੀਏ ਨੀ ਨਮਕੇਲਣੇ ਤੂੰ ਕੀ ਦਿਸਦੀ ਸੀ। ਸੋ ਦੱਸਿਓ ਕੀ ਹੋ ਸਕਦਾ ਇਸ ਬੁਝਾਰਤ ਦਾ ਜਵਾਬ। ਤੇ ਨੰਬਰ ਹੈ ਜੀ +9175080144489 ਤੇ ਜਾਂ ਫਿਰ request@harmaradio.com ਤੇ ਚਾਹੇ ਕਿਤੇ ਨਾ ਸੁਣਦੇ ਰਹੋ ਹਰਮਾ ਰੇਡੀਓ ਆਸਟ੍ਰੇਲੀਆ। ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਪਹਿਲਾ ਬੈਂਦਾ ਤੰਬੂ ਮਨ ਅੰਦਰ ਜਦ ਸ਼ੈਤਾਨ ਫਰਿਸ਼ਤਾ ਬਦਲ ਦੇ ਮਦਾ ਵਿੱਚ ਦੁਸ਼ਮਣੀ ਵੱਡਿਓ ਵੱਡਾ
ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਤੇ ਜਿਸ ਦੀ ਫਰਮਾਇਸ਼ ਸਾਨੂੰ ਰਾਜਨਦੀਪ ਸਿੰਘ ਕੈਨਬਰਾ ਵਾਲਿਆਂ ਨੇ ਕੀਤੀ ਸੀ। ਤੇ ਲਓ ਬਾਕੀ ਜੀ ਜਦੋਂ ਬੰਦੇ ਤੇ ਮਾੜੇ ਦਿਨ ਆਉਂਦੇ ਆ ਤਾਂ ਫਿਰ ਉਦੋਂ ਕੀ ਹੁੰਦਾ ਉਸ ਦਾ ਅੰਦਾਜ਼ਾ ਗੀਤ ਦੇ ਵਿੱਚੋਂ ਕਾਫੀ ਹੱਦ ਤੱਕ ਲੱਗ ਗਿਆ ਹੋ। ਪਰ ਇੱਥੇ ਨਾ ਇੱਕ ਨਵਜੋਤ ਕੌਰ ਪੰਨੂ ਜੀ ਹੁਣੀ ਉਹਨਾਂ ਦੀ ਮੈਂ ਇੱਕ ਕਹਾਣੀ ਆ ਇੱਕ ਲੇਖਤਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗੀ। ਸੋ ਹੈ ਥੋੜੀ ਇਮੋਸ਼ਨਲ। ਲਿਖਦੇ ਕਹਿੰਦੇ ਕਿ ਕੁਝ ਅਰਸਾ ਪਹਿਲਾਂ ਜਦੋਂ ਮਾਨਸੀ ਕੋਲ ਇੱਕ ਹਾਇਰ ਸੈਕੰਡਰੀ ਸਕੂਲ ਵਿੱਚ ਬਦਲ ਕੇ ਆਈ ਤਾਂ ਹਰ ਪਾਸੇ ਉਸੇ ਦੇ ਚਾਚੇ ਜਿੰਨੇ ਓਨੀਆਂ ਗੱਲਾਂ। 36 ਸਾਲ ਉਮਰ, ਵਿਆਹ ਕਾਹਤੋਂ ਨਹੀਂ ਹੋਇਆ, ਇੰਨੇ ਸੋਹਣੇ ਵਜੂਦ ਨੂੰ ਕਿਹੜਾ ਰਿਸ਼ਤਿਆਂ ਦੀ ਘਾਟ ਸੀ, ਤਰਨ ਤਾਰਨ ਤੋਂ ਐਡੀ ਦੂਰ ਬਦਲੀ, ਰਖਵਾਉਣ ਲਈ ਜ਼ੋਰ ਕਾਹਤੋਂ ਨਹੀਂ ਪਵਾਇਆ, ਤੇ ਨਾਲ ਦੀ ਕੁਲੀਗ ਤੇ ਨਾਲ ਪੜ੍ਹਾਉਂਦੀਆਂ ਟੀਚਰਾਂ ਜਦੋਂ ਮੌਕਾ ਮਿਲਦਾ ਉਸ ਦਾ ਜ਼ਿਕਰ ਛੇੜ ਲੈਂਦੀਆਂ। ਜੇਮਸ ਬੌਂਡ ਦੇ ਨਾਮ ਨਾਲ ਮਸ਼ਹੂਰ ਇੱਕ ਸਾਇੰਸ ਵਾਲਾ ਟੀਚਰ ਹਰਮੇਲ ਸਿੰਘ, ਉਹਨੇ ਦਾਅਵਾ ਕੀਤਾ ਵੀ ਇਹਦੀ ਮੈਂ ਸਾਰੇ ਜਨਮ ਕੁੰਡਲੀ ਪਤਾ ਕਰਵਾ ਲਈ ਤੇ ਇੱਕ ਬੱਚਾ ਵੀ ਹੈ
ਤੇ ਚਾਰੇ ਪਾਸੇ ਇਹ ਸੁਣ ਕੇ ਨਾ ਤੂਫਾਨ ਆ ਗਿਆ ਤੇ ਹੁਣ ਹਰਮੇਲ ਸਿੰਘ ਦੁਆਲੇ ਲੱਗਦੀਆਂ ਮਹਿਫਲਾਂ ਦੇ ਦਾਇਰੇ ਵਧਦੇ ਗਏ। ਮਹਿਫਲਾਂ ਦਾ ਸ਼ਿੰਗਾਰ ਅਧਿਆਪਕ ਹੀ ਨਹੀਂ ਸਗੋਂ ਵੱਡੀਆਂ ਜਮਾਤਾਂ ਦੇ ਮੁੱਛ ਫੁੱਟ ਗੱਭਰੂ ਵੀ ਬਣ ਗਏ ਜਿਹੜੇ ਕਿ ਉਹਨਾਂ ਦੇ ਉਸਦੇ ਕੋਲ ਟੋਕ ਟੋਕ ਕੇ ਬੈਠਦੇ ਸੀ। ਨਵਜੋਤ ਕੌਰ ਨੂੰ ਲੁਕਵੇਂ ਤੇ ਸਿੱਧੇ ਜੇ ਢੰਗ ਨਾਲ ਕੁਝ ਨਿੱਜੀ ਸਵਾਲ ਕਰਨ ਦੀ ਕੋਸ਼ਿਸ਼ ਵੀ ਕਰਦੇ ਪਰ ਉਹ ਅੱਗਿਓਂ ਹੱਸ ਕੇ ਟਾਲ ਦਿਆ ਕਰਦੇ। ਲੋਕਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਵਧਦੇ ਗਏ ਤੇ ਉਸਦੇ ਵਜੂਦ ਨੂੰ ਫਰੋਲਦੀਆਂ ਅੱਖਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਕੁਝ ਉਸਦੇ ਕਿਰਾਏ ਦੇ ਮਕਾਨ ਤੱਕ ਉੱਪੜ ਗਏ। ਮਕਾਨ ਮਾਲਕ ਨੇ ਵੀ ਕਨਸੋਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਅਖੀਰ ਅੰਤ ਹੋ ਗਿਆ ਚਾਰੇ ਪਾਸੇ ਪੈਰ ਪਸਾਰ ਦੀ ਜਕਿਆਸਾ ਉਦੋਂ ਸਿਖਰ ਤੱਕ ਉੱਪੜ ਗਈ ਜਦੋਂ ਉਹਨੂੰ ਇੱਕ ਦਿਨ ਪਤਾ ਲੱਗਦਾ ਕਿ ਉਹਦੇ ਕਿਰਾਏ ਦੇ ਮਕਾਨ ਵਿੱਚ ਇੱਕ ਮੁੰਡਾ ਆ ਕੇ ਠਹਿਰਿਆ ਵਾ। ਤਾਂ ਅਖੀਰ ਦੇ ਵਿੱਚ ਉਹ ਕੀ ਕਰਦੀ ਆ, ਸਵੇਰੇ ਜਦੋਂ ਸਵੇਰ ਦੀ ਸਭਾ ਮਗਰੋਂ ਪ੍ਰਿੰਸੀਪਲ ਐਲਾਨ ਕਰਦੀ ਆ ਕਿ ਮੈਡਮ ਬੰਨੂ ਤੁਹਾਨੂੰ ਕੁਛ ਬੋਲਣਾ ਚਾਹੁੰਦੇ ਆ ਤੇ ਕੁਛ ਦੱਸਣਾ ਚਾਹੁੰਦੇ ਆ, ਤੇ ਇਸ ਐਲਾਨ ਮਗਰੋਂ ਚਾਰੇ ਪਾਸੇ ਸਨਾਟਾ ਜਿਹਾ ਛਾ ਗਿਆ। ਉਤਸੁਕਤਾ ਸਿਖਰ ਤੇ ਉੱਪੜ ਗਈ। ਇੰਚ ਦਾ ਮਾਹੌਲ ਬਣ ਗਿਆ ਜਿੱਦਾਂ ਕਾਲੇ ਬੱਦਲਾਂ ਵਿੱਚੋਂ ਝਾਤੀ ਮਾਰਦੀ ਇੱਕ ਅਸਮਾਨੀ ਬਿਜਲੀ ਇਹ ਦੱਸਣ ਜਾ ਰਹੀ ਹੋਵੇ ਕਿ ਉਹ ਕਦੋਂ ਤੇ ਕਿਸ ਤੇ ਡਿੱਗਣ ਵਾਲੀ ਏ। ਸਤਿ ਸ੍ਰੀ ਅਕਾਲ ਬੁਲਾ ਕੇ ਉਹਨੇ ਜਦੋਂ ਕਹਿਣਾ ਸ਼ੁਰੂ ਕੀਤਾ, ਕਹਿੰਦੇ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਕਾਦੀਆਂ ਤੇ ਸੁਈਲ ਕੋਲ ਇੱਕ ਨਿੱਕਾ ਜਿਹਾ ਪਿੰਡ ਆ, ਬਟਾਲੀ ਕਾਲਜ ਵਿੱਚ ਪੜ੍ਹਦਿਆਂ ਇੱਕ ਦਿਨ ਘਰ ਪਰਤੀ ਤਾਂ ਪਤਾ ਲੱਗਾ ਘਰੇ ਆਈ ਵੱਡੀ ਭੈਣ ਤੇ ਜੀਜੇ ਨੂੰ ਨਾ ਬਾਹਰੋਂ ਪੁਲਿਸ ਚੱਕ ਕੇ ਲੈ ਗਈ ਤੇ ਬਾਪ ਵਾਹੀ ਦਾ ਖੇਤ ਕੰਮ ਕਰਨ ਵਾਲਾ ਹਮਾਤੜ ਜੱਟ ਮੋਤਬੇਰਾਂ ਨੂੰ ਨਾਲ ਲੈ ਕੇ ਸਾਰਾ ਜ਼ਿਲ੍ਹਾ ਛਾਣ ਮਾਰਿਆ, ਕਿਸੇ ਸਿਰਾ ਨਾ ਫੜਾਇਆ। ਪੰਚਾਇਤ ਵੀ ਬਾਤ ਪੁੱਛਦੀ, ਕਿੰਨਾ ਚਿਰ ਪੁੱਛਦੀ, ਕੰਮ ਧੰਦਿਆਂ ਵਾਲੀ ਸੀ ਸਾਰੀ। ਅਖੀਰ ਹੱਥ ਖੜੇ ਕਰਕੇ ਫਿਰ ਮੈਂ, ਮੇਰਾ ਬਾਪ ਤੇ ਇੱਕ ਨਿੱਕਾ ਜਿਹਾ ਭਾਂਜਾ, ਐਡੀ ਵੱਡੀ ਦੁਨੀਆਂ ਦੀਆਂ ਅੱਖਾਂ, ਪੈਂਡਿਆਂ ਦੇ ਤਿੰਨ ਬੰਦੇ, ਭੈਣ ਤੇ ਭਾਜੀ ਦਾ ਕੋਈ ਪਤਾ ਨਾ ਲੱਗਾ। ਫਿਰ ਬੇਬੇ ਬਾਪੂ ਵੀ ਅੱਗੜ ਪਿੱਛੜ ਕਰਕੇ ਤੁਰ ਗਏ ਜਿੱਦਾਂ ਦੋਹਾਂ ਨੇ ਚਰਕੋਣੀ ਸਲਾਹ ਕੀਤੀ ਹੋਵੇ। ਜ਼ਮੀਨ ਖੁੱਸ ਜਾਣ ਦੇ ਡਰੋਂ ਨਿੱਕੇ ਭਾਂਜੇ ਦਾ ਉਸਦੇ ਆਪਣਿਆਂ ਨੇ ਸਦਾ ਲਈ ਵਰਕਾ ਪਾੜ ਦਿੱਤਾ। ਮਗਰੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਵਗਾ ਦਿੱਤੇ ਨਸ਼ੇ ਦੇ ਛੇਵੇਂ ਦਰਿਆ ਵਿੱਚ ਗਰਕ ਹੋਣ ਬਚਾਉਣ ਦਾ ਇੱਕੋ ਇੱਕ ਹੱਲ ਸੀ ਕਿ ਉਸਨੂੰ ਆਪਣੀ ਬੁੱਕਲ ਵਿੱਚ ਲਕੋ ਲੈਂਦੀ ਤੇ ਨਾਲ ਹੀ ਉਸਦੇ ਸਾਰਿਆਂ ਤੋਂ ਮਗਰ ਕੁਰਸੀ ਤੇ ਪਈ ਨੀਵੀਂ ਪਾਈ ਬੈਠੇ ਹੋਏ ਵੀਹਾਂ ਕੁ ਵਰਿਆਂ ਦੇ ਇੱਕ ਮੁੱਛ ਫੁੱਟ ਗੱਭਰੂ ਨੂੰ ਸਟੇਜ ਤੇ ਸੱਦ ਲਿਆ। ਫਿਰ ਉਹਨੂੰ ਕਲਾਵੇ ਵਿੱਚ ਲੈਂਦੀ ਹੋਈ ਆਖਣ ਲੱਗੀ, ਆਏ ਮੇਰਾ ਪੁੱਤਰ, ਮੇਰੀ ਬੁੱਕਲ ਵਿੱਚ ਲੁਕਿਆ ਹੋਇਆ ਕੁਵਾਰੀ ਮਾਂ ਦਾ ਚੰਡੀਗੜ੍ਹ ਪੜਦਾ ਛਿੰਦਾ ਪੁੱਤ। ਮਾਂ ਮਿੱਟਰ, ਇਸਨੂੰ ਆਪਣੀ ਅਸਲ ਮਾਂ ਦੀ ਸ਼ਕਲ ਅੱਜ ਤੱਕ ਵੀ ਯਾਦ ਨਹੀਂ, ਹੁਣ ਮੈਂ ਹੀ ਹਾਂ ਇਹਦਾ ਸਾਰਾ ਕੁਛ। ਤੇ ਬਸ ਮਗਰੋਂ ਉਹ ਹੋਰ ਕੁਝ ਕਿੰਨਾ ਬੋਲਦੀ ਰਹੀ ਤੇ ਅੱਗੇ ਬੈਠੇ ਸਾਰੇ ਸੁਣਦੇ ਰਹੇ, ਜਿੱਦਾਂ ਸਾਰੀ ਲੋਕਾਈ ਦੇ ਮਨਾਂ ਵਿੱਚ ਵਸਿਆ ਹੋਇਆ ਸੋਹਣਾ ਰੱਬ ਅੱਜ ਬੇਗਮਪੁਰੇ ਦੀ ਧਰਤੀ ਛੱਡ ਕੇ ਉਹਨਾਂ ਦੇ ਸਾਹਮਣੇ ਆਣ ਖੜੋਤਾ ਹੋਵੇ। ਸਾਹਮਣੇ ਧਰਤ ਤੇ ਬੈਠਿਆ ਤਕਰੀਬਨ ਸਾਰਿਆਂ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਜਿੱਦਾਂ ਆਖ ਰਹੇ ਹੋਣ ਕਿ ਭੋਲਿਓ, ਕਿਸੇ ਮੁਸਕਰਾਉਂਦੇ ਹੋਏ ਦੀ ਖੁਸ਼ੀ ਬਾਰੇ ਸੋਚ, ਈਰਖਾ ਵਾਲਾ ਬੂਟਾ ਲਾਉਣ ਤੋਂ ਪਹਿਲਾਂ ਉਹਦੇ ਪੋਚੇ ਜ਼ਰੂਰ ਫੋਲ ਲਿਆ ਕਰੋ। ਅਸੀਂ ਤੁਹਾਨੂੰ ਉਹਦੇ ਰੁਮਾਲ ਦੀਆਂ ਤਹਾਂ ਵਿੱਚ ਸਿੱਲ ਬਣ ਕੇ ਲੁਕੇ ਹੋਏ ਜ਼ਰੂਰ ਮਿਲਾਂਗੇ। ਤੇ ਮਾਸਟਰ ਜਿਹੜਾ ਕਿ ਜੀਨਸ ਬੌਂਡ ਵਰਗੇ ਕਿੰਨੇ ਸਾਰੇ ਉੱਥੇ ਨੀਵੀਂ ਪਾਈ ਬੈਠੇ ਸੀ ਤੇ ਇਹ ਅਰਦਾਸ ਕਰ ਰਹੇ ਸਨ ਕਿ ਕਾਸ਼ ਅਰਸ਼ ਉੱਤੇ ਰੱਬ ਦੀ ਬਣਾਈ ਹੋਈ ਧਰਤੀ ਅੱਜ ਥੋੜਾ ਜਿਹਾ ਵੇਲ ਦੇ ਦੇਵੇ। ਸੋ ਇਹ ਸੀ ਜੀ ਇੱਕ ਸਮੇਂ ਦਾ ਸੱਚ, ਕਿਸੇ ਦੀ ਸੱਚੀ ਕਹਾਣੀ ਜਿਸਨੂੰ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਸੀ ਹਰਪ੍ਰੀਤ ਸਿੰਘ ਚਵੰਦਾ ਨੇ। ਸੋ ਇਸੇ ਲਈ ਕਹਿੰਦੇ ਆ ਨਾ ਕਿ ਜ਼ੁਬਾਨ ਕਿਸੇ ਦੀ ਵਾਸਤੇ ਵਿੱਚ ਨਹੀਂ ਹੁੰਦੀ, ਜੋ ਤੁਸੀਂ ਦੇਖਦੇ ਹੋ ਫਟਾਫਟ ਆਪਾਂ ਬੋਲ ਦਿੰਦੇ ਹਾਂ, ਪਰ ਕਿਤੇ ਨਾ ਕਿਤੇ ਦੇਖ ਲੈਣਾ ਚਾਹੀਦਾ ਕਿ ਉਸ ਸੱਚ ਦੇ ਪਿੱਛੇ ਵੀ ਇੱਕ ਸੱਚ ਹੁੰਦਾ, ਉਸ ਹਾਸੇ ਦੇ ਪਿੱਛੇ ਵੀ ਇੱਕ ਤਕਲੀਫ਼ ਹੁੰਦੀ ਆ, ਪਰ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਜਦੋਂ ਕਿਸੇ ਵੱਲ ਇੱਕ ਉਂਗਲ ਚੱਕਦੇ ਹਾਂ ਤਾਂ ਹੱਥ ਦੀਆਂ ਚਾਰ ਉਂਗਲਾਂ ਸਾਡੇ ਆਪਣੇ ਵੱਲ ਹੁੰਦੀਆਂ ਨੇ। ਤੇ ਲਓ ਜੀ ਇਹ ਸੀ ਆਪਣਿਆਂ ਦੀ ਇੱਕ ਕਹਾਣੀ ਇਸ ਚੱਲਦੇ ਸੰਸਾਰ ਦੇ ਵਿੱਚੋਂ। ਤੇ ਲਓ ਫਿਰ ਅੱਗੇ ਫਿਰ
ਗਾਣਾ ਵੀ ਸੁਣਦੇ ਆ ਜੀ ਤੇ ਗਾਣੇ ਤੋਂ ਬਾਅਦ ਇਧਰ ਮੈਸੇਜ ਆ ਚੁੱਕੇ ਆ। ਜਗਤਾਰ ਸਿੰਘ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਹਰਮਨ ਪਰਿਵਾਰ ਨੂੰ ਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਗਾਣਾ ਓਹਨਾ ਨੇ ਸੁਣਨਾ ਚਾਹਿਆ ਜੀ ਬੰਜਾਰਾ ਬਾਈ ਬੀਤਪਲ ਸੀਤ। ਸੋ ਥੈਂਕ ਯੂ ਕਹਿ ਰਹੇ ਆ, ਸੋ ਸ਼ੁਕਰੀਆ, ਮਿਹਰਬਾਨੀ ਜੀ। ਤੇ ਬਾਕੀ ਇਧਰ ਸ਼ਮਸ਼ੇਰ ਸਿੰਘ ਤੇ ਗੁਰਿੰਦਰ ਸਿੰਘ ਵੀ ਪ੍ਰੋਗਰਾਮ ਦੇ ਵਿਚ ਪਹੁੰਚ ਚੁੱਕੇ ਆ, ਸੋ ਜ਼ਰੂਰ ਸਾਰਿਆਂ ਨੂੰ ਜੀ ਆਇਆ ਵੀ ਕਹਿੰਦੇ ਆ ਤੇ ਉਹਨਾਂ ਦੇ ਮੈਸੇਜ ਵੀ ਲਵਾਂਗੇ। ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਗੀਤ ਦੇ ਨਾਲ ਹੀ ਆਪਾਂ ਤੁਹਾਨੂੰ ਇੱਕ ਹੋਰ ਕਹਾਣੀ ਵੀ ਸੁਣਾਉਂਗੀ। ਇਹ ਥੋੜੀ ਇਮੋਸ਼ਨਲ ਕਹਾਣੀ ਸੀ ਪਰ ਇਸ ਦੇ ਵਿੱਚ ਵੀ ਇੱਕ ਸੱਚ ਸੀ ਕਿ ਪਰਮਾਤਮਾ ਹਰ ਕਿਸੇ ਨੂੰ ਕੋਈ ਨਾ ਕੋਈ ਸਹਾਰਾ ਤੇ ਕੋਈ ਨਾ ਕੋਈ ਤਕਲੀਫ ਵੀ ਜ਼ਰੂਰ ਦਿੰਦਾ ਵਾ, ਪਰ ਉਸ ਤਕਲੀਫ ਦੇ ਵਿੱਚੋਂ ਨਿਕਲਣਾ ਤੇ ਹੱਸਦੇ ਚਿਹਰੇ ਲੈ ਕੇ ਦੁਨੀਆਂ ਦੇ ਵਿੱਚ ਵਿਚਰਨਾ ਇਹੀ ਜ਼ਿੰਦਗੀ ਆ ਤੇ ਆਪਣੀ ਉਸ ਤਕਲੀਫ ਦੇ ਵਿੱਚੋਂ ਬਹੁਤ ਕੁਛ ਸਿੱਖਣਾ ਵੀ। ਤੇ ਲਓ ਜੀ ਫਿਰ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ। ਲਓ ਜੀ ਗਾਣਾ ਸੁਣ ਰਹੇ ਸੀ ਤੇ ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ। ਸੋ ਹੁਣ ਆਪਾਂ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਥੋੜੇ ਥੋੜੇ ਦੇਣੇ ਸ਼ੁਰੂ ਕਰ ਦਈਏ ਕਿਉਂਕਿ ਟਾਈਮ ਆ ਜਿਹੜਾ ਉਹ 9:30 ਤੋਂ ਉੱਪਰ ਹੋ ਚੁੱਕਾ ਨਾ। ਸੋ ਤੰਦੂਰੀ ਵਾਲੀ ਗੱਲ ਜੀ ਦਾ ਕਿ ਜਵਾਬ ਸਾਨੂੰ ਜਗਤਾਰ ਟੁੱਡੀਕੇ ਹੋਂਗਕੋਂਗ ਵਾਲਿਆਂ ਨੇ ਭੇਜਿਆ ਸੀ, ਸੋ ਆਪਾਂ ਦੱਸ ਦਿੰਦੇ ਹਾਂ ਜੀ ਫਿਰ ਤੰਦੂਰੀਏ ਨੇ ਕੀ ਕਿਹਾ ਹੋਊ ਹਨਾ। ਤੰਦੂਰੀਆ ਬਸ ਇਹੀ ਕਹਿੰਦਾ ਕਿ ਸਬਰ ਕਰ ਲ ਮਾਮਾ, ਜੇ ਇੰਨਾ ਹੀ ਬਦਮਾਸ਼ ਹੁੰਦਾ ਤਾਂ ਘਰੇ ਨਾ ਪਕਵਾ ਲੈਂਦਾ ਰੋਟੀਆਂ। ਸੋ ਬਸ ਫਿਰ ਇੰਨੀ ਗੱਲ ਕਹੀ ਤਾਂ ਇੱਕ ਬੰਦੇ ਨੂੰ ਤੇ, ਪਰ ਕਹਿੰਦੇ ਹੁੰਦੇ ਨਾ ਆਪਣੀ ਇੱਜ਼ਤ ਆਪਣੇ ਹੱਥੀ ਹੁੰਦੀ ਹੈ ਤੇ ਬਾਕੀ ਸਾਰਿਆਂ ਨੇ ਵੀ ਉਹਦੇ ਤੇ ਅਮਲ ਕਰ ਲਿਆ ਤੇ ਚੁੱਪ ਚਾਪ ਉੱਥੇ ਬੈਠੇ ਰਹੇ ਤੇ ਕਿਸੇ ਨੇ ਵੀ ਦੁਬਾਰਾ ਉਹਨੂੰ ਰੋਟੀਆਂ ਲਈ ਜਲਦੀ ਕਰਨ ਨੂੰ ਨਹੀਂ ਕਿਹਾ। ਸੋ ਇਹੀ ਹੁੰਦਾ ਜੀ ਵੈਸੇ ਹਨਾ ਦੁਨੀਆਂ ਦੇ ਜਿਹੜੀਆਂ ਏਦਾਂ ਦੀਆਂ ਗੱਲਾਂ ਵਾ ਦੁਨੀਆਂ ਦੇ ਬਸ ਆਮ ਘਰੇਲੂ ਵਰਤਾਰਿਆਂ ਦੇ ਵਿੱਚੋਂ ਹੀ ਨਿਕਲ ਕੇ ਆਉਂਦੀਆਂ ਨੇ। ਤੇ ਅੱਗੇ ਜੀ ਇੱਧਰ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸ਼ਾਹੂਕਾਰ ਦਾ ਜਿਹੜਾ ਵਿਆਸ ਹੁੰਦਾ ਨਾ ਉਹ ਸਾਰਿਆਂ ਨੂੰ ਡੋਬ ਦਿੰਦਾ, ਤੇ ਬਸੀ ਪਠਾਣਾ ਤੋਂ ਗੁਰੂ ਫਤਿਹ ਕਹਿ ਰਹੇ ਆ ਸਾਰਿਆਂ ਨੂੰ। ਤੇ ਅੱਗੇ ਜੀ ਹਰਪ੍ਰੀਤ ਔਲਖ ਕਹਿੰਦੇ ਕਿ ਬੋਬੀ ਭੈਣ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਹਰਮ ਰੇਡੀਓ ਦੇ ਸਾਰੇ ਸਰੋਤਿਆਂ ਨੂੰ। ਕਹਿੰਦੇ ਮੈਂ ਹਰਪ੍ਰੀਤ ਔਲਖ ਨਿਊਜ਼ੀਲੈਂਡ ਤੋਂ ਕੁਛ ਲਿਖਿਆ ਭੈਣੇ ਸ਼ੇਅਰ ਕਰ ਦਿਓ, ਧੰਨਵਾਦ। ਹਾਂਜੀ ਵੀਰ ਜ਼ਰੂਰ ਤੁਸੀਂ ਕੁਛ ਵੀ ਲਿਖੋ ਭੇਜੋ, ਸੋਹਣਾ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਤੇ ਬਾਕੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਨਿਊਜ਼ੀਲੈਂਡ ਤੋਂ ਸੁਣ ਰਹੇ ਹੋ, ਸੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੇ ਬਹੁਤ ਹੀ ਪਿਆਰ ਭਰੀ ਨਿੱਕੀ ਜੀ ਜੀ ਆਇਆ। ਕੀ ਲਿਖਦੇ ਆ ਜੀ, ਬੜਾ ਸੋਹਣਾ ਲਿਖਿਆ ਉਹਨਾਂ ਨੇ। ਵੈਸੇ ਕਹਿੰਦੇ ਇਹ ਕੁੜੀਆਂ ਸਾਰੀ ਉਮਰ ਹੀ ਸਿਆਣੀਆਂ ਹੁੰਦੀਆਂ ਨੇ, ਇਹ ਕੁੜੀਆਂ ਸਾਰੀ ਉਮਰ ਹੀ ਸਿਆਣੀਆਂ ਹੁੰਦੀਆਂ ਨੇ, ਮਾਂ ਬਾਪ ਲਈ ਸਾਰੀ ਉਮਰ ਨਿਆਣੀਆਂ ਹੁੰਦੀਆਂ ਨੇ, ਨਾਲੇ ਵੀਰਾਂ ਨੂੰ ਜਾਨੋ ਪਿਆਰੀਆਂ ਹੁੰਦੀਆਂ ਨੇ, ਤੇ ਨਾਲੇ ਵੀਰਾਂ ਨੂੰ ਜਾਨੋ ਪਿਆਰੀਆਂ ਹੁੰਦੀਆਂ ਨੇ, ਇਹ ਕੁੜੀਆਂ ਸਾਰੀ ਉਮਰ ਹੀ ਸਿਆਣੀਆਂ ਹੁੰਦੀਆਂ ਨੇ, ਨਿੱਕੇ ਹੁੰਦੇ ਮਿੱਟੀਆਂ ਗੁੰਦਦੀਆਂ, ਮਿੱਟੀ ਵਿੱਚ ਖੇਡ ਕੇ ਰੁਲੀਆਂ ਹੁੰਦੀਆਂ, ਚੱਕ ਚੱਕ ਮਿੱਟੀ ਸਿਰ ਚ ਪਾਉਂਦੀਆਂ, ਨਾਲੇ ਉੱਚੀ ਉੱਚੀ ਰੌਲਾ ਪਾਉਂਦੀਆਂ ਹੁੰਦੀਆਂ ਨੇ, ਇਹ ਕੁੜੀਆਂ ਸਾਰੀ ਉਮਰ ਹੀ ਸਿਆਣੀਆਂ ਹੁੰਦੀਆਂ ਨੇ। ਸਕੂਲ ਜਾਣ ਦਾ ਜਦ ਟਾਈਮ ਹੈ ਆਉਂਦਾ, ਛੋਟੇ ਵੀਰ ਦਾ ਦਿਲ ਘਬਰਾਉਂਦਾ, ਮੈਂ ਨਹੀਂ ਜਾਣਾ ਕਿ ਤਰਲੇ ਪਾਉਂਦਾ, ਉਦੋਂ ਫਿਰ ਵੱਡੀਆਂ ਵਾਂਗ ਸਮਝਾਉਂਦੀਆਂ ਨੇ, ਇਹ ਕੁੜੀਆਂ ਸਾਰੀ ਉਮਰ ਹੀ ਸਿਆਣੀਆਂ ਹੁੰਦੀਆਂ ਨੇ, ਇਹ ਕੁੜੀਆਂ ਸਾਰੀ ਉਮਰ ਹੀ ਸਿਆਣੀਆਂ ਹੁੰਦੀਆਂ ਨੇ। ਹਰਪ੍ਰੀਤ ਔਲਖ ਨਿਊਜ਼ੀਲੈਂਡ ਤੋਂ। ਸੋ ਸ਼ੁਕਰੀਆ ਹਰਪ੍ਰੀਤ, ਹਰਪ੍ਰੀਤ ਜੀ, ਤੇ ਬਹੁਤ ਸੋਹਣਾ ਲਿਖਿਆ ਵਾਕਈ ਜੀ। ਕੁੜੀਆਂ ਦੀ ਜਿਹੜੀ ਸਿਆਣਪ ਆ ਉਹਦੇ ਤੋਂ ਤਾਂ ਕੋਈ ਵੀ ਮੁਨਕਰ ਨਹੀਂ, ਕਿਉਂਕਿ ਇੱਕ ਕੁੜੀ ਇਸ ਦੁਨੀਆਂ ਦੇ ਵਿੱਚ ਕਈ ਤਰ੍ਹਾਂ ਦੇ ਰੋਲ ਨਿਭਾਉਂਦੀ ਆ, ਕਦੇ ਭੈਣ ਬਣਦੀ ਆ, ਕਦੇ ਮਾਂ ਬਣਦੀ ਆ, ਕਦੇ ਉਹ ਚਾਚੀ ਤਾਈ ਘਰ ਵਾਲੀ ਹਨਾ ਲਾਈਫ ਪਾਰਟਨਰ ਜਿਹਨੂੰ ਕਹਿ ਦਿੰਦੇ ਆ ਹਨਾ ਇੰਗਲਿਸ਼ ਦੇ ਵਿੱਚ ਤਾਂ। ਸੋ ਬਹੁਤ ਤਰ੍ਹਾਂ ਦੇ ਕਿਰਦਾਰ ਨਿਭਾਉਂਦੀਆਂ ਨੇ, ਤੇ ਕਿਤੇ ਕਿਤੇ ਤੁਸੀਂ ਇਹ ਵੀ ਨੋਟ ਕੀਤਾ ਹੋਊ ਕਿ ਬੜੀ ਇੱਕ ਅਣਭੋਲ ਜੀ, ਅਣਜਾਣ ਜੀ, ਹਰ ਚੀਜ਼ ਨੂੰ ਕਿਸੇ ਚੀਜ਼ ਨੂੰ ਸੀਰੀਅਸ ਨਹੀਂ ਲੈਂਦੀਆਂ ਜਦੋਂ ਮਾਂ ਪਿਓ ਦੇ ਘਰ ਹੁੰਦੀਆਂ ਨੇ ਤੇ ਆਪਣੇ ਮੌਜ ਮਸਤੀ ਤੇ ਮੇਲੇ ਵਿੱਚ ਹੁੰਦੀਆਂ ਨੇ, ਤੇ ਕਦੇ ਵੀ ਕਿਸੇ ਚੀਜ਼ ਲਈ ਉਣਤਾਈ ਤਾਂ ਸ਼ਾਇਦ ਨਹੀਂ ਗੋਲਦੀਆਂ ਹਨਾ, ਵੀ ਮੈਨੂੰ ਤਾਂ ਆਹ ਚੀਜ਼ ਚਾਹੀਦੀ ਆ, ਮਾਂ ਬਾਪ ਦੇ ਘਰ ਜ਼ਿੱਦ ਵੀ ਕਰ ਲੈਂਦੀਆਂ ਨੇ। ਪਰ ਉਹੀ ਕੁੜੀ ਜਦੋਂ ਵਿਆਹੀ ਜਾਂਦੀ ਆ ਉਹਨੂੰ ਆਪਣਾ ਘਰ ਵੀ ਲੱਗ ਜਾਂਦਾ, ਤੇ ਫਿਰ ਉਹ ਹਰ ਚੀਜ਼ ਦੇ ਵਿੱਚ ਸਰਫਾ ਵੀ ਕਰਨ ਆ ਜਾਂਦਾ, ਹਰ ਚੀਜ਼ ਨੂੰ ਕਿੱਦਾਂ ਸਲੀਕੇ ਨਾਲ ਸਿੰਜਣਾ ਤੇ ਆਪਣੇ ਬੱਚਿਆਂ ਨੂੰ ਕਿਹੜੇ ਸੰਸਕਾਰ ਦੇਣੇ ਆ ਤੇ ਆਪਣੇ ਬੱਚਿਆਂ ਦੇ ਨਾਲ ਕਿੱਦਾਂ ਵਿਚਰਨਾ ਉਹ ਵੀ ਆ ਜਾਂਦਾ, ਤੇ ਜਦੋਂ ਫਿਰ ਬੱਚੇ ਉਹਨਾਂ ਸੰਸਕਾਰਾਂ ਤੇ ਫੁੱਲ ਚੜਾਉਂਦੇ ਆ ਫਿਰ ਤਾਂ ਮਾਸ਼ਾਅੱਲਾ ਕਿਆ ਬਾਤ ਆ, ਉਸ ਦਿਨ ਉਹਦੀ ਤਪੱਸਿਆ ਵੀ ਪੂਰੀ ਹੋ ਜਾਂਦੀ ਆ ਕਿ ਹਾਂ ਮੈਂ ਆਪਣੇ ਬੱਚੇ ਨੂੰ ਇਹ ਸੰਸਕਾਰ ਦਿੱਤੇ ਸੀ। ਸੋ ਇੱਦਾਂ ਦੀ ਇੱਕ ਗੱਲ ਤੁਹਾਨੂੰ ਹੋਰ ਸੁਣਾਉਣੀ ਆ, ਤੇ ਇੱਕ ਤੁਸੀਂ ਸੁਣਿਆ ਹੀ ਹੋਣਾ ਵਾ ਕਿ ਹੋਇਲ ਮੁਤਈ ਜਿਹੜਾ ਕਿ ਕੀਨੀਆਂ ਦਾ ਬੜਾ ਵਧੀਆ ਪਲੇਅਰ ਆ ਤੇ ਇੱਕ ਹੋਰ ਐਥਲੀਟ ਆ ਇਵਾਨ ਫਰਨੈਂਡਿਸ, ਇਹ ਦੋਨੋਂ ਇੱਕ ਗੇਮ ਦੇ ਵਿੱਚ ਹਿੱਸਾ ਲੈਂਦੇ ਸੀ, ਜਾਣੀ ਕਿ ਦੌੜਾਂ ਜਿਹਨੂੰ ਆਪਾਂ ਕਹਿੰਦੇ ਆ, ਤੇ ਇਹ ਰੇਸ ਦੇ ਵਿੱਚ ਉਹਨਾਂ ਦੀ ਨਾ ਇਹ ਅਖਬਾਰ ਦੇ ਵਿੱਚ ਹੀ ਆਈ ਸੀਗੀ, ਉੱਥੋਂ ਹੀ ਮੈਂ ਇਹ ਸਟੋਰੀ ਆ ਜਿਹੜੀ ਪੜ੍ਹੀ ਸੀ, ਤੇ ਉਹਨਾਂ ਦੀ ਫੋਟੋ ਵੀ ਪਾਈ ਹੋਈ ਸੀਗੀ ਦੋਨਾਂ ਦੀ, ਤੇ ਉਹਦੇ ਵਿੱਚ ਲਿਖਿਆ ਵੀ ਏਦਾਂ ਹੀ ਸੀ ਵੀ ਜਿਹੜਾ ਜਿਹੜਾ ਕੀਨੀਆ ਦੀ ਨੁਮਾਇੰਦਗੀ ਕਰਨ ਵਾਲਾ ਜਿਹੜਾ ਐਥਲੀਟ ਸੀ ਨਾ ਹੋਇਲ ਮੁਤਈ, ਤੇ ਦੂਸਰਾ ਜਿਹੜਾ ਸਪੈਨਿਸ਼ ਐਥਲੀਟ ਸੀਗਾ ਇਵਾਨ ਫਰਨੈਂਡਿਸ, ਤਾਂ ਉਹਨਾਂ ਦੀ ਜਦੋਂ ਇਹ ਮੁਕਾਬਲਾ ਚੱਲ ਰਿਹਾ ਹੁੰਦਾ ਵਾ ਨਾ ਤਾਂ ਜਿਹੜਾ ਫਾਈਨਲ ਤੋਂ ਥੋੜੀ ਜਿਹੜੀ ਲਾਈਨ ਹੁੰਦੀ ਆ ਨਾ ਉਹਦੇ ਤੋਂ ਖਿਡਾਰੀ ਦੋਨੋਂ ਥੋੜੀ ਦੂਰ ਹੀ ਹੁੰਦੇ ਆ, ਤੇ ਜਿਹੜਾ ਕੀਨੀਆ ਦੀ ਨੁਮਾਇੰਦਗੀ ਕਰਨ ਵਾਲਾ ਐਥਲੀਟ ਆ ਨਾ ਹੋਇਲ ਮਤਈ ਉਹ ਫਾਈਨਲ ਲਾਈਨ ਤੋਂ ਥੋੜੀ ਪਿੱਛੇ ਸੀ, ਥੋੜੇ ਜਿਹੇ ਫਰਕ ਨਾਲ ਹੀ, ਮਤਲਬ ਕਿ ਉਹ ਜਿੱਤਣ ਵਾਲਾ ਸੀ, ਪਰ ਉਹ ਜਿਹੜੀ ਸਿਗਨਲ ਵਾਲੀ ਲਾਈਨ ਸੀ ਨਾ ਸ਼ਾਇਦ ਉਹਨੂੰ ਸਮਝਣ ਵਿੱਚ ਉਹ ਕਨਫਿਊਜ਼ ਹੋ ਗਿਆ, ਤੇ ਇਹ ਸੋਚ ਕੇ ਉਹਨੇ ਦੌੜਨਾ ਛੱਡਤਾ ਸੀ ਕਿ ਵੀ ਸ਼ਾਇਦ ਜਿਹੜੀ ਰੇਸ ਆ ਉਹ ਕੰਪਲੀਟ ਹੋ ਗਈ। ਤਾਂ ਜਿਹੜਾ ਸਪੈਨਿਸ਼ ਐਥਲੀਟ ਸੀਗਾ ਨਾ ਇਵਾਨ ਫਰਨੈਂਡਿਸ ਉਹ ਉਹਦੇ ਪਿੱਛੇ ਸੀ ਤੇ ਉਹਨੂੰ ਦੇਖ ਵੀ ਰਿਹਾ ਸੀ, ਤੇ ਉਹ ਮਤਈ ਨੂੰ ਦੌੜਨ ਵਾਸਤੇ ਇਨਕਰੇਜ ਕਰ ਰਿਹਾ ਸੀਗਾ ਕਿ ਵੀ ਤੂੰ ਜਿੱਤਣ ਵਾਲਾ ਵਾ ਤੇ ਵੀ ਤੂੰ ਖੜ ਨਾ ਵੀ ਤੂੰ ਭੱਜ ਦੌੜ। ਪਰ ਜਿਹੜਾ ਦੂਸਰਾ ਐਥਲੀਟ ਸੀਗਾ ਉਹਨੂੰ ਸਮਝ ਨਹੀਂ ਸੀ ਆ ਰਹੀ ਕਿਉਂਕਿ ਉਹਨੂੰ ਲੈਂਗੁਏਜ ਦੀ ਪ੍ਰੋਬਲਮ ਸੀ, ਤੇ ਉਹਨੂੰ ਸਮਝ ਨਹੀਂ ਸਕਿਆ ਕਿਉਂਕਿ ਉਹਦੀ ਭਾਸ਼ਾ ਤੋਂ ਇਨਜਾਨ ਸੀ। ਤਾਂ ਫਿਰ ਉਹਨੇ ਕੀ ਕੀਤਾ ਕਿ ਉਹਨੂੰ ਫਾਈਨਲ ਲਾਈਨ ਦੇ ਵੱਲ ਧੱਕਾ ਦੇ ਦਿੱਤਾ, ਤੇ ਜਿਹੜਾ ਅਥਲੀਟ ਸੀਗਾ ਮਤਈ, ਉਹ ਜਿੱਤ ਗਿਆ। ਤੇ ਜਦੋਂ ਉਹਨੂੰ ਪੱਤਰਕਾਰ ਨੇ ਪੁੱਛਿਆ ਇਵਾਨ ਨੂੰ ਵੀ ਤੂੰ ਕੀਨੀਆ ਦੇ ਅਥਲੀਟ ਨੂੰ ਜਿੱਤਣ ਕਿਉਂ ਦਿੱਤਾ, ਜਦਕਿ ਤੂੰ ਆਰਾਮ ਨਾਲ ਈਜ਼ੀਲੀ ਜਿੱਤ ਸਕਦਾ ਸੀ, ਉਹ ਰੁਕ ਗਿਆ ਸੀ ਤੇ ਤੂੰ ਉਹਦੇ ਬਹੁਤ ਪਿੱਛੇ ਸੀ, ਤੂੰ ਭੱਜ ਕੇ ਲਾਈਨ ਕਰੋਸ ਕਰ ਲੈਂਦਾ ਤੂੰ ਜਿੱਤ ਜਾਣਾ ਸੀ। ਤਾਂ ਉਹ ਪੱਤਰਕਾਰ, ਉਹ ਤਾਂ ਉਹਨੇ ਜਵਾਬ ਦਿੱਤਾ ਸੀ ਕਹਿੰਦਾ ਵੀ ਮੈਂ ਉਹਨੂੰ ਜਿੱਤਣ ਲਈ ਨਹੀਂ ਬਲਕਿ ਉਹ ਹੀ ਜਿੱਤਣ ਵਾਲਾ ਸੀ, ਵੀ ਮੈਂ ਉਹ ਕਿੱਦਾਂ ਜਿੱਤ ਲੈਂਦਾ ਜਦਕਿ ਉਹ ਪਿੱਛੇ ਤੋਂ ਪੂਰੀ ਮਿਹਨਤ ਦੇ ਨਾਲ ਭੱਜ ਰਿਹਾ ਸੀ ਤੇ ਉਹ ਬਹੁਤ ਨੇੜੇ ਸੀ ਤੇ ਉਹ ਹੀ ਅਸਲੀਅਤ ਦੇ ਵਿੱਚ ਜਿੱਤਣ ਵਾਲਾ ਸੀ, ਉਹਨੂੰ ਲੈਂਗੁਏਜ ਦੀ ਸਮਝ ਨਹੀਂ ਸੀ ਆ ਰਹੀ ਤੇ ਤਾਂ ਕਰਕੇ ਉਹ ਲਾਈਨ ਤੋਂ ਥੋੜਾ ਪਿੱਛੇ ਰੁਕ ਗਿਆ ਸੀ। ਤਾਂ ਉਹ ਪੱਤਰਕਾਰ ਫਿਰ ਉਹਨੂੰ ਪੁੱਛਦਾ ਵਾ ਕਹਿੰਦਾ ਪਰ ਤੂੰ ਜਿੱਤ ਸਕਦਾ ਸੀ, ਤਾਂ ਉਹ ਉਹਦੇ ਵੱਲ ਦੇਖਦਾ ਤੇ ਜਵਾਬ ਦਿੰਦਾ ਕਹਿੰਦਾ ਵੀ ਮੈਂ ਜਿੱਤ ਤਾਂ ਲੈਂਦਾ ਪਰ ਮੈਨੂੰ ਤਗਮਾ ਵੀ ਮਿਲ ਜਾਂਦਾ, ਪਰ ਮੈਂ ਆਪਣੀ ਮਾਂ ਨੂੰ ਕੀ ਜਵਾਬ ਦਿੰਦਾ, ਮੇਰੀ ਮਾਂ ਨੇ ਜਿਹੜੇ ਮੈਨੂੰ ਸੰਸਕਾਰ ਦਿੱਤੇ ਆ ਉਹਨਾਂ ਨੂੰ ਕੀ ਦੱਸਦਾ ਹਨਾ। ਸੋ ਇਸੇ ਲਈ ਜੀ ਮਾਂ, ਇੱਕ ਕੁੜੀ ਜਦੋਂ ਮਾਂ ਬਣਦੀ ਆ ਤਾਂ ਆਪਣੇ ਬੱਚਿਆਂ ਨੂੰ ਜੋ ਸੰਸਕਾਰ ਦਿੰਦੀ ਆ ਉਹੀ ਸੰਸਕਾਰ ਆਉਣ ਵਾਲੇ ਟਾਈਮ ਦੇ ਵਿੱਚ ਉਹਦਾ ਸਾਥ ਵੀ ਦਿੰਦੇ ਨੇ ਤੇ ਉਹਨੂੰ ਜ਼ਿੰਦਗੀ ਦੀਆਂ ਉਲਝਣਾਂ ਦੇ ਵਿੱਚੋਂ ਠੀਕ ਗਲਤ ਦਾ ਦੱਸਦੇ ਹੋਏ ਜ਼ਿੰਦਗੀ ਦੇ ਵਿੱਚੋਂ ਮੁਸ਼ਕਲਾਂ ਦੇ ਨਾਲ ਲੜ ਕੇ ਆਪਣੀ ਮੰਜ਼ਿਲ ਵੱਲ ਵੀ ਤੋਰਦੇ ਨੇ। ਤੇ ਲਓ ਫਿਰ ਬਹੁਤ ਸੋਹਣੀ ਜਿਹੜੀ ਭੇਜੀ ਹੈ ਜੀ ਤੁਸੀਂ ਰਚਨਾ ਔਲਕ ਸਾਹਿਬ, ਸੋ ਸ਼ੁਕਰੀਆ, ਮਿਹਰਬਾਨੀ। ਤੇ ਅੱਗੇ ਜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਟਿਕਟੋਕ ਬਾਰੇ ਸਾਨੂੰ ਤਾਂ ਪਤਾ ਨਹੀਂ ਕਿ ਨਾ ਚੱਲਣ ਦੀ ਖੁਸ਼ੀ ਤੇ ਨਾ ਚੱਲਣ ਦਾ ਗਮ, ਕਹਿੰਦੇ ਅਮਰ ਵੇਲ ਹੁੰਦੀ ਆ ਇਹ। ਤੇ ਕਹਿੰਦੇ ਹੋਊ ਚੁੱਪ ਕਰਕੇ ਬੈਠ ਜਾ ਕਿਉਂ, ਮੈਨੂੰ ਸਮਝ ਨਹੀਂ ਆਈ ਕਿਉਂਕਿ ਜਦੋਂ ਇਹ ਲਿਖਦੇ ਆਪਣੇ ਫੋਨ ਤੋਂ ਲਿਖਦੇ ਆ ਤੇ ਹਰਜਿੰਦਰ ਸਿੰਘ ਜੀ ਤੁਹਾਡੀ ਜਿਹੜੀ ਲਿਖਣ ਤੋਂ ਫਿਰ ਉਹ ਗੜਬੜ ਹੋ ਜਾਂਦੀ ਆ। ਖੈਰ ਮੈਂ ਕੋਸ਼ਿਸ਼ ਕਰੂੰਗੀ ਅਗਰ ਮੇਰੇ ਤੋਂ ਚੰਗੀ ਤਰ੍ਹਾਂ ਪੜ ਹੋਇਆ ਤਾਂ। ਤੇ ਨਾਲੇ ਉਹ ਕਹਿੰਦੇ ਕਿ ਲਾਲਚੰਦ ਜਮਲੇ ਜੱਟ ਦਾ ਗੀਤ ਸੁਣਾ ਦਿਓ, ਮਾਤਾ ਪਿਤਾ ਦਾ ਪਿਆਰ ਨਹੀਂ ਮਿਲਦਾ। ਸ਼ੁਕਰੀਆ, ਮਿਹਰਬਾਨੀ ਜੀ। ਤੇ ਕਹਿੰਦੇ ਬੌਬੀ ਸਿੱਧੂ ਜੀ, ਸਤਿ ਸ਼੍ਰੀ ਅਕਾਲ, ਜਿੰਨੇ ਗਾਣੇ ਜੱਟਾਂ ਤੇ ਅਸਲੇ ਤੇ ਜਨਾਨੀ ਤੇ ਸ਼ਰਾਬ ਤੇ ਹਨ, ਜੱਟ ਖੁਦਕੁਸ਼ੀ ਕਰਦੇ ਹਨ। ਤੇ ਸ਼ਮਸ਼ੇਰ ਸਿੰਘ ਕਹਿ ਰਹੇ ਆ ਕਿ ਚੁੜੇਲ ਬੂਟੀ, ਉਹੀ ਤਾਂ ਮੈਂ ਪੁੱਛਿਆ ਸੀਗਾ। ਨਾਲੇ ਗੁਰੂ ਫਤਿਹ ਬੁਲਾ ਰਹੇ ਆ, ਕਹਿੰਦੇ ਕਿ ਚੁੜੇਲ ਬੂਟੀ ਹੈ ਨਾ, ਚੁੜੇਲ ਬੂਟੀ ਕੀ ਹੁੰਦੀ ਆ ਇਹ ਤਾਂ ਤੁਸੀਂ ਦੱਸਣਾ ਵਾ। ਤੇ ਹਰਜਿੰਦਰ ਸਿੰਘ ਫਿਰ ਕਹਿ ਰਹੇ ਆ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਗੱਲ ਕਹਿੰਦੇ ਜਬਾਨ ਤੀਰ ਕਮਾਨ ਚੋਂ ਬੰਦਾ ਜਹਾਨ ਚੋਂ ਗਿਆ ਵਾਪਸ ਨਹੀਂ ਆਉਂਦਾ। ਤੇ ਬੌਬੀ ਸਿੱਧੂ ਤੁਸੀਂ ਤਾਂ ਹਰ ਹਫ਼ਤੇ ਆਪਣੇ ਸਾਰਿਆਂ ਨੂੰ ਹਰਮਨ ਰੇਡੀਓ ਰਾਹੀਂ ਮਿਲ ਲੈਂਦੇ ਹੋ ਗੱਲਬਾਤ ਕਰਕੇ। ਮੈਂ ਕਿਹਾ ਹਾਂਜੀ ਬਿਲਕੁਲ, ਮੈਂ ਤਾਂ ਜੀ ਵੇਟ ਕਰਦੀ ਹੁੰਦੀ ਹਾਂ ਸ਼ੁੱਕਰਵਾਰ ਦੀ ਕਿ ਕਦੋਂ ਸਾਰੇ ਸ਼ੁੱਕਰਵਾਰ ਆਊਗਾ ਤੇ ਕਦੋਂ ਤੁਹਾਡੇ ਸਾਰਿਆਂ ਦੇ ਨਾਲ ਰਾਬਤਾ ਕਾਇਮ ਹੋਊਗਾ, ਮੇਲ ਮਿਲਾਪ ਗੱਲਾਂ ਹੋਣਗੀਆਂ ਹਨਾ। ਤੇ ਲਓ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ। ਤੇ ਦੱਸ ਦਿਓ, ਮੈਂ ਤੁਹਾਨੂੰ ਇੱਕ ਬੁਝਾਰਤ ਵੀ ਪਾਈ ਸੀ, ਮੈਨੂੰ ਲੱਗਦਾ ਬੁਝਾਰਤ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ ਨਾ, ਲੰਮਾ ਲੰਮ ਢਿੰਗਲ ਕਿਹੜੀ ਚੀਜ਼ ਹੁੰਦੀ ਹੈ ਵੀ ਉਹ ਦੱਸੋ। ਆਪਾਂ ਤੁਹਾਨੂੰ ਪਰਚੀ ਦੇ ਦਿੰਦੇ ਹਾਂ, ਲੰਮਾ ਲੰਮ ਢਿੰਗਲ ਦੇਖ ਲਓ ਕਿਹੜੀ ਚੀਜ਼ ਹੁੰਦੀ ਹੈ, ਤੇ ਨਿੱਕੀ ਤੇ ਨਮਕੇਲਣੀ ਉਹ ਵੀ ਕੋਈ ਹੁੰਦੀ ਆ। ਥੋੜੀ ਥੋੜੀ ਆਈਡੀਆ ਦੱਸ ਦਿੰਦੀ ਆ, ਮਾਰੂਥਲ ਦੇ ਵਿੱਚ ਉਹ ਚੀਜ਼ ਹੁੰਦੀ ਆ, ਹੁਣ ਇਹ ਤੁਸੀਂ ਦੇਖ ਲਓ ਕੀ ਹੋ ਸਕਦੀ ਆ। ਤੇ ਇੱਕ ਚੀਜ਼ ਆ ਉਹਨਾਂ ਚੋਂ ਜਿਹੜੀ ਕਿ ਮਾਰੂਥਲ ਦੇ ਵਿੱਚ ਹੁੰਦੀ ਆ, ਇੱਕ ਚੀਜ਼ ਆ ਜਿਹੜੀ ਕਿ ਪਾਣੀ ਦੇ ਵਿੱਚ ਹੁੰਦੀ ਆ। ਸੋ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਨਾਮ ਆ ਉਹੀ ਇਸ ਬੁਝਾਰਤ ਦਾ ਜਵਾਬ ਆ। ਸੋ ਇਹ ਤੋਂ ਵੱਧ ਤਾਂ ਹੁਣ ਪਰਚੀ ਕਿਤੋਂ ਵੀ ਨਹੀਂ ਤੁਹਾਨੂੰ ਮਿਲਣੀ, ਇੰਨੀ ਵੱਡੀ ਪਰਚੀ ਤਾਂ ਤੁਹਾਨੂੰ ਕਿਤੇ ਪੇਪਰਾਂ ਦੇ ਵਿੱਚ ਨਹੀਂ ਮਿਲਦੀ ਹੋਣੀ, MBD ਗਾਈਡ ਚੋਂ ਪੱਟ ਕੇ ਵੀ ਨਹੀਂ ਲੈ ਕੇ ਜਾਂਦੇ ਹੋਣੇ ਹਨਾ। ਖੈਰ ਚਲੋ ਸੁਣਦੇ ਹਾਂ ਜੀ ਗਾਣਾ ਦੇ, ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਤਨ ਰੱਖੇ ਫੋੜੇ ਇੱਕ ਬਲਦਾਂ ਦੀ ਜੋੜੀ, ਕੰਨ ਜੋੜ ਖੜਦੀ ਅਮਿੰਦਰਾਂ ਦੀ ਘੋੜੀ। ਤਨ ਰੱਖੇ ਫੋੜੇ ਇੱਕ ਬਲਦਾਂ ਦੀ ਜੋੜੀ, ਕੰਨ ਜੋੜ ਖੜਦੀ ਅਮਿੰਦਰਾਂ ਦੀ ਘੋੜੀ। ਬੁਲਾਈਆਂ ਫੋਟੋਆਂ ਵੀ ਕੱਲ ਅਖਬਾਰ ਨੇ, ਪਿੰਡ ਪੰਜ ਕਿੱਲੇ ਚਲਾਇਆ ਬਾਜਰਾ ਨੇ, ਮੱਝਾਂ ਰੰਗੀਆਂ ਵਚਾਹੀ ਤੇਰੇ ਯਾਰ ਨੇ, ਪਿੰਡ ਪੰਜ ਕਿੱਲੇ ਚਲਾਇਆ ਬਾਜਰਾ ਨੇ, ਮੱਝਾਂ ਰੰਗੀਆਂ ਵਚਾਹੀ ਤੇਰੇ ਯਾਰ ਨੇ। ਬਥੇਰੀ ਲਾਣੇਦਾਰ ਨੇ, ਪਿੰਡ ਪੰਜ ਕਿੱਲੇ ਚਲਾਇਆ ਬਾਜਰਾ ਨੇ, ਮੱਝਾਂ ਰੰਗੀਆਂ ਵਚਾਹੀ ਤੇਰੇ ਯਾਰ ਨੇ,
ਅਸੀਂ ਤੁਹਾਡੇ ਤਾਨਿਆਂ ਦੇ ਰਹਿਣਾ ਨਹੀਂ ਆਦੀ ਕਮਾਦਾਂ ਵਾਲੇ ਜੱਟ ਨੂੰ ਨਾ ਆਖੋ ਅੱਤਵਾਦੀ ਅਸੀਂ ਤੁਹਾਡੇ ਤਾਨਿਆਂ ਦੇ ਰਹਿਣਾ ਨਹੀਂ ਆਦੀ ਮੁੱਲ ਮੋੜੇ ਆ ਕਿ ਤੇਰੀ ਸਰਕਾਰ ਨੇ ਪਿੰਡ ਪੰਜ ਕਿੱਲੇ ਅੱਜ ਲਾਇਆ ਬਾਜਰਾ ਨੇ ਮੱਝਾਂ ਰੱਖੀਆਂ ਬਚਾਲੀ ਤੇਰੇ ਯਾਰ ਨੇ ਪਿੰਡ ਪੰਜ ਕਿੱਲੇ ਅੱਜ ਲਾਇਆ ਬਾਜਰਾ ਨੇ ਮੱਝਾਂ ਰੱਖੀਆਂ ਬਚਾਲੀ ਤੇਰੇ ਯਾਰ ਨੇ ਫੁਲਤੇ ਆਣਾ ਦੇਖ ਕਦੇ ਗੂਗਲ ਤੇ ਪਾ ਕੇ ਨੀ ਗੀਤਕਾਰ ਲੱਭੀ ਮੁੰਡਾ ਕੌਂਕੇ ਆਉਂਦਾ ਜਾ ਕੇ ਨੀ ਲੁੱਤੇ ਆਣਾ ਦੇਖੀ ਕਦੇ ਗੂਗਲ ਤੇ ਪਾ ਕੇ ਨੀ ਗੀਤਕਾਰ ਲੱਭੀ ਮੁੰਡਾ ਕੌਂਕੇ ਆਉਂਦਾ ਜਾ ਕੇ ਨੀ ਮੇਲ ਮਾਰਨੀ ਆ ਝੱਟ ਵੈਲੀ ਆ ਨੇ ਪਿੰਡ ਪੰਜ ਕਿੱਲੇ ਅੱਜ ਲਾਇਆ ਬਾਜਰਾ ਨੇ ਮੱਝਾਂ ਰੱਖੀਆਂ ਬਚਾਲੀ ਤੇਰੇ ਯਾਰ ਨੇ ਪਿੰਡ ਪੰਜ ਕਿੱਲੇ ਅੱਜ ਲਾਇਆ ਬਾਜਰਾ ਨੇ ਮੱਝਾਂ ਰੱਖੀਆਂ ਬਚਾਲੀ ਤੇਰੇ ਯਾਰ ਨੇ
ਲਓ ਜੀ ਕਾਣਾਏ ਦੀ ਫਰਮਾਇਸ਼ ਸਾਨੂੰ ਕੀਤੀ ਸੀ ਜਗਤਾਰ ਬ੍ਰਿਸਬੇਨ ਤੋਂ ਤੇ ਉਹਨਾਂ ਦੀ ਫਰਮਾਇਸ਼ ਤੇ ਬਲਜੀਤ ਬਲਜੀਤ ਦੀ ਆਵਾਜ਼ ਦੇ ਵਿੱਚ ਬਾਜਰਾ ਗਾਣਾ ਤੁਸੀਂ ਸੁਣਿਆ ਸੀ ਉਮੀਦ ਕਰਦੇ ਹਾਂ ਜੀ ਉਹਨਾਂ ਨੇ ਆਪਣੀ ਪਸੰਦ ਦਾ ਗਾਣਾ ਸੁਣ ਲਿਆ ਹੋਊਗਾ ਤੇ ਬਾਕੀ ਲੰਮਿਆ ਵੇਲਮ ਟਿੰਗਲਾ ਤੂੰ ਕੀ ਇੰਨਾ ਸੀ ਨਿੱਕੀਏ ਨੀ ਨਮਕੇਲਣੀ ਤੂੰ ਕੀ ਦਿਸਦੀ ਸੀ ਸੋ ਆਪਾਂ ਤੁਹਾਨੂੰ ਦੱਸ ਦਿੱਤਾ ਜੀ ਇਸ ਬੁਜ਼ਾਰਤ ਦੀ ਪਰਚੀ ਦੇ ਦਿੱਤੀ ਆ ਹੁਣ ਦੇਖਦੇ ਹਾਂ ਕਿਹਨੂੰ ਕਿਹਨੂੰ ਪਤਾ ਲੱਗਦਾ ਤੇ ਇਧਰੋਂ ਕੱਲ ਸਕੋਟ ਮੋਰਿਸਨ ਨੇ ਹਾਂਗਕਾਂਗ ਦੀ ਜਿਹੜੀ ਸਪੋਰਟ ਕਰਨ ਦੀ ਜੋ ਅਨਾਊਂਸਮੈਂਟ ਕੀਤੀ ਸੀ ਉਹਦੇ ਵਿੱਚ ਚਾਈਨਾ ਨੇ ਜਵਾਬ ਦਿੱਤਾ ਕਿ ਆਸਟ੍ਰੇਲੀਆ ਆਪਦੀ ਹੱਦ ਵਿੱਚ ਰਹੇ ਨਹੀਂ ਤਾਂ ਫਿਰ ਉਹਦੇ ਲਈ ਚੰਗਾ ਨਹੀਂ ਹੋਊਗਾ ਸੋ ਅਗਲੀ ਖਬਰ ਜੀ ਜਿਹੜੀ ਇੰਡੀਆ ਤੋਂ ਥਰਮਲ ਪਲਾਂਟ ਬਾਰੇ ਆ ਰਹੀ ਆ ਬਠਿੰਡੇ ਦੇ ਵਿੱਚ ਸੋ ਜੋ ਬਠਿੰਡਾ ਦਾ ਥਰਮਲ ਪਲਾਂਟ ਆ ਉਹਦੇ ਗੇਟ ਮੂਹਰੇ ਜੋਗਿੰਦਰ ਸਿੰਘ ਨੇ ਆਪਣੀ ਜਾਨ ਦੇ ਦਿੱਤੀ ਆ ਮਤਲਬ ਕਿ ਉਹਨੇ ਜੋ ਮੰਗਾਂ ਉਠਾਈਆਂ ਸੀ ਗੌਰਮੈਂਟ ਨੇ ਉਹਨਾਂ ਵੱਲ ਨਹੀਂ ਧਿਆਨ ਦਿੱਤਾ ਤਾਂ ਉਹਨਾਂ ਨੇ ਉੱਥੇ ਆਪਣੇ ਆਪ ਨੂੰ ਖਤਮ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਵਿੱਚ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਇਨਸਾਨ ਜਿਉਂਦਾ ਵਾ ਤਾਂ ਉਹਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਉਹਦੇ ਜਾਣ ਤੋਂ ਬਾਅਦ ਕਿਉਂ ਸਾਰਾ ਸਿਸਟਮ ਹੀ ਉਸ ਪਾਸੇ ਵੱਲ ਧਿਆਨ ਦੇਣ ਲੱਗ ਜਾਂਦਾ ਪਤਾ ਨਹੀਂ ਇੰਡੀਆ ਦੇ ਵਿੱਚ ਕੀ ਹਾਲ ਆ ਤੇ ਕਦੋਂ ਤੇ ਕੀ ਤੇ ਕਦੋਂ ਇਹ ਸਾਰੀਆਂ ਚੀਜ਼ਾਂ ਦੀ ਸਮਝ ਆਊਗੀ ਤੇ ਹੁਣ ਜੀ ਬੈਠਕ ਜਦੋਂ ਕਿਸਾਨ ਯੂਨੀਅਨ ਏਕਤਾ ਦੇ ਆਗੂਆਂ ਦੀ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਤੁਰੰਤ ਹੀ ਨਾਲ ਦੀ ਨਾਲ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਵਾ ਤੇ ਨਾਲ ਹੀ 5 ਲੱਖ ਉਹਦੀ ਫੈਮਿਲੀ ਨੂੰ ਦੇ ਦਿੱਤੇ ਆ ਤੇ ਇੱਕ 5 ਲੱਖ ਹਫ਼ਤੇ ਦੇ ਅੰਦਰ ਦੇਣ ਦਾ ਵਾਅਦਾ ਕੀਤਾ ਤੇ ਕਿਸਾਨ ਸਿਰ ਚੜੇ ਕਰਜ਼ੇ ਨੂੰ ਮਾਫ਼ ਕਰਨ ਦਾ ਵਿਸ਼ਵਾਸ ਵੀ ਦਵਾਇਆ ਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਤੇ ਨਾਲ ਹੀ ਉਹ ਕਹਿੰਦੇ ਕਿ ਫੈਮਿਲੀ ਮੈਂਬਰ ਦੀ ਕੋਈ ਜਿਹੜੀ ਫਾਈਲ ਆ ਉਹ ਤਿਆਰ ਕਰਕੇ ਉਹਨਾਂ ਨੇ ਅੱਗੇ ਵੀ ਭੇਜਣ ਦੀ ਮੰਗ ਕੀਤੀ ਆ ਸੋ ਮੈਨੂੰ ਇਹ ਸਾਰਾ ਕੁਛ ਇਹ ਨਹੀਂ ਸਮਝ ਆਉਂਦਾ ਕਿ ਜੋ ਐਕਚੁਅਲ ਚੀਜ਼ ਆ ਜੋ ਐਕਚੁਅਲ ਡਿਮਾਂਡ ਆ ਜੋ ਜਿੱਥੋਂ ਲੋਕਾਂ ਨੂੰ ਰੋਜ਼ੀ ਮਿਲਣੀ ਆ ਜਾਂ ਰੁਜ਼ਗਾਰ ਦੇ ਸਾਧਨ ਮਤਲਬ ਵੱਧ ਸਕਦੇ ਆ ਉਧਰ ਨੂੰ ਧਿਆਨ ਦੇਣ ਦੀ ਬਜਾਏ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ ਆ ਹਰ ਥਾਂ ਤੇ ਪੈਸਾ ਹੀ ਕਾਹਤੋਂ ਆ ਜਾਂਦਾ ਵਾ ਹਨਾ ਸੋ ਇੰਡੀਆ ਦੇ ਵਿੱਚ ਇਹ ਜਿਹੜੀਆਂ ਗੱਲਾਂ ਵਾ ਜੀ ਇਹ ਮੇਰੀ ਖੈਰ ਸਮਝੋ ਬਾਹਰ ਆ ਵੈਸੇ ਸਿਆਸਤ ਤੇ ਪੋਲੀਟਿਕਸ ਮੈਨੂੰ ਤਾਂ ਖੈਰ ਪਹਿਲਾਂ ਹੀ ਪਸੰਦ ਨਹੀਂ ਪਰ ਫਿਰ ਵੀ ਥੋੜਾ ਥੋੜਾ ਕਿਤੇ ਨਾ ਕਿਤੇ ਦੇਖਿਆ ਵੀ ਜ਼ਰੂਰ ਜਾਂਦਾ ਵਾ ਪਰ ਮਾੜੀ ਗੱਲ ਆ ਜਦੋਂ ਕੋਈ ਕਿਸੇ ਹਾਲਾਤਾਂ ਦੇ ਬਸ ਆਪਣੀ ਜਾਨ ਗਵਾ ਬੈਠਦਾ ਵਾ ਤੇ ਇੱਧਰ ਜੀ ਮੈਲਬੋਰਨ ਵਿਕਟੋਰੀਆ ਦੇ ਵਿੱਚ ਜਿਹੜੇ ਕਿ ਕੋਵਿਡ ਦੇ ਕੇਸ ਆ ਉਹ ਡੇ ਬਾਏ ਡੇ ਕਾਫੀ ਜ਼ਿਆਦਾ ਕਈ ਏਰੀਆ ਦੇ ਵਿੱਚ ਵੱਧ ਰਹੇ ਆ ਤੇ ਉਹਨਾਂ ਨੇ ਲੋਕਡਾਊਨ ਵੀ ਕੀਤਾ ਹੋਇਆ ਪਰ ਕਿਤੇ ਨਾ ਕਿਤੇ ਕਈ ਲੋਕ ਆ ਜੋ ਇਸ ਨੂੰ ਆਪਦੀ ਜਿਹੜੀ ਆਜ਼ਾਦੀ ਆ ਉਹਦੇ ਅਗੇਂਸਟ ਮੰਨ ਰਹੇ ਆ ਕਿ ਉਹਨਾਂ ਨੂੰ ਕਿਤੇ ਵੀ ਆਉਣ ਜਾਣ ਦੀ ਆਜ਼ਾਦੀ ਨਹੀਂ ਫਰੀਡਮ ਤੇ ਕਹਿ ਰਹੇ ਆ ਤੇ ਉਹ ਇਹਨਾਂ ਹਦਾਇਤਾਂ ਨੂੰ ਮੰਨਣ ਤੋਂ ਵੀ ਮਨਾ ਕਰ ਰਹੇ ਆ ਸੋ ਖਬਰਾਂ ਇੰਨੀਆਂ ਕਿ ਆਪਾਂ ਤੁਹਾਨੂੰ ਦੱਸਾਂਗੇ ਬਾਕੀ ਸਾਰੀਆਂ ਤਾਂ ਖੈਰ ਤੁਸੀਂ ਪੜ੍ਹ ਹੀ ਲੈਂਦੇ ਹੋ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਕੌਣ ਕੌਣ ਆ ਚੁੱਕਾ ਲੈ ਲਈਏ ਜੀ ਉਹਨਾਂ ਦੀ ਵੀ ਖਬਰਸਾਰ ਤੇ ਗੁਰਿੰਦਰ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ ਲੇਟ ਹੀ ਸਹੀ ਪਰ ਪਹੁੰਚ ਗਏ ਹਾਂਜੀ ਅੱਜ ਤੁਸੀਂ ਬਚ ਗਏ ਹਨਾ ਕਿੰਨੀਆਂ ਅਸੀਂ ਗੱਲਾਂ ਪੁੱਛਣੀਆਂ ਸੀਗੀਆਂ ਤੇ ਵਰਜੀਨੀਆ ਵਾਲੇ ਉਹ ਅੱਜ ਕਿੱਥੇ ਰਹਿ ਗਏ ਸੀ ਤੁਸੀਂ ਹਨਾ ਕਹਿੰਦੇ ਸੋਰੀ ਆਈ ਹੈਵ ਟੂ ਕੱਟ ਮਾਈ ਗ੍ਰਾਸ ਟੂਡੇ ਓਹੋ ਅੱਛਾ ਅੱਜ ਕੰਮ ਕਰਦੇ ਸੀ ਤੁਸੀਂ ਕਹਿੰਦੇ ਵੈਲ ਜੁਆਇਨ ਯੂ ਲੇਟਰ ਔਰ ਲਿਸਨ ਔਨ ਦਾ ਪੋਡਕਾਸਟ ਹਾਂਜੀ ਜ਼ਰੂਰ ਕੋਈ ਚੱਕਰ ਨਹੀਂ ਤੁਸੀਂ ਆਏ ਤੇ ਸਾਨੂੰ ਵਧੀਆ ਲੱਗਾ ਤੇ ਪੋਡਕਾਸਟ ਤੇ ਤੁਸੀਂ ਸੁਣ ਲਿਓ ਕੋਈ ਨਾ ਜੀ ਤੇ ਬਾਕੀ ਹਰਮਾ ਰੇਡੀਓ ਤੇ ਸ਼ੋਅ ਤਾਂ ਡੇ ਬਾਏ ਡੇ
ਹੋਰ ਵੀ ਆ ਰਹੇ ਆ ਤੇ ਦਿਨ ਦੇ ਟਾਈਮ ਤੇ ਵੀ ਚੱਲਦੇ ਹੀ ਰਹਿਣੇ ਆ। ਤੇ ਅੱਗੇ ਜੀ ਗੁਰਸਾਹਿਬ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਫੈਮਿਲੀ ਨੂੰ, ਸੋ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਲਓ ਜੀ ਫਿਰ ਆਪਾਂ ਤੁਹਾਨੂੰ ਬੁਝਾਰਤ ਤਾਂ ਪਾ ਦਿੱਤੀ ਸੀ ਜਿਹਦਾ ਕਿ ਹਜੇ ਤੱਕ ਕੋਈ ਜਵਾਬ ਨਹੀਂ ਆਇਆ, ਤੇ ਪਰ ਆਪਾਂ ਤੁਹਾਨੂੰ ਗਾਣੇ ਵੀ ਨਾਲ ਦੀ ਨਾਲ ਸੁਣਾਉਣੇ ਤੇ ਇੱਕ ਗਾਣਾ ਜੋ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਛੱਡ ਕੇ ਜਾਊਂਗੀ ਤੇ ਇੱਕ ਪ੍ਰੋਗਰਾਮ ਤੋਂ ਪਹਿਲਾਂ ਛੱਡ ਕੇ ਜਾਊਂਗੀ, ਡੈਡੀਕੇਟ ਟੂ ਆਲ ਜਿਨ੍ਹਾਂ ਨੂੰ ਕਿ ਟਿਕਟੋਕ ਦਾ ਅਫਸੋਸ ਹੋਇਆ ਹਨਾ, ਤੇ ਦੁੱਖ ਤਾਂ ਵੈਸੇ ਵੰਡਾਉਣਾ ਚਾਹੀਦਾ, ਦੁੱਖ ਵੰਡਾਉਣ ਨਾਲ ਕਹਿੰਦੇ ਘੱਟਦਾ ਹੁੰਦਾ ਵਾ ਹਨਾ, ਤੇ ਖੁਸ਼ੀ ਆ ਜਿਹੜੀ ਉਹ ਵੱਧਦੀ ਹੁੰਦੀ ਆ ਆਪਣਿਆਂ ਨਾਲ ਸਾਂਝੀ ਕਰੋ। ਤਾਂ ਹੁਣ ਟਿਕਟੋਕ ਦਾ ਦੁੱਖ ਹੋਇਆ ਵਾ ਤਾਂ ਜ਼ਰੂਰ ਆ ਦੁੱਖ ਵੰਡਾਉਣਾ ਚਾਹੀਦਾ, ਦਿਲ ਟੁੱਟਿਆ ਵਾ ਹਨਾ। ਤੇ ਖੈਰ ਚਲੋ ਆਪਾਂ ਪਹਿਲਾਂ ਗਾਣੇ ਹੀ ਸੁਣ ਲੈਂਦੇ ਹਾਂ, ਦੇਖਦੇ ਹਾਂ ਸਰਬਜੀਤ ਭਾਜੀ ਪਹਿਲਾਂ ਕਿਹੜਾ ਗੀਤ ਸੁਣਾਉਂਦੇ ਆ, ਕਿਉਂਕਿ ਉਸ ਤੋਂ ਬਾਅਦ ਚ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਹੋ ਚੁੱਕਾ ਵਾ। ਤੇ ਫਿਲਹਾਲ ਇਹ ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ ਚ ਦੱਸਾਂਗੇ ਤੁਹਾਨੂੰ ਤੁਹਾਡੀ ਬੁਝਾਰਤ ਦਾ ਜਵਾਬ ਜਿਹੜਾ ਕਿ ਨਹੀਂ ਪਤਾ ਲੱਗਾ ਹਾਲੇ ਤੱਕ ਹਨਾ। ਤੇ ਆਪਾਂ ਤੁਹਾਨੂੰ ਦੱਸ ਵੀ ਦਿੱਤਾ ਕਿ ਦੋਨੇ ਇੱਕ ਚੀਜ਼ ਪਾਣੀ ਦੇ ਵਿੱਚ ਮਿਲਦੀ ਆ ਤੇ ਇੱਕ ਪਾਣੀ ਤੋਂ ਬਿਨਾਂ ਰਹਿ ਸਕਦੀ ਆ, ਵੈਸੇ ਪਾਣੀ ਤੋਂ ਬਿਨਾਂ ਦੂਜੀ ਵੀ ਰਹਿ ਸਕਦੀ ਆ ਪਰ ਮੋਸਟ ਆਫ ਦਾ ਟਾਈਮ ਲਾਈਕ ਜ਼ਿਆਦਾਤਰ ਉਹ ਪਾਣੀ ਦੇ ਵਿੱਚ ਹੀ ਦੇਖਦੀ ਆ, ਮਿਲਦੀ ਆ, ਮੀਂਹ ਪੈਂਦਾ ਜਦੋਂ ਉਦੋਂ ਵੀ ਹੁੰਦੀ ਆ ਹਨਾ। ਤੇ ਖੈਰ ਚਲੋ ਸੁਣਦੇ ਹਾਂ ਜੀ ਇੱਕ ਗੀਤ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਮੈਂ ਹੀ ਜਾਣਾ ਏ ਦਿਲ ਮੇਰੇ ਤੇ ਹਾਏ ਕੀ
ਲਓ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਜਿਵੇਂ ਤੂੰ ਮੇਰਾ ਦਿਲ ਤੋੜਿਆ। ਤੇ ਇਧਰ ਮੌਲੀ ਚੌਲ ਭੈਣ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਬੌਬੀ ਰਾਣੀ ਇੰਜੋਏ ਯੂਅਰ ਸ਼ੋਅ ਐਸ ਆਲਵੇਜ਼। ਤੇ ਕਹਿੰਦੇ ਰਿਵਰਲੈਂਡ ਤੋਂ ਕਹਿ ਰਹੇ ਆ ਕਿ ਇੱਥੋਂ ਦਾ ਜਿਹੜਾ ਮੌਸਮ ਅੱਜ ਬੜਾ ਵਧੀਆ ਵਾ, ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਆ। ਤੇ ਨਾਲ ਹੀ ਉਹਨਾਂ ਨੇ ਟਿਕ ਟੋਕ ਦੀ ਮੌਤ ਤੇ ਜਾਣੀ ਕਿ ਜਿਹੜਾ ਕਿ ਬੰਦ ਹੋ ਗਿਆ ਐਪ, ਉਹਦੇ ਤੇ ਦੁੱਖ ਜ਼ਾਹਰ ਕੀਤਾ ਵਾ। ਤੇ ਨਾਲ ਹੀ ਗਾਣਾ ਸੁਣਨਾ ਚਾਹਿਆ ਵਾ ਜੀ, ਦੁਨੀਆ ਚਾਰ ਦਿਨਾਂ ਦਾ ਮੇਲਾ। ਤੇ ਕਹਿੰਦੇ ਕਿ ਇੰਜੋਏ ਯੂਅਰ ਡੇ ਐਵਰੀ ਬਡੀ। ਸੋ ਸ਼ੁਕਰੀਆ, ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ। ਤੇ ਇੱਧਰ ਜਤਿੰਦਰ ਵਾਲੀਆ ਪਹੁੰਚ ਚੁੱਕੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਸਤਿ ਸ੍ਰੀ ਅਕਾਲ ਭਾਜੀ, ਹੋਰ ਸੁਣਾਓ ਕੀ ਹਾਲ ਚਾਲ ਆ। ਚਲੋ ਜੀ, ਹੁਣ ਪ੍ਰੋਗਰਾਮ ਦਾ ਚਾਹਣ ਦਾ ਟਾਈਮ ਵੀ ਹੋ ਗਿਆ। ਤੇ ਜਿਹੜੀ ਮੈਂ ਬਜ਼ਾਰਤ ਪਾਈ ਸੀ ਉਹਦਾ ਜਵਾਬ ਆ ਜੀ, ਊਠ ਤੇ ਡੱਡ, ਕਿਉਂਕਿ ਊਠ ਲੰਬਾ ਹੁੰਦਾ, ਮਾਰੂਥਲ ਦਾ ਮੈਂ ਦੱਸਿਆ ਵੀ ਸੀਗਾ। ਤੇ ਡੱਡ ਆ ਜਿਹੜੀ, ਡੱਡੀ ਨਿੱਕੀ ਜਿਹੀ ਹੁੰਦੀ ਆ, ਦੇਖਦੀ ਨੀ ਹੁੰਦੀ। ਉਹਦੇ ਪੈਰ ਥੱਲੇ ਆ ਗਈ ਤੇ ਉਹਨੂੰ ਪੁੱਛਦੀ ਆ ਵੀ, ਕਹਿੰਦੀ ਤੂੰ ਏਡਾ ਵੱਡਾ ਲਮਟਿੰਗਲ ਆ, ਤੈਨੂੰ ਮੈਂ ਦਿਖੀ ਨੀ। ਉਹ ਕਹਿੰਦਾ ਤੂੰ ਨਿੱਕੀ ਜਿਹੀ ਪਿੱਦੀ ਜੀ ਤਾਂ ਹੈਗੀ ਆ, ਤੇ ਮੈਨੂੰ ਤੂੰ ਕਿੱਦਾਂ ਦਿਖ ਜਾਂਦੀ। ਸੋ ਉਹ ਜੀ ਉਹਨਾਂ ਦੀ ਵਾਰਤਾਲਾਪ ਸੀ। ਖੈਰ ਚਲੋ ਜੀ, ਹੁਣ ਪ੍ਰੋਗਰਾਮ ਖਤਮ ਵੀ ਕਰਨਾ, ਪਰ ਜਾਂਦੇ ਜਾਂਦੇ ਇੱਕ ਹੋਰ ਗੱਲ ਦੱਸਦੀ। ਇੱਕ ਵਾਰੀ ਨਾ ਇੱਕ ਮੈਂਟਲ ਡਾਕਟਰ ਹੁੰਦਾ ਵਾ, ਤੇ ਉਹਦੇ ਮੈਂਟਲ ਡਾਕਟਰ ਨੀ, ਮਤਲਬ ਕਿ ਇਲਾਜ ਕਰਨ ਵਾਲਾ ਡਾਕਟਰ, ਡਾਕਟਰ ਠੀਕ ਹੁੰਦਾ ਪਰ ਉਹ ਜਿਹੜੇ ਮਾਨਸਿਕ ਰੋਗੀ ਹੁੰਦੇ ਆ ਉਹਨਾਂ ਦਾ ਇਲਾਜ ਕਰਦਾ ਹੁੰਦਾ। ਤਾਂ ਉਹਦੇ ਕੋਲ ਇੱਕ ਬੜਾ ਹੀ ਉਹਦਾ ਆਪਦਾ ਕੋਈ ਕਰੀਬੀ ਦੋਸਤ ਆ ਜਾਂਦਾ, ਕਹਿੰਦਾ ਵੀ ਮੈਨੂੰ ਇੱਕ ਪ੍ਰੋਬਲਮ ਆ। ਉਹ ਕਹਿੰਦਾ ਵੀ ਹਾਂ ਦੱਸ ਕੀ ਹੋਇਆ। ਉਹ ਦੱਸਦਾ ਦੱਸਦਾ ਕਹਿੰਦਾ ਕਿ ਮੈਨੂੰ ਨਾ ਰਾਤ ਨੂੰ ਵਹਿਮ ਹੋ ਜਾਂਦਾ ਵੀ ਮੇਰੇ ਬੈੱਡ ਹੇਠਾਂ ਕੋਈ ਵੜ ਗਿਆ, ਮੰਜੇ ਥੱਲੇ ਕੋਈ ਵੜਿਆ ਹੋਇਆ। ਤੇ ਕਹਿੰਦਾ ਇਹ ਡਰ ਦੇ ਕਰਕੇ ਨਾ ਵੀ ਮੈਨੂੰ ਰਾਤ ਰਾਤ ਭਰ ਨੀਂਦ ਨੀ ਆਉਂਦੀ, ਤੇ ਕਈ ਵਾਰੀ ਕਹਿੰਦਾ ਮੇਰਾ ਡਰ ਬਹੁਤ ਜ਼ਿਆਦਾ ਵੱਧ ਜਾਂਦਾ ਵਾ। ਤਾਂ ਜਿਹੜਾ ਡਾਕਟਰ ਹੁੰਦਾ ਉਹ ਕਾਫੀ ਜ਼ਿਆਦਾ ਹੈਰਾਨ ਪਰੇਸ਼ਾਨ ਜਿਹਾ ਹੋ ਕੇ ਦੱਸਣ ਲੱਗਦਾ, ਮਤਲਬ ਵੀ ਉਹਨੂੰ ਫੀਲ ਕਰਾਉਂਦਾ ਵੀ ਤੈਨੂੰ ਤਾਂ ਬਾਵਾ ਜ਼ਿਆਦਾ ਵੱਡੀ ਬਿਮਾਰੀ ਆ। ਕਹਿੰਦਾ ਵੀ ਤੂੰ ਤਾਂ, ਤੈਨੂੰ ਤਾਂ ਦਿਮਾਗ ਦਾ ਕੋਈ ਗੰਭੀਰ ਰੋਗ ਹੋ ਗਿਆ, ਤੇ ਵੀ ਜੇ ਤੂੰ ਇਹਦਾ ਜਲਦੀ ਇਲਾਜ ਨਾ ਕੀਤਾ ਤਾਂ ਵੀ ਪਾਗਲਖਾਨੇ ਤੱਕ ਨੌਬਤ ਆ ਜਾਣੀ ਆ, ਤੇ ਵੀ ਇਹਦੇ ਲਈ ਨਾ ਤੈਨੂੰ 6 ਮਹੀਨੇ ਮੇਰੇ ਕੋਲ ਕੌਂਸਲਿੰਗ ਲਈ ਆਉਣਾ ਪੈਣਾ ਵਾ, ਤੇ ਵੀ ਮੇਰੀ ਜਿਹੜੀ ਇੱਕ ਸਿਟਿੰਗ ਆ ਉਹਦੀ ਫੀਸ ਆ 10,000, ਪਰ ਤੂੰ ਕੋਈ ਨਾ, ਤੂੰ ਮੇਰਾ ਯਾਰ ਦੋਸਤ ਆ, ਵੀ ਮੈਂ ਤਾਂ ਤੂੰ 8,000 ਲੈ ਲੂੰਗਾ, ਹਨਾ ਥੋੜੀ ਕਰ ਲੂੰਗਾ, ਤੇ ਪਰ ਤੂੰ ਵੀ ਹੁਣ ਟਾਈਮ ਜ਼ਿਆਦਾ ਵੇਸਟ ਨਾ ਕਰੀ, ਤੇ ਆਪਦਾ ਇਲਾਜ ਆ ਜਿਹੜਾ ਉਹ ਕੱਲ ਤੋਂ ਸ਼ੁਰੂ ਕਰਵਾ ਲਾ। ਤੇ ਬਸ ਜੀ, ਫੇਰ ਕੀ ਸੀ, ਉਹ ਬੰਦਾ ਚਲਾ ਜਾਂਦਾ ਆਪਦੇ ਆੜੀ ਕੋਲੋਂ, ਤੇ 2 ਮਹੀਨੇ ਬਾਅਦ ਨਾ ਅਚਾਨਕ ਹੀ ਉਹ ਜਿਹੜਾ ਬੰਦਾ ਹੁੰਦਾ ਉਹਨੂੰ ਨਾ ਡਾਕਟਰ ਨੂੰ ਉਹ ਬਾਜ਼ਾਰ ਦੇ ਵਿੱਚ ਮਿਲ ਜਾਂਦਾ ਵਾ। ਤਾਂ ਡਾਕਟਰ ਉਹਨੂੰ ਕਹਿੰਦਾ ਤੂੰ ਚੰਗੀ ਕੀਤੀ ਯਾਰ, ਕਹਿੰਦਾ ਤੂੰ ਮੁੜ ਕੇ ਨੀ ਆਇਆ, ਮੈਂ ਤੇਰੇ ਵੀ ਜਿਹੜਾ ਟ੍ਰੀਟਮੈਂਟ ਕਰਨਾ ਸੀ, ਤੈਨੂੰ ਕੌਂਸਲਿੰਗ ਦੇਣੀ ਸੀ, ਉਹਦੇ ਤੇ ਇੰਨਾ ਮੱਥਾ ਮਾਰ ਮਾਰ ਕੇ ਮੈਂ ਨੋਟਿਸ ਤਿਆਰ ਕੀਤੇ। ਤਾਂ ਅੱਗੋਂ ਬੰਦਾ ਕਹਿੰਦਾ ਨਾ ਕਹਿੰਦਾ ਆਉਣਾ ਕੀ ਸੀ ਮੇਰੀ, ਤਾਂ ਕਹਿੰਦਾ ਸਮੱਸਿਆ ਸਾਡੇ ਅਨਪੜ੍ਹ ਜਿਹੜਾ ਗੁਆਂਢੀ ਆ ਨਾ ਉਹਨੇ ਹੱਲ ਕਰਤੀ। ਉਹ ਕਹਿੰਦਾ ਵੀ ਉਹਨੇ ਕੀ ਕਰਤਾ, ਕਹਿੰਦਾ ਜਿੱਦੇ ਮੈਂ ਤੈਨੂੰ ਮਿਲਿਆ ਸੀ ਉਸੇ ਸ਼ਾਮ ਨੂੰ ਨਾ ਵੀ ਅਸੀਂ ਪੈਗ ਸਾਂਝਾ ਕਰਨ ਲੱਗ ਗਿਆ ਗੁਆਂਢੀ ਦੇ ਨਾਲ, ਤੇ ਕਹਿੰਦਾ ਮੈਂ ਪੈਗ ਦੇ ਚੱਕਰ ਦੇ ਵਿੱਚ ਪੀਤੀ ਹੋਈ ਦੇ ਵਿੱਚ ਮੈਂ ਇਹਨੂੰ ਆਪਦੀ ਪ੍ਰੋਬਲਮ ਦੱਸਤੀ, ਉਹਨੇ ਕਹਿੰਦਾ ਅੱਗੋਂ ਮੈਨੂੰ ਇਹਦਾ ਇਲਾਜ ਵੀ ਦੱਸਤਾ। ਡਾਕਟਰ ਬੜਾ ਹੈਰਾਨ ਹੁੰਦਾ ਵੀ ਅੱਜ ਕਿਹੜਾ ਇਲਾਜ ਦੱਸਤਾ, ਕਹਿੰਦਾ ਉਹ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਆ, ਤੂੰ ਅੱਜ ਤੋਂ ਬਾਅਦ ਜਿਹੜਾ ਆਪਦਾ ਗੱਦਾ ਵਾ ਫਰਸ਼ ਤੇ ਲਾ ਲਾ, ਮੰਜੇ ਦੇ ਪਾਵੇ ਵੜ ਦੇ। ਕਹਿੰਦਾ ਫੇਰ ਬੰਦਾ ਕਿਵੇਂ ਹੇਠਾਂ ਵੜ ਜੂ। ਬਸ ਜੀ, ਫਿਰ ਉਹ ਦਿਨ ਤੇ ਅੱਜ ਦਾ ਦਿਨ, ਕਹਿੰਦਾ ਵਹਿਮ ਆ ਗਿਆ ਤੇ ਉਹ ਗਿਆ, ਆਪਾਂ ਸਾਰੀ ਰਾਤ ਵਧੀਆ ਘਰਾੜੇ ਮਾਰ ਕੇ ਸੋਈ ਦਾ। ਸੋ ਏਦਾਂ ਦੀ ਗੱਲ ਹੁੰਦੀ ਆ ਜੀ, ਕਿਤੇ ਕਿਤੇ ਲਾਈਫ ਦੇ ਵਿੱਚ ਏਦਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਨ੍ਹਾਂ ਦਾ ਇਲਾਜ ਆਪਦੇ ਕੋਲ ਹੀ ਹੁੰਦਾ ਵਾ, ਜਾਣੀ ਕਿ ਹੁੰਦਾ ਕੁਛ ਵੀ ਨਹੀਂ ਹੁੰਦਾ ਤੇ ਵਿੱਚ ਬਹੁਤ ਕੁਛ ਸਾਹਮਣੇ ਆ ਜਾਂਦਾ। ਸੋ ਚਲੋ ਖੈਰ, ਹੁਣ ਮੈਨੂੰ ਵੀ ਜਾਣਾ ਪੈਣਾ ਵਾ, ਤੇ ਬਾਜ਼ਾਰ ਦਾ ਜਵਾਬ ਵੀ ਦੱਸ ਦਿੱਤਾ ਤੇ ਟਾਈਮ ਵੀ ਹੋ ਚੁੱਕਾ ਪ੍ਰੋਗਰਾਮ ਦੇ ਵਿੱਚੋਂ ਜਾਣ ਦਾ, ਪਰ ਅਗਲੇ ਹਫ਼ਤੇ ਆਪਾਂ ਤੁਹਾਨੂੰ ਫਿਰ ਮਿਲਾਂਗੇ 8 ਤੋਂ 10। ਜੇ ਕਿਸੇ ਦਾ ਕੋਈ ਮੈਸੇਜ ਰਹਿ ਗਿਆ ਹੋਵੇ ਜਾਂ ਕੁਛ ਚੰਗਾ ਮਾੜਾ ਲੱਗਾ ਹੋਵੇ, ਮਾੜਾ ਲੱਗਾ ਹੋਵੇ ਚੰਗਾ ਤਾਂ ਕੋਲੇ ਰੱਖ ਲਿਓ, ਮਾੜਾ ਲੱਗਾ ਹੋਵੇ ਤਾਂ ਉਹਦੇ ਲਈ ਮਾਫ਼ ਕਰ ਦਿਓ। ਤੇ ਤੁਹਾਨੂੰ ਪਤਾ ਹੀ ਆ ਕਈ ਵਾਰੀ ਮੈਂ ਕਾਫ਼ੀ ਕੁਛ ਗੱਲਾਂ ਕਹਿ ਚਾਹੁੰਦੀ ਹਾਂ, ਪਰ ਇੱਕ ਪਰਿਵਾਰ ਦੇ ਵਿੱਚ ਬੰਦਾ ਭਲਾ ਸੋਚ ਵਿਚਾਰ ਕੇ ਗੱਲ ਕਰਦਾ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਆਪਣਿਆਂ ਨਾਲ ਆਪਣੀਆਂ ਗੱਲਾਂ ਹੀ ਹੁੰਦੀਆਂ ਤੇ ਆਪਣੇ ਚੰਗੇ ਮਾੜੀਆਂ ਤੇ ਜਾਂ ਫਿਰ ਦੁੱਖ ਸੁੱਖ ਦੀਆਂ ਹੀ ਹੁੰਦੀਆਂ ਨੇ। ਸੋ ਸ਼ੁਕਰੀਆ, ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਲਈ। ਅਗਲੇ ਹਫ਼ਤੇ ਫਿਰ ਮਿਲਾਂਗੇ, ਤਦ ਤੱਕ ਦੇ ਲਈ ਹੱਸਦੇ ਵੱਸਦੇ ਰਹੋ, ਰੱਬ ਰੱਖ।
ਉੱਠ ਜਾਗ ਮੁਸਾਫਰ ਤੂੰ, ਹੋਈ ਪਾਰ ਨਗਾਰੇ ਵਜੇ, ਜੋ ਕਰਨਾ ਅੱਜ ਕਰ ਲੈ, ਕਰਨਾ ਕੱਲ ਸੋ ਕਰ ਲੈ ਅਜੇ।
ਵਾਪ